ਤੇ ਫਿਜ਼ਾ ਚ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਵਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ, ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਅਮਰਦੀਪ ਕੌਰ। ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਔਰ ਅਰਦਾਸ ਉਸ ਪਰਮਾਤਮਾ ਦੇ ਅੱਗੇ ਇਹੀ ਕਿ ਤੁਹਾਡੇ ਦਿਨ ਦਾ ਹਰ ਪਲ, ਤੁਹਾਡੇ ਦਿਨ ਦੀ ਹਰ ਘੜੀ ਖੂਬਸੂਰਤ ਹੋਵੇ, ਸੁੱਖਾਂ ਲੱਦੀ ਹੋਵੇ, ਤੁਸੀਂ ਖੁਸ਼ੀਆਂ ਖੇੜੇ ਮਾਣੋ। ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਦਿਨ ਮੰਗਲਵਾਰ ਔਰ ਮੰਗਲਵਾਰ ਅਸੀਂ ਜੁੜ ਬਹਿੰਦੇ ਹੁੰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ, ਯਾਨੀ ਕਿ ਇਹ ਮਾਰਨਿੰਗ ਸ਼ੋਅ ਸਵੇਰ ਦੀ ਸਭਾ ਤੁਹਾਡੇ ਲਈ ਲੈ ਕੇ ਮੈਲਬਨ ਤੋਂ। ਤੇ ਅੱਜ ਦਾ ਇਹ ਸਫ਼ਰ ਪੂਰੇ 2 ਘੰਟੇ ਦਾ ਤੁਹਾਡਾ ਸਾਥ ਜਿਸ ਵਿਚ ਜ਼ਰੂਰੀ ਹੋਣਾ ਔਰ ਤੁਹਾਡੇ ਸਾਥ ਦੇ ਨਾਲ ਆਪਾਂ 10 ਵਜੇ ਤੱਕ ਇਸ ਪ੍ਰੋਗਰਾਮ ਨੂੰ ਲੈ ਕੇ ਅੱਗੇ ਵਧਾਂਗੇ। ਤੇ ਅੱਜ ਮੰਗਲਵਾਰ ਦਾ ਦਿਨ ਹੈ ਤੇ ਸਾਲ 2020 ਦੇ ਫਰਵਰੀ ਮਹੀਨੇ ਦੀ 18 ਤਰੀਕ ਹੋ ਚੁੱਕੀ ਹੈ। ਉਧਰ ਨਾਨਕ ਸ਼ਾਹੀ ਸੰਵਤ 551 ਦੇ ਫੱਗਣ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ। ਤੇ ਦੋਸਤੋ, ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਰਨ, ਸਿਡਨੀ ਤੇ ਕੈਨਬਰਾ ਦੇ ਵਿਚ ਇਸ ਵੇਲੇ ਸਮਾਂ 8:05 ਦਾ ਹੋ ਚੁੱਕਿਆ, ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:05 ਹੋਏ ਨੇ ਤੇ ਐਡੀਲੇਡ ਦੇ ਵਿਚ ਜਿਹੜਾ ਸਮਾਂ ਜੀ ਉਹ 7:35 ਦਾ ਹੋਇਆ। ਪਰਥ ਦੇ ਵਿਚ ਅਜੇ ਤੜਕਾ 5:05 ਸਵੇਰੇ ਤੜਕੇ ਦੇ ਉੱਥੇ ਹੋ ਚੁੱਕੇ ਨੇ। ਨਿਊਜ਼ੀਲੈਂਡ ਦੇ ਵਿਚ ਯਾਨੀ ਸਾਡਾ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿਚ ਸਮਾਂ ਸਾਡੇ ਤੋਂ 2 ਘੰਟੇ ਅੱਗੇ ਦਾ, ਸੋ ਉੱਥੇ ਇਸ ਵੇਲੇ 10:05 ਸਵੇਰ ਦੇ ਹੋ ਚੁੱਕੇ ਨੇ। ਤੇ ਇਸ ਤੋਂ ਬਾਅਦ ਇਹਨਾਂ ਮੁਲਕਾਂ ਤੋਂ ਹੋਰ ਦੂਰ ਜਾਂਦੇ ਹਾਂ ਜਿੱਥੋਂ ਸਾਡੇ ਸੁਣਨ ਵਾਲੇ ਸਾਡੇ ਆਪਣੇ ਸਾਨੂੰ ਸੁਣਦੇ ਨੇ ਆਵਾਜ਼ ਦੇ ਨਾਲ, ਸਾਡਾ ਜਿਹੜਾ ਰਾਬਤਾ ਉਹਨਾਂ ਦੇ ਨਾਲ ਬਣਦਾ ਆਵਾਜ਼ ਦੇ ਇਸ ਜ਼ਰੀਏ ਨਾਲ। ਔਰ ਹਾਂਗਕਾਂਗ ਤੋਂ ਬਹੁਤ ਸਾਰੇ ਜਿਹੜੇ ਸਰੋਤੇ ਆ ਸਾਡੇ ਨਾਲ ਜੁੜਦੇ ਨੇ। ਹਾਂਗਕਾਂਗ ਦੇ ਵਿਚ ਇਸ ਵੇਲੇ ਸਮਾਂ 5:06 ਦਾ ਹੋਇਆ, ਜਦਕਿ ਡੁਬਈ ਦੇ ਵਿਚ ਸਮਾਂ ਜਿਹੜਾ ਇਸ ਵੇਲੇ ਵੱਡੇ ਤੜਕੇ ਦਾ 1:06 ਦਾ ਸਮਾਂ ਹੋਇਆ, ਯਾਨੀ 1 ਘੰਟਾ ਹੋਇਆ ਉੱਥੇ ਅਜੇ ਮੰਗਲਵਾਰ ਚੜੇ ਨੂੰ। ਤੇ ਬੈਂਕਾਕ ਦੇ ਵਿਚ ਵੀ ਤੜਕਾ ਚੱਲ ਰਿਹਾ, 4:06 ਦਾ ਸਮਾਂ ਉੱਥੇ ਵੀ ਹੋ ਚੁੱਕਿਆ। ਤੇ ਗੱਲ ਆਪਣੇ ਵਤਨ ਦੀ ਕਰੀਏ ਤਾਂ ਭਾਰਤ ਪੰਜਾਬ ਦੇ ਵਿਚ ਇਸ ਵੇਲੇ ਜਿਹੜਾ ਸਮਾਂ ਜੀ 2:36 ਦਾ ਚੱਲ ਰਿਹਾ, ਯਾਨੀ ਉੱਥੇ ਅਜੇ ਕਾਫੀ ਵੱਡਾ ਤੜਕਾ। ਔਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਉਹਨਾਂ ਮੁਲਕਾਂ ਵੱਲ ਜਿੱਥੇ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ। ਸੋ ਬਹੁਤ ਸਾਰੇ ਮੁਲਕਾਂ ਤੋਂ ਸਾਡੇ ਦੋਸਤ ਸਾਡੇ ਨਾਲ ਜੁੜਦੇ ਨੇ ਪ੍ਰੋਗਰਾਮ ਲਹਿਰਾਂ ਦੇ ਵਿਚ ਵੀ ਔਰ ਹਰਮਨ ਰੇਡੀਓ ਦੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿਚ ਵੀ। ਤੇ ਗੱਲ ਕਰਦੇ ਹਾਂ ਕੈਨੇਡਾ ਦੀ, ਕੈਨੇਡਾ ਦੇ ਵਿਚ ਅਲੱਗ ਅਲੱਗ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਸਮਾਂ ਚੱਲ ਰਿਹਾ। ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ ਜੀ, 1:07 ਦਾ ਸਮਾਂ ਉੱਥੇ ਹੋਇਆ। ਤੇ ਉਧਰ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, 4:07 ਦਾ ਉੱਥੇ ਸਮਾਂ ਹੋ ਚੁੱਕਿਆ, ਜਦਕਿ ਵਿਨੀਪੈਗ ਦੇ ਵਿਚ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ, 3:07 ਦਾ ਸਮਾਂ ਉੱਥੇ ਹੋਇਆ ਹੈ। ਸੋ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ ਤੇ ਇਸੇ ਤਰ੍ਹਾਂ ਲੋਸ ਏਂਜਲਸ ਦੇ ਵਿੱਚ US ਦੇ ਲੋਸ ਏਂਜਲਸ ਸ਼ਹਿਰ ਦੇ ਵਿੱਚ 1:07 ਦਾ ਸਮਾਂ ਯਾਨੀ ਕਿ ਸੋਮਵਾਰ ਦੀ ਦੁਪਹਿਰ ਉੱਥੇ ਵੀ ਚੱਲ ਰਹੀ ਹੈ। ਸੋ ਦੋਸਤੋ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਜੁੜਦੇ ਹੋ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਤੇ ਲਓ ਜੀ ਪ੍ਰੋਗਰਾਮ ਦੀ ਰੂਪਰੇਖਾ ਵੀ ਤੁਹਾਡੇ ਨਾਲ ਸਾਂਝੀ ਕਰਦੇ ਜਾਂਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਦੱਸ ਦਿੰਦੇ ਹਾਂ। ਪ੍ਰੋਗਰਾਮ ਦੇ ਵਿੱਚ ਮੌਸਮ ਦੇ ਉੱਤੇ ਝਾਤ ਮਾਰਾਂਗੇ ਔਰ ਖਬਰਾਂ ਦੇਸ਼ ਵਿਦੇਸ਼ ਦੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਖਬਰਾਂ ਦੇ ਸਿਲਸਿਲੇ ਦੇ ਵਿੱਚ। ਤੇ ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਔਰ ਉਹ ਜਾਣਕਾਰੀਆਂ ਅਸੀਂ ਪ੍ਰੋਗਰਾਮ ਦੌਰਾਨ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਤੇ ਅੱਜ ਦੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਇੱਕ ਖਾਸ ਅਸੀਂ ਮੁਲਾਕਾਤ ਵੀ ਕਰਨੀ ਹੈ ਔਰ ਸਾਡੇ ਨਾਲ ਰੰਗਮੰਚਕਾਰੀ ਥੀਏਟਰ ਗਰੁੱਪ ਤੋਂ ਜਿਹੜੇ ਮੈਂਬਰ ਹੈ ਉਹਨਾਂ ਦੇ ਅੱਜ ਜੁੜਨਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਥੀਏਟਰੀਕਲ ਪਰਫਾਰਮੈਂਸ ਜਿਹੜੀ ਆ ਉਹ ਲੈ ਕੇ ਆ ਰਹੇ ਨੇ। ਸੋ ਉਸ ਬਾਬਤ ਉਹਨਾਂ ਦੇ ਨਾਲ ਅਸੀਂ ਸਾਂਝ ਜਿਹੜੀ ਹੈ ਬਣਾਉਣੀ ਆ ਉਹਨਾਂ ਤੋਂ ਜਿਹੜੀ ਜਾਣਕਾਰੀ ਹੈ ਉਹ ਹਾਸਲ ਕਰਨੀ ਹੈ। ਤੇ ਇਸ ਤੋਂ ਇਲਾਵਾ ਕੀ ਹੋਣਾ, ਇਸ ਤੋਂ ਇਲਾਵਾ ਗੀਤ ਸੰਗੀਤ ਤਾਂ ਹੋਣਾ ਹੀ ਹੋਣਾ ਪਰ ਸਭ ਤੋਂ ਅਹਿਮ ਹੋਣੇ ਨੇ ਜੀ ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹੁੰਦੀ ਹੈ ਔਰ ਇਸ ਵੇਲੇ ਵੀ ਸਾਡੇ ਨਾਲ ਕੁਝ ਦੋਸਤ ਜਿਹੜੇ ਆ ਜੁੜਨੇ ਸ਼ੁਰੂ ਹੋ ਗਏ ਆ। ਜਗਤਾਰ ਗਿੱਲ ਭਾਜੀ ਸ਼ਾਮਲ ਹੋ ਚੁੱਕੇ ਨੇ, ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਤੁਹਾਡਾ। ਔਰ ਸੁਖਵਿੰਦਰ ਸੌਂਦ ਹੋਰੀ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸੌਂਦ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਸੌਂਦ ਸਾਹਿਬ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਔਰ ਧੰਨਵਾਦ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ। ਤੇ ਜਗਤਾਰ ਗਿੱਲ ਹੋਰਾਂ ਨੇ ਸਾਨੂੰ ਇੱਕ ਬਹੁਤ ਖੂਬਸੂਰਤ ਵਿਚਾਰ ਭੇਜਿਆ, ਸੋ ਵਿਚਾਰ ਮੈਂ ਹੁਣੇ ਸਾਂਝਾ ਕਰ ਲੈਂਦੀ ਹਾਂ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬਾਕੀ ਸੁਨੇਹੇ ਆ ਉਹ ਵੀ ਅਸੀਂ ਸ਼ਾਮਲ ਕਰਾਂਗੇ। ਸੁਨੇਹਾ ਜੀ ਕਿ ਇਨਸਾਨ ਆਪਣੇ ਬਾਰੇ ਦਿੱਤੇ ਦੂਜਿਆਂ ਦੇ ਵਿਚਾਰਾਂ ਤੋਂ ਕਦੇ ਨਾਰਾਜ਼ ਨਾ ਹੋਵੇ, ਇਹ ਉਹਨਾਂ ਦੀ ਰਾਏ ਹੈ, ਇਨਸਾਨ ਦੀ ਕਿਸਮਤ ਨਹੀਂ ਹੈ। ਸ਼ੁਭ ਸਵੇਰ ਦੋਸਤੋ ਟੁੱਡੀ ਕੇ, ਕਿਆ ਬਾਤ ਹੈ ਜੀ। ਸੋ ਬਿਲਕੁਲ ਗਿੱਲ ਸਾਹਿਬ, ਆਮ ਤੌਰ ਤੇ ਹੁੰਦਾ ਕਿ ਜੇ ਕਿਸੇ ਨੇ ਸਾਡੇ ਬਾਰੇ ਕੁਛ ਸਾਨੂੰ ਕਿਹਾ ਹਨਾ ਤੇ ਜਾਂ ਫਿਰ ਕਿਸੇ ਤੋਂ ਅਸੀਂ ਸੁਣ ਲਿਆ ਆਪਣੇ ਬਾਰੇ ਕੁਛ ਤੇ ਅਸੀਂ ਬਿਲਕੁਲ ਸੋਚਣਾ ਹੀ ਉਦਾਂ ਸ਼ੁਰੂ ਕਰ ਦਿੰਦੇ ਹਾਂ, ਫਿਰ ਇੱਕ ਨਿਰਾਸ਼ਾ ਸਾਨੂੰ ਘੇਰ ਲੈਂਦੀ ਆ ਤੇ ਉਹ ਨਿਰਾਸ਼ਾਵਾਦੀ ਹੋ ਕੇ ਅਸੀਂ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਹਾਂ। ਸੋ ਬਿਲਕੁਲ ਜੀ, ਇਹ ਕਿਸੇ ਦੀ ਵੀ ਰਾਏ ਹੋ ਸਕਦੀ ਹੈ ਸਾਡੇ ਬਾਰੇ, ਪਰ ਇਨਸਾਨ ਦੀ ਜਿਹੜੀ ਕਿਸਮਤ ਆ ਉਹ ਉਹਨੇ ਖੁਦ ਲਿਖਣੀ ਹੁੰਦੀ ਹੈ। ਸੋ ਇਸ ਕਰਕੇ ਕਿਸੇ ਦੀ ਰਾਏ ਅਨੁਸਾਰ ਤੁਸੀਂ ਜੇਕਰ ਸੋਚਣਾ ਸ਼ੁਰੂ ਕਰ ਦਿੰਦੇ ਹੋ, ਜਿਉਣਾ ਸ਼ੁਰੂ ਕਰ ਦਿੰਦੇ ਹੋ, ਤਾਂ ਉਹ ਕਦੇ ਵੀ ਸਾਡੇ ਹਿੱਤ ਦੇ ਵਿੱਚ ਨਹੀਂ ਹੁੰਦਾ। ਬਹੁਤ ਹੀ ਖੂਬਸੂਰਤ ਵਿਚਾਰ ਗਿੱਲ ਸਾਹਿਬ, ਧੰਨਵਾਦ ਤੁਸੀਂ ਇਸ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਬਣਾਈ ਹੈ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਵੀ ਤੁਹਾਡੇ ਵਿਚਾਰਾਂ ਦੀ ਉਡੀਕ ਸਾਨੂੰ ਜ਼ਰੂਰ ਰਹੇਗੀ ਤੇ ਇਸ ਤੋਂ ਬਾਅਦ ਅਗਲੇ ਸਾਡੇ ਨਾਲ ਲਿਸਨਰ ਜੁੜੇ ਨੇ ਨਰਿੰਦਰ ਰਾਠੌਰ ਹੋਰੀ ਜੀ, ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਜੀ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ। ਮੈਨੂੰ ਲੱਗਦਾ ਵੀ ਅੱਜ ਪਹਿਲੀ ਵਾਰ ਆਉਣਾ ਹੋਇਆ ਲਹਿਰਾਂ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਸਵਾਗਤ ਤੇ ਅੱਗੇ ਵੀ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਛ ਅਸੀਂ ਤੁਹਾਡੇ ਲਈ ਲੈ ਕੇ ਆਉਣਾ ਤੇ ਇਸ ਵੇਲੇ ਜਿਹੜੀ ਲੋੜ ਹੈ ਉਹ ਤੁਹਾਡੀ ਪੂਰੀ ਕਰਨੀ ਹੈ ਗੀਤ ਸੰਗੀਤ ਦੀ, ਕਿਉਂਕਿ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਅਧੂਰਾ ਹੁੰਦਾ ਹੈ। ਵੈਸੇ ਵੀ ਤੁਸੀਂ ਦੇਖੋ ਕਿ ਕੁਦਰਤ ਜਿਹੜੀ ਹੈ ਉਹ ਪਰਮਾਤਮਾ ਨੇ ਇਸ ਤਰ੍ਹਾਂ ਸਿਰਜੀ ਆ ਕਿ ਉਹ ਆਪਣੇ ਆਪ ਦੇ ਵਿੱਚ ਸੰਗੀਤ ਪੈਦਾ ਕਰਦੀ ਹੈ। ਜਦੋਂ ਪੱਤੇ ਜਿਹੜੇ ਆ ਉਹ ਖੜਖੜਾਉਂਦੇ ਆ, ਜਦੋਂ ਹਵਾ ਰੁਮਕਦੀ ਹੋਈ ਲੰਘਦੀ ਹੈ ਤੇ ਉਹ ਆਪਣੀਆਂ ਤਰੰਗਾਂ ਜ਼ਰੂਰ ਛੇੜਦੀ ਹੈ ਹਨਾ, ਤੇ ਜਦੋਂ ਸ਼ਾਂਤ ਹੋ ਕੇ ਤੁਸੀਂ ਕੁਦਰਤ ਦੀ ਆਵਾਜ਼ ਨੂੰ ਸੁਣਦੇ ਹੋ, ਮਾਣਦੇ ਹੋ, ਤਾਂ ਤੁਹਾਨੂੰ ਲੱਗਦਾ ਕਿ ਕਿਤੇ ਸੰਗੀਤਕ ਲਹਿਰਾਂ ਜਿਹੜੀਆਂ ਆ ਉਹ ਕਿਤੇ ਨਾ ਕਿਤੇ ਵੱਜ ਰਹੀਆਂ ਆ ਹਨਾ। ਸੋ ਗੀਤ ਸੰਗੀਤ ਤੋਂ ਬਿਨਾਂ ਵਾਕਈ ਜ਼ਿੰਦਗੀ ਵੀ ਜਿਹੜੀ ਆ ਉਹ ਅਧੂਰੀ ਹੈ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾ ਗੀਤ ਤੁਹਾਡੇ ਲਈ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਲੈ ਕੇ ਆਏ ਹਾਂ, ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਵਾਪਸ ਆਉਂਦੇ ਹਾਂ, ਬਹੁਤ ਜਲਦੀ ਬਣੇ ਰਹੋ ਜੁੜੇ ਰਹੋ।
ਸਾਰੇ ਇਤਿਹਾਸ ਭਾਵੇਂ ਫੋਨ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨੀ। ਸੱਚੀ ਗੱਲ ਆਖੂ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲੈਣੇ ਵਾਂਗੂ ਕਿਸੇ ਹੁਕਮ ਵਜਾਉਣਾ ਨੀ। ਪੰਜਵੇਂ ਗੁਰੂ ਤੋਂ ਵੱਧ ਪਾਣਾ ਕਿਸੇ ਮੰਨਣਾ ਨੀ। ਹਰ ਕ੍ਰਿਸ਼ਨ ਵਾਂਗੂ ਪਾਠ ਗੁੰਗੇ ਤੋਂ ਕਰਾਉਣਾ ਨੀ। ਸਿੱਖੀ ਦਾ ਜਹਾਜ਼ ਕਿਸੇ ਮੋਢਾ ਲਾ ਕੇ ਤਾਰਿਆ ਨੀ। ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਨੀ। ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ। ਛੋਟੇ ਛੋਟੇ ਬੱਚਿਆਂ ਨੂੰ ਨੀਹਾਂ ਚ ਚੜਾਉਣਾ ਨੀ। ਮਾਈ ਭਾਗੋ ਵਾਂਗੂ ਕੋਈ ਲੜੀ ਨਾ ਮਦਾਨ ਮਾਤਾ। ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨੀ। ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨੀ।
ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਸੁਣਿਆ। ਸੋ ਬਿਲਕੁਲ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਕੁਰਬਾਨੀਆਂ ਦੇ ਨਾਲ ਭਰਪੂਰ ਇਤਿਹਾਸ ਔਰ ਦੁਨੀਆਂ ਭਰ ਦੇ ਵਿੱਚ ਵਿਲੱਖਣਤਾ ਜਿਹੜੀ ਹੈ ਉਹ ਸਿੱਖ ਇਤਿਹਾਸ ਰੱਖਦਾ ਹੈ। ਔਰ ਇਸੇ ਕਰਕੇ ਦੁਨੀਆਂ ਭਰ ਦੀਆਂ ਜਿਹੜੀਆਂ ਕੌਮਾਂ ਉਹ ਜਦੋਂ ਸਿੱਖ ਇਤਿਹਾਸ ਪੜ੍ਹਦੀਆਂ, ਸਿੱਖ ਇਤਿਹਾਸ ਦੇ ਬਾਰੇ ਜਾਣਦੀਆਂ ਤਾਂ ਉਹ ਹੈਰਾਨ ਜ਼ਰੂਰ ਹੁੰਦੀਆਂ ਕਿ ਇੰਨੀ ਮਹਾਨਤਾ ਜਿਹੜੀ ਹੈ ਉਹ ਇਸ ਸਿੱਖੀ ਦੇ ਵਿੱਚ ਸਾਂਭੀ ਹੋਈ ਹੈ। ਔਰ ਸਿੱਖ ਜਦੋਂ ਵੀ ਕੋਈ ਕਾਰਜ ਕਰਦੇ ਆ ਦੁਨੀਆਂ ਭਰ ਦੇ ਵਿੱਚ, ਕਿਤੇ ਵੀ ਰਹਿੰਦੇ ਆ, ਤਾਂ ਉਹਨਾਂ ਨੂੰ ਸਤਿਕਾਰ ਦੀ ਨਜ਼ਰ ਦੇ ਨਾਲ ਜ਼ਰੂਰ ਦੇਖਿਆ ਜਾਂਦਾ ਹੈ। ਖੈਰ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਰੂਆਂ ਨੇ ਸਾਡੇ ਲਈ ਇੱਕ ਇਹੋ ਜਿਹਾ ਰਸਤਾ ਜਿਹੜਾ ਆ ਸਾਨੂੰ ਇੱਕ ਇਹੋ ਜਿਹਾ ਮਾਰਗ ਜਿਹੜਾ ਆ ਉਹ ਸਾਨੂੰ ਰੋਸ਼ਨ ਮਾਰਗ ਜਿਹੜਾ ਆ ਉਹ ਸਾਨੂੰ ਦਿੱਤਾ ਔਰ ਜਿਸ ਦੇ ਉੱਤੇ ਚੱਲ ਕੇ ਅਸੀਂ ਖੁਦ ਵੀ ਆਪਣੇ ਜੀਵਨ ਨੂੰ ਰੋਸ਼ਨਾ ਸਕਦੇ ਹਾਂ। ਪਰ ਕਿਤੇ ਨਾ ਕਿਤੇ ਘਾਟਾਂ ਕਮੀਆਂ ਜਿਹੜੀਆਂ ਕੁਤਾਹੀਆਂ ਜਿਹੜੀਆਂ ਉਹ ਸਾਡੇ ਅੰਦਰ ਹੀ ਰਹਿ ਗਈਆਂ। ਖੈਰ ਇਹਦੇ ਉੱਤੇ ਜਿਹੜੀ ਗੱਲਬਾਤ ਆ ਉਹ ਫਿਰ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਕਰਾਂਗੇ। ਫਿਲਹਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਾਰਾਂ ਦੇ ਵਿੱਚ ਤੇ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਮੈਲਬਨ ਤੋਂ ਤੇ ਲੋ ਜੀ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਸਮਾਂ ਹੋ ਗਿਆ ਕਿ ਆਪਾਂ ਇੱਕ ਝਾਤ ਜਿਹੜੀ ਹੈ ਮੌਸਮ ਤੇ ਜ਼ਰੂਰ ਮਾਰਦੇ ਚੱਲੀਏ। ਸੋ ਮੌਸਮ ਦੀ ਦੋਸਤੋ ਗੱਲ ਕਰੀਏ ਤਾਂ ਅੱਜ ਮੈਲਬਨ ਦੇ ਵਿੱਚ ਸਵੇਰੇ ਥੋੜਾ ਥੋੜਾ ਐਂ ਲੱਗਦਾ ਸੀਗਾ ਕਿ ਜਿਵੇਂ ਭਿੱਜਿਆ ਭਿੱਜਿਆ ਜਿਹਾ ਮੌਸਮ ਹੈ ਤੇ ਜਿਹੜਾ ਤਾਪਮਾਨ ਹੈ ਉਹ 24 ਡਿਗਰੀ ਤੱਕ ਪਹੁੰਚ ਜਾਣਾ। ਵੈਸੇ ਬੱਦਲਾਂ ਦੀ ਜਿਹੜੀ ਨਾ ਗਰਜ ਆ ਉਹ ਕਿਤੇ ਕਿਤੇ ਸੁਣਾਈ ਵੀ ਦੇ ਰਹੀ ਆ ਤੇ 19 ਡਿਗਰੀ ਘੱਟ ਤੋਂ ਘੱਟ ਤੇ 24 ਡਿਗਰੀ ਵੱਧ ਤੋਂ ਵੱਧ ਅੱਜ ਤਾਪਮਾਨ ਦੱਸਿਆ ਗਿਆ ਹੈ। ਸੋ ਥੰਡਰਸਟੋਰਮ ਦੱਸੇ ਗਏ ਨੇ, ਯਾਨੀ ਕਿ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਕਿਤੇ ਕਿਤੇ ਛਿੱਟਾਂ ਜਿਹੜੀਆਂ ਉਹ ਵੀ ਪੈਣੀਆਂ। ਤੇ ਸਿਡਨੀ ਦੇ ਵਿੱਚ 21 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਅੱਜ ਇੱਥੇ ਵੀ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਤੇ ਨਾਲ ਨਾਲ ਮੀਂਹ ਦੇ ਜਿਹੜੇ ਛਰਾਟੇ ਆ ਉਹ ਪੈ ਸਕਦੇ ਆ ਜੀ। ਤੇ ਬ੍ਰਿਸਬੇਨ ਦੇ ਵਿੱਚ 23 ਡਿਗਰੀ ਤੋਂ ਲੈ ਕੇ 32 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ। ਅੱਜ ਗਰਮੀ ਕਾਫੀ ਜ਼ਿਆਦਾ ਹੈ ਉੱਥੇ ਤੇ ਧੁੱਪ ਤਕਰੀਬਨ ਬਣੀ ਰਹਿਣੀ ਹੈ ਸਾਰਾ ਦਿਨ। ਪਰਥ ਦੇ ਵਿੱਚ ਵੀ 18 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਜਾਣਾ ਹੈ ਤੇ ਧੁੱਪ ਜਿਹੜੀ ਆ ਉਹ ਪੂਰੀ ਬਣੀ ਰਹਿਣੀ ਹੈ। ਤੇ ਐਡੀਲੇਡ ਦੇ ਵਿੱਚ 17 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਜਾਣਾ ਜੀ। ਇੱਥੇ ਮੌਸਮ ਜਿਹੜਾ ਅੱਜ ਸਾਫ਼ ਹੋ ਜਾਣਾ। ਵੈਸੇ ਪਹਿਲਾਂ ਮੀਂਹ ਦੱਸਿਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਧੁੱਪ ਹੈ ਉਹ ਨਿਕਲੇਗੀ। ਕੈਨਬਰਾ ਦੇ ਵਿੱਚ ਅੱਜ 18 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ। ਇੱਥੇ ਵੀ ਅੱਜ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਦੇ ਨਾਲ ਛਰਾਟੇ ਜਿਹੜੇ ਆ ਮੀਂਹ ਦੇ ਪੈਣੇ ਆ। ਜੀ ਤੇ ਕੈਨਬਰਾ ਦੇ ਵਿੱਚ ਜਿਵੇਂ ਤਾਪਮਾਨ ਜਿਹੜਾ ਉਹ ਵੀ 18 ਤੋਂ 30 ਡਿਗਰੀ ਚਲੇ ਜਾਣਾ ਤੇ ਹੋਬਾਰਟ ਦੇ ਵਿੱਚ 10 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣਾ ਜੀ। ਤੇ ਮੀਂਹ ਜਿਹੜਾ ਉਹ ਅੱਜ ਪੈਣਾ ਹੈ ਹੋਬਾਰਟ ਦੇ ਵਿੱਚ। ਡਾਰਵਿਨ ਦੇ ਵਿੱਚ 28 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਜਾਣਾ ਤੇ ਇੱਥੇ ਵੀ ਅੱਜ ਥੰਡਰਸਟੋਰਮ ਜਿਹੜੇ ਆ ਦੱਸੇ ਗਏ ਆ। ਖੈਰ ਡਾਰਵਿਨ ਦੇ ਵਿੱਚ ਥੋੜਾ ਜਿਹਾ ਖਤਰਨਾਕ ਹੈ ਮੌਸਮ, ਕਿਉਂਕਿ ਜਦੋਂ 34 ਡਿਗਰੀ ਤਾਪਮਾਨ ਹੋਵੇ ਤੇ ਨਾਲ ਥੰਡਰਸਟੋਰਮ ਦੱਸੇ ਗਏ ਹੋਣ ਤਾਂ ਥੋੜਾ ਜਿਹਾ ਧਿਆਨ ਜਿਹੜਾ ਉਹ ਰੱਖਣਾ ਜ਼ਰੂਰ ਬਣਦਾ ਹੈ, ਕਿਉਂਕਿ ਬਿਜਲੀ ਦੀ ਲਿਸ਼ਕ ਜਦੋਂ ਇੰਨੇ ਜ਼ਿਆਦਾ ਤਾਪਮਾਨ ਦੇ ਵਿੱਚ ਪੈਂਦੀ ਆ ਔਰ ਸਭ ਕੁਛ ਜਦੋਂ ਧੁੱਪ ਦੇ ਸੇਕ ਦੇ ਨਾਲ ਸੜਿਆ ਹੁੰਦਾ ਤੇ ਉੱਥੇ ਅੱਗ ਲੱਗਣ ਦੇ ਜਿਹੜੇ ਚਾਂਸਿਸ ਆ ਉਹ ਕਾਫੀ ਜ਼ਿਆਦਾ ਤੇਜ਼ ਹੋ ਜਾਂਦੇ ਆ। ਖੈਰ ਡਾਰਵਿਨ ਵਾਲੇ ਧਿਆਨ ਰੱਖਿਓ ਆਪਣੇ ਆਲੇ ਦੁਆਲੇ ਦਾ। ਤੇ ਕੇਨਸ ਦੇ ਵਿੱਚ ਅੱਜ 25 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਜਾਣਾ, ਪਰ ਕੇਨਸ ਦੇ ਵਿੱਚ ਮੀਂਹ ਦੱਸਿਆ ਗਿਆ ਜੀ। ਤਾਪਮਾਨ ਕਾਫੀ ਜ਼ਿਆਦਾ ਪਰ ਹਿਊਮਿਡ ਆਉਣ ਦੀ ਜਿਹੜੀ ਸੰਭਾਵਨਾ ਆ ਮੌਸਮ ਦੇ ਵਿੱਚ ਉਹ ਜ਼ਰੂਰ ਬਣੀ ਹੋਈ ਹੈ। ਤੇ ਲੋ ਜੀ, ਇਹ ਸੀ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਆਪਾਂ ਵੀ ਮੌਸਮ ਜਿਹੜਾ ਉਹ ਬਦਲਣਾ ਵੈਸੇ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਚ ਕੁਛ ਦੋਸਤ ਹੋਰ ਸਾਡੇ ਨਾਲ ਸ਼ਿਰਕਤ ਕਰ ਰਹੇ ਨੇ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਨਰਿੰਦਰ ਠਾਰ ਹੁਰੀ ਕਹਿੰਦੇ ਨਹੀਂ ਭੈਣ ਜੀ, ਕਹਿੰਦੇ ਬਸ ਟਾਈਮ ਨਹੀਂ ਲੱਗਦਾ ਮੈਸੇਜ ਕਰਨ ਦਾ, ਬਟ ਆਈ ਐਮ ਰੈਗੂਲਰ ਲਿਸਨਰ। ਕਿਆ ਬਾਤ ਹੈ ਜੀ, ਬਹੁਤ ਚੰਗਾ ਲੱਗਿਆ ਨਰਿੰਦਰ ਜੀ ਕਿ ਤੁਸੀਂ ਲਗਾਤਾਰ ਪ੍ਰੋਗਰਾਮ ਸੁਣਦੇ ਹੋ। ਪਰ ਆਪਾਂ ਤੁਹਾਨੂੰ ਬਿਲਕੁਲ ਇਹ ਕਹਾਂਗੇ ਕਿ ਜੇਕਰ ਤੁਸੀਂ ਕੰਮ ਕਰਦੇ ਹੁੰਦੇ ਹੋ ਜਾਂ ਫਿਰ ਡਰਾਈਵਿੰਗ ਕਰਦੇ ਹੋ ਤਾਂ ਜੇਕਰ ਮੈਸੇਜ ਨਹੀਂ ਵੀ ਲਿਖ ਪਾਉਂਦੇ ਤਾਂ ਕੋਈ ਗੱਲ ਨਹੀਂ, ਸਾਨੂੰ ਬੜਾ ਚੰਗਾ ਲੱਗਦਾ ਕਿ ਤੁਸੀਂ ਸਾਇਲੈਂਟ ਲਿਸਨਰ ਹੋ ਔਰ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਜੁੜਦੇ ਹੋ। ਧੰਨਵਾਦ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੀ ਨਜ਼ਰ ਕਰਨਾ ਹੈ ਤੇ ਇਸ ਤੋਂ ਪਹਿਲਾਂ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਸਾਹਿਬ ਜਗਰਾਓਂ ਸਿਡਨੀ ਵਾਲੇ ਵੀ ਜੁੜ ਚੁੱਕੇ ਨੇ। ਪਿਛਲੇ ਹਫਤੇ ਸੋਹੀ ਸਾਹਿਬ ਤੁਹਾਡੀ ਐਬਸੈਂਟ ਲੱਗ ਗਈ ਔਰ ਅਸੀਂ ਮਿਸ ਵੀ ਕੀਤਾ ਪ੍ਰੋਗਰਾਮ ਚ ਤੁਹਾਨੂੰ, ਬੜਾ ਚੰਗਾ ਲੱਗਿਆ ਕਿ ਅੱਜ ਪ੍ਰੋਗਰਾਮ ਚ ਤੁਹਾਡਾ ਆਉਣਾ ਹੋਇਆ। ਬਹੁਤ ਹੀ ਖੂਬਸੂਰਤ ਵਿਚਾਰ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਭੇਜਿਆ ਉਹ ਮੈਂ ਜ਼ਰੂਰ ਸਾਂਝਾ ਕਰਦੀ ਹਾਂ। ਵਿਚਾਰ ਹੈ ਜੀ ਕਿ ਹੰਕਾਰ ਉਸਨੂੰ ਹੀ ਹੁੰਦਾ ਹੈ ਜਿਸਨੇ ਬਿਨਾਂ ਮਿਹਨਤ ਕੀਤੇ ਸਭ ਕੁਛ ਪ੍ਰਾਪਤ ਕੀਤਾ ਹੋਵੇ। ਜਿਸਨੇ ਮਿਹਨਤ ਨਾਲ ਸਭ ਹਾਸਲ ਕੀਤਾ ਹੁੰਦਾ ਹੈ ਉਹ ਦੂਸਰਿਆਂ ਦੀ ਮਿਹਨਤ ਦੀ ਕਦਰ ਕਰਦਾ ਹੈ। ਬਿਲਕੁਲ ਜੀ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ ਔਰ ਇਹ ਅਹਿਸਾਸ ਅਸਲ ਦੇ ਵਿੱਚ
ਉਹ ਆਪ ਹੀ ਇਨਸਾਨ ਉਹੀ ਕਰ ਸਕਦਾ ਹੈ ਨਾ ਜਿਹੜਾ ਉਸ ਤਰ੍ਹਾਂ ਦੀ ਮਾਹੌਲ ਚੋਂ ਨਿਕਲਦਾ ਕਿਉਂਕਿ ਮਿਹਨਤ ਦੇ ਨਾਲ ਜਦੋਂ ਤੁਸੀਂ ਆਪਣੇ ਜੀਵਨ ਦੀ ਜਿਹੜੀ ਮੰਜ਼ਿਲ ਆ ਸਰ ਕਰਦੇ ਆ ਜਾਂ ਫਿਰ ਮੰਜ਼ਿਲਾਂ ਕਿਉਂਕਿ ਗੋਲ ਇੱਕ ਨਹੀਂ ਹੁੰਦਾ ਬਹੁਤ ਸਾਰੇ ਹੁੰਦੇ ਆ ਹਨਾ ਤੇ ਇਸ ਕਰਕੇ ਜੀਵਨ ਦੇ ਜਿਹੜੇ ਗੋਲ ਅਸੀਂ ਮਿੱਥੇ ਹੁੰਦੇ ਆ ਜਿਹੜੇ ਟੀਚੇ ਅਸੀਂ ਮਿੱਥੇ ਹੁੰਦੇ ਆ ਜਦੋਂ ਇੱਕ ਇੱਕ ਕਰਕੇ ਆਪਣੀ ਮਿਹਨਤ ਸਦਕਾ ਉਹਨਾਂ ਟੀਚਿਆਂ ਨੂੰ ਅਸੀਂ ਪ੍ਰਾਪਤ ਕਰਦੇ ਆ ਤਾਂ ਫਿਰ ਸਾਨੂੰ ਆਪ ਕਿਉਂਕਿ ਮਿਹਨਤ ਕੀਤੀ ਹੁੰਦੀ ਹੈ ਇਸੇ ਕਰਕੇ ਦੂਸਰਿਆਂ ਦੀ ਮਿਹਨਤ ਦੀ ਜਿਹੜੀ ਕਦਰ ਆ ਉਹ ਵੀ ਜ਼ਰੂਰ ਹੁੰਦੀ ਹੈ ਜਦੋਂ ਕੋਈ ਉਸ ਫੇਜ਼ ਦੇ ਵਿੱਚੋਂ ਲੰਘ ਰਿਹਾ ਹੁੰਦਾ ਜਦੋਂ ਕੋਈ ਉਸ ਦੌਰ ਦੇ ਵਿੱਚੋਂ ਲੰਘ ਰਿਹਾ ਹੁੰਦਾ ਪਰ ਜਿਨ੍ਹਾਂ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਨੂੰ ਸਭ ਕੁਛ ਪਿੱਛਿਓਂ ਪ੍ਰਾਪਤ ਹੁੰਦਾ ਤੇ ਉਹਨਾਂ ਨੂੰ ਸ਼ਾਇਦ ਉਹਦਾ ਅਹਿਸਾਸ ਵੀ ਜਿਹੜਾ ਆ ਉਹ ਨਹੀਂ ਹੋ ਸਕਦਾ ਹਨਾ ਤੇ ਇਸੇ ਕਰਕੇ ਸ਼ਾਇਦ ਜਿਹੜੀ ਇਹ ਹੰਕਾਰ ਜਾਂ ਹਉਮੈ ਜਿਹੜੀ ਆ ਉਹ ਉਹਨਾਂ ਨੂੰ ਘੇਰ ਰੱਖਦੀ ਆ ਤੇ ਉਹ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਆ ਜਾਂ ਇੱਕ ਜੀਵਨ ਘੇਰੇ ਦੇ ਵਿੱਚ ਆਪਣਾ ਜਿਹੜਾ ਸਮਾਂ ਆ ਗੁਜ਼ਾਰਦੇ ਆ। ਖੈਰ ਬਹੁਤ ਹੀ ਖੂਬਸੂਰਤ ਵਿਚਾਰ ਸੋਹੀ ਸਾਹਿਬ, ਧੰਨਵਾਦ ਇਸ ਵਿਚਾਰ ਦੇ ਲਈ ਵੀ ਤੇ ਬਾਕੀ ਗੁੱਡ ਮਾਰਨਿੰਗ ਵੀ ਬੁਲਾ ਰਹੇ ਨੇ, ਕਹਿੰਦੇ ਅਮਰਦੀਪ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਹਰਮਨ ਲਿਸਨਰਸ, a very good morning ji sade valon shubh sveer tuhanu vi te enjoying your program ji dhanwad bahut bahut dhanwad sohi sahab bada changa lagya aj program te tusi auna kita pichle program ch assi tuhanu miss vi kita aur jadon absent lagde jadon assi miss karde ha ta ਜ਼ਰੂਰ ਸਮਝਿਆ ਕਰੋ ਕਿ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਤੋਂ ਬਿਨਾਂ ਵੀ ਅਧੂਰਾ ਹੁੰਦਾ ਹੈ ਨਾ ਜਦੋਂ ਤੁਸੀਂ ਨਹੀਂ ਪਹੁੰਚਦੇ। ਸੋ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਪਹੁੰਚੋ ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਤੁਹਾਡੀ ਜਿਹੜੀ ਹਾਜ਼ਰੀ ਹੈ ਉਹ ਲੱਗਦੀ ਰਹੇਗੀ ਤੇ ਇਹ ਅਸੀਂ ਆਸ ਕਰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਹੁਣ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਆਪਾਂ ਅਰਮਾਨ ਖਹਿਰਾ ਦੀ ਆਵਾਜ਼ ਦੇ ਵਿੱਚ। ਇਹ ਗੀਤ ਬੜਾ ਪਿਆਰਾ, ਮੇਰਾ ਵੀਰ
ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ, ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ, ਬਾਪੂ ਦੇ ਦਿਲ ਦਾ ਟੁਕੜਾ ਤੇ ਬਾਪੂ ਦੇ ਦਿਲ ਦਾ ਟੁਕੜਾ ਤੇ ਅਮੜੀ ਦੀ ਅੱਖ ਦਾ ਤਾਰਾ, ਜੁਗ ਜੁਗ ਜੀਵੇ ਰੱਖੜੀ ਬਣ ਕੇ ਵੀਰਾ ਵੇ ਮੈਂ ਕਰਦੀ ਉਹ ਦੁਆਵਾਂ ਸਿਰ ਤੇਰੇ ਤੇ ਰਹਿਣ ਸਦਾ ਹੀ ਬਣੀਆਂ ਠੰਡੀਆਂ ਛਾਵਾਂ ਬਣੀਆਂ ਠੰਡੀਆਂ ਛਾਵਾਂ ਹੱਸਦਾ ਵੱਸਦਾ ਰਹੇ ਵੀਰਿਆ ਹੱਸਦਾ ਵੱਸਦਾ
ਲੋ ਜੀ ਅਰਮਾਨ ਖਹਿਰਾ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ, ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ ਹੈ ਨਾ। ਔਰ ਵੀਰਾਂ ਦੇ ਨਾਲ ਜਿਹੜਾ ਰਿਸ਼ਤਾ ਹੁੰਦਾ ਭੈਣਾਂ ਦਾ, ਮੈਨੂੰ ਲੱਗਦਾ ਹੁੰਦਾ ਵੀ ਉਹ ਆਪਣੇ ਆਪ ਦੇ ਵਿੱਚ ਹੀ ਬੜਾ ਪਿਆਰਾ ਹੁੰਦਾ, ਤੇ ਭਰਾਵਾਂ ਭਰਾਵਾਂ ਦਾ ਰਿਸ਼ਤਾ ਜਿਹੜਾ ਹੁੰਦਾ ਉਹ ਵੀ ਬੜਾ ਪਿਆਰਾ ਹੁੰਦਾ ਹੈ ਨਾ। ਤੇ ਜਿਸ ਪਰਿਵਾਰ ਦੇ ਵਿੱਚ ਭੈਣ ਭਰਾ ਦੋਵੇਂ ਹੋਣ ਜਾਂ ਫਿਰ ਦੋਨੋਂ ਭਰਾ ਹੋਣ ਜਾਂ ਫਿਰ ਦੋ ਤੋਂ ਤਿੰਨ, ਤਿੰਨ ਤੋਂ ਚਾਰ, ਸਾਰੇ ਭੈਣ ਭਰਾ ਇਕੱਠੇ ਰਹਿੰਦੇ ਹੋਣ ਹਨਾ, ਤੇ ਉਹਨਾਂ ਦੇ ਵਿੱਚ ਇੱਕ ਜਿਹੜੀ ਅੰਦਰੂਨੀ ਸਾਂਝ ਹੁੰਦੀ ਹੈ ਹਨਾ, ਉਹ ਆਪਣੇ ਆਪ ਦੇ ਵਿੱਚ ਬੜੀ ਪਿਆਰੀ ਹੁੰਦੀ ਹੈ। ਕਦੇ ਕਦੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜ਼ਰੂਰ ਨੋਟਿਸ ਕਰਕੇ ਦੇਖਿਓ ਕਿ ਜਦੋਂ ਇਹ ਬੱਚੇ ਆਪਣੇ ਪੱਧਰ ਦੇ ਉੱਤੇ ਛੋਟੀਆਂ ਛੋਟੀਆਂ ਗੱਲਾਂ ਕਰਦੇ ਆ, ਔਰ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਆ ਉਹਨਾਂ ਦੇ ਵਿੱਚ ਜਿਹੜੀ ਅਪਣਾਤਿਆ ਇੱਕ ਦੂਸਰੇ ਦੇ ਲਈ ਜਾਂ ਇੱਕ ਦੂਸਰੇ ਨੂੰ ਫੇਵਰ ਕਰਨ ਦੀ ਜਿਹੜੀ ਆਦਤ ਆ ਹਨਾ, ਉਸ ਤੋਂ ਇੰਨਾ ਕੁ ਜ਼ਿਆਦਾ ਸਾਨੂੰ ਸਕੂਨ ਮਿਲਦਾ ਕਿ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਹਨਾਂ ਦੇ ਵਿੱਚ ਕਦੇ ਵੀ ਜਿਹੜੀ ਦੂਰੀ ਆ ਉਹ ਬਣਨੀ ਨਹੀਂ ਆ, ਕਿਉਂਕਿ ਇਹਨਾਂ ਦੇ ਵਿੱਚ ਆਪਸੀ ਮੁਹੱਬਤ ਜਿਹੜੀ ਆ ਉਹ ਬੜੀ ਹੀ ਪਾਕੀਜ਼ਾ ਆ, ਕਿਉਂਕਿ ਉਸ ਮੁਹੱਬਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੱਲ ਛਲ ਜਿਹੜਾ ਉਹ ਨਹੀਂ ਆ ਹਨਾ, ਉਹ ਬੜੀ ਪਾਕ ਮੁਹੱਬਤ ਹੁੰਦੀ ਹੈ। ਪਰ ਹੌਲੀ 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 ਜਦੋਂ ਅਸੀਂ ਉਮਰਾਂ ਦੇ ਦੌਰ ਪਾਰ ਕਰਦੇ ਜਾਂਦੇ ਹਾਂ ਤਾਂ ਫਿਰ ਉਸੇ ਮੁਹੱਬਤ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਫਾਸਲਾ ਆ ਉਹ ਵਧਣਾ ਸ਼ੁਰੂ ਹੋ ਜਾਂਦਾ, ਕਿਉਂਕਿ ਉਦੋਂ ਵੱਲ ਛਲ ਜ਼ਿੰਦਗੀ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ, ਹਰ ਕੋਈ ਆਪਣੇ ਆਪ ਦੇ ਵਿੱਚ ਸਿਆਣਾ ਬਣਨਾ ਸ਼ੁਰੂ ਹੋ ਜਾਂਦਾ, ਤੇ ਇਸੇ ਕਰਕੇ ਰਿਸ਼ਤਿਆਂ ਦੇ ਵਿੱਚ ਵੀ ਜਿਹੜੇ ਤਣਾਅ ਆ ਉਹ ਫਿਰ ਵਧਣ ਲੱਗ ਜਾਂਦੇ ਆ, ਦੂਰੀਆਂ ਜਿਹੜੀਆਂ ਉਹ ਵਧਣ ਲੱਗ ਜਾਂਦੀਆਂ। ਖੈਰ ਅਸੀਂ ਇਹੀ ਦੁਆ ਕਰਾਂਗੇ ਕਿ ਇਹ ਰਿਸ਼ਤੇ ਜਿਹੜੇ ਪਿਆਰੇ ਰਿਸ਼ਤੇ ਆ ਇਹ ਇਸੇ ਤਰ੍ਹਾਂ ਸਲਾਮਤ ਰਹਿਣ। ਚਲੋ ਜੀ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਬਹੁਤ ਸਾਰੇ ਦੋਸਤ ਹੋਰ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਾ। ਸਾਡੇ ਨਾਲ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਰਾਜਨਦੀਪ ਜੀ ਬਹੁਤ ਬਹੁਤ ਸਵਾਗਤ, ਧੰਨਵਾਦ ਤੁਸੀਂ ਆਉਣਾ ਕੀਤਾ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਜੀ ਵਿਨੋਦ ਕੁਮਾਰ ਹੋਰਾਂ ਨੇ, ਤੇ ਵਿਨੋਦ ਕੁਮਾਰ ਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਵੈਰੀ ਗੁੱਡ ਮਾਰਨਿੰਗ ਵਿਨੋਦ ਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਧੰਨਵਾਦ, ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਲੋ ਦੋਸਤੋ ਇਸ ਵੇਲੇ ਜਿਹੜਾ ਸਿਲਸਿਲਾ ਉਹ ਖਬਰਾਂ ਦਾ ਵੀ ਸ਼ੁਰੂ ਹੋ ਚੁੱਕਿਆ, ਤੇ ਆਪਾਂ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਤੇ ਉਸ ਤੋਂ ਬਾਅਦ ਨਾ ਮੈਂ ਇੱਕ ਖਾਸ ਲੇਖ ਤੁਹਾਡੇ ਨਾਲ ਸਾਂਝਾ ਕਰਨਾ, ਗੰਭੀਰ ਚਿੰਤਨ ਦੀ ਲੋੜ। ਵੈਸੇ ਅਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਈਏ, ਸਾਡੇ ਦੋਸਤ ਜਿਹੜੇ ਇਸ ਵੇਲੇ ਕੈਨੇਡਾ ਤੋਂ ਸਾਨੂੰ ਸੁਣ ਰਹੇ ਨੇ, ਜਿਹੜੇ ਦੋਸਤ ਸਾਨੂੰ ਇਸ ਵੇਲੇ ਇੰਗਲੈਂਡ ਤੋਂ ਸੁਣ ਰਹੇ ਨੇ, ਜਿਹੜੇ ਦੋਸਤ ਸਾਨੂੰ ਇਸ ਵੇਲੇ ਕਿਸੇ ਵੀ ਮੁਲਕ ਤੋਂ, ਨਿਊਜ਼ੀਲੈਂਡ ਤੋਂ ਸੁਣ ਰਹੇ ਨੇ, ਯੂਰਪ ਤੋਂ ਸੁਣ ਰਹੇ ਨੇ, ਕਿਸੇ ਵੀ ਮੁਲਕ ਤੋਂ ਜਿਹੜੇ ਵੀ ਦੋਸਤ ਸਾਡੇ ਨਾਲ ਬਣੇ ਹੋਏ ਨੇ, ਹਾਂਗਕਾਂਗ ਤੋਂ ਬਣੇ ਹੋਏ ਨੇ, ਸੋ ਅਸੀਂ ਜਿੱਥੇ ਕਿਤੇ ਵੀ ਰਹਿੰਦੇ ਹੋਈਏ ਪੰਜਾਬ ਨੂੰ ਲੈ ਕੇ ਸਾਡੀਆਂ ਜਿਹੜੀਆਂ ਚਿੰਤਾਵਾਂ ਉਹ ਕਦੇ ਘਟਦੀਆਂ ਨਹੀਂ, ਪੰਜਾਬ ਦੇ ਨਾਲ ਇੱਕ ਜਿਹੜੀ ਸਾਂਝ ਬਣੀ ਰਹਿੰਦੀ ਆ। ਜਿਹੜੀਆਂ ਚਿੰਤਾਵਾਂ ਸਾਨੂੰ ਉੱਥੇ ਰਹਿੰਦਿਆਂ ਨਹੀਂ ਹੁੰਦੀਆਂ, ਉਹ ਜਦੋਂ ਅਸੀਂ ਪੰਜਾਬ ਛੱਡ ਆਉਂਦੇ ਆ ਤਾਂ ਫਿਰ ਇੱਥੇ ਆ ਕੇ ਉਹੀ ਤੰਗ ਕਰਦੀਆਂ ਹਨਾ। ਉਹੀ ਹੁੰਦਾ ਨਾ ਕਿ ਜਿਸ ਚੀਜ਼ ਦੀ ਕਦਰ ਜਦੋਂ ਸਾਡੇ ਕੋਲ ਹੁੰਦੀ ਆ ਉਦੋਂ ਸਾਨੂੰ ਨਹੀਂ ਹੁੰਦੀ, ਪਰ ਜਦੋਂ ਉਹ ਖੁੱਸ ਜਾਂਦੀ ਆ ਤਾਂ ਫਿਰ ਉਹਦੀ ਕਦਰ ਸਾਨੂੰ ਪਤਾ ਜ਼ਰੂਰ ਲੱਗਦੀ ਹੈ ਹਨਾ। ਸੋ ਅੱਜ ਇੱਕ ਲੇਖ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ, ਗੰਭੀਰ ਚਿੰਤਨ ਦੀ ਲੋੜ। ਇਸ ਲੇਖ ਦੇ ਵਿੱਚ ਪੰਜਾਬ ਦੀਆਂ ਹੀ ਚਿੰਤਾਵਾਂ ਦਾ ਜ਼ਿਕਰ ਹੈ, ਜਸਬੀਰ ਸਿੰਘ ਚੌਲ ਦਾ ਲਿਖਿਆ ਹੋਇਆ ਇਹ ਲੇਖ ਹੈ, ਮੈਂ ਤੁਹਾਡੇ ਨਾਲ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਜ਼ਰੂਰ ਸਾਂਝਾ ਕਰਾਂਗੀ। ਫਿਲਹਾਲ ਆਪਾਂ ਜਿਹੜੀ ਨਜ਼ਰ ਅੱਜ ਦੀਆਂ ਖਬਰਾਂ ਦੇ ਉੱਤੇ ਜ਼ਰੂਰ ਮਾਰਦੇ ਚੱਲੀਏ। ਸੋ ਅੱਜ ਦੀ ਪਹਿਲੀ ਖਬਰ ਜਿਹੜੀ ਮੁੱਖ ਸੁਰਖੀ ਬਣੀ ਹੈ ਅਖਬਾਰਾਂ ਦੀ ਉਹ ਹੈ ਜੀ ਕਿ ਔਰਤਾਂ ਨੂੰ ਬਰਾਬਰੀ ਦਾ ਹੱਕ ਦੇਣ ਵਾਲਾ ਇੱਕ ਇਤਿਹਾਸਕ ਫੈਸਲਾ ਸੁਪਰੀਮ ਕੋਰਟ ਨੇ ਲਿਆ, ਔਰ ਸੁਪਰੀਮ ਕੋਰਟ ਨੇ ਕਿਹਾ ਕਿ ਫੌਜੀ ਮਹਿਲਾ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਪੱਕਾ ਕਮਿਸ਼ਨ। ਸੋ ਅਜੇ ਤੱਕ ਜਿਹੜੀਆਂ ਮਹਿਲਾ ਅਧਿਕਾਰੀ ਸੀਗੀਆਂ ਉਹਨਾਂ ਨੂੰ ਪੱਕਾ ਕਮਿਸ਼ਨ ਯਾਨੀ ਪਰਮਾਨੈਂਟ ਕਮਿਸ਼ਨ ਜਿਹੜਾ ਸੀਗਾ ਉਹ ਨਹੀਂ ਦਿੱਤਾ ਜਾ ਰਿਹਾ ਸੀਗਾ। ਸੋ ਸੁਪਰੀਮ ਕੋਰਟ ਨੇ ਇਹ ਹੁਕਮ ਜਿਹੜਾ ਆ ਉਹ ਜਾਰੀ ਕੀਤਾ ਆ ਕੇਂਦਰ ਸਰਕਾਰ ਨੂੰ ਕਿ 3 ਮਹੀਨਿਆਂ ਦੇ ਅੰਦਰ ਇਹ ਜਿਹੜਾ ਫੈਸਲਾ ਆ ਉਹ ਲਾਗੂ ਕੀਤਾ ਜਾਵੇ। ਤੇ ਲਓ ਜੀ 17 ਸਾਲ ਦੀ ਲੰਮੀ ਲੜਾਈ ਮਗਰੋਂ ਬਲ ਸੈਨਾ ਵਿੱਚ ਔਰਤਾਂ ਨੂੰ ਬਰਾਬਰੀ ਦਾ ਹੱਕ ਮਿਲਣ ਦਾ ਜਿਹੜਾ ਰਸਤਾ ਉਹ ਸਾਫ਼ ਹੋ ਗਿਆ। ਹਥਿਆਰਬੰਦ ਬਲਾਂ ਵਿੱਚ ਲਿੰਗਕ ਵਿਤਕਰਾ ਖਤਮ ਕਰਨ ਤੇ ਜ਼ੋਰ ਦਿੰਦਿਆਂ ਸੁਪਰੀਮ ਕੋਰਟ ਨੇ ਫੌਜ ਵਿੱਚ ਮਹਿਲਾ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਸਤਾ ਸਾਫ਼ ਕਰ ਦਿੱਤਾ ਹੈ ਤੇ ਕੇਂਦਰ ਨੂੰ ਹੁਕਮ ਦਿੱਤਾ ਹੈ ਕਿ 3 ਮਹੀਨਿਆਂ ਅੰਦਰ ਸਾਰੀਆਂ ਮਹਿਲਾ ਅਧਿਕਾਰੀਆਂ ਨੂੰ ਪੱਕਾ ਕਮਿਸ਼ਨ ਦਿੱਤਾ ਜਾਵੇ। ਅਦਾਲਤ ਨੇ ਸਰਕਾਰ ਦੀ ਉਸ ਦਲੀਲ ਨੂੰ ਪਰੇਸ਼ਾਨ ਕਰਨ ਵਾਲੀ ਅਤੇ ਬਰਾਬਰੀ ਦੇ ਸਿਧਾਂਤ ਦੇ ਉਲਟ ਦੱਸਿਆ, ਜਿਸ ਵਿਚ ਸਰੀਰਕ ਹੱਦਾਂ ਅਤੇ ਸਮਾਜਿਕ ਰਵਾਇਤ ਦਾ ਹਵਾਲਾ ਦਿੰਦਿਆਂ ਕਮਾਨ ਮੁੱਖ ਦਫ਼ਤਰ ਵਿਚ ਔਰਤਾਂ ਨੂੰ ਨਿਯੁਕਤੀ ਨਾ ਦੇਣ ਦੀ ਗੱਲ ਕਹੀ ਗਈ ਸੀ। ਸੋ ਔਰਤਾਂ ਦੀ ਸਰੀਰਕ ਬਣਾਵਟ ਦਾ ਪੱਕਾ ਕਮਿਸ਼ਨ ਨਾਲ ਕੋਈ ਸੰਬੰਧ ਨਹੀਂ ਹੈ, ਸੁਪਰੀਮ ਕੋਰਟ ਨੇ ਇਹ ਵੀ ਕਿਹਾ। ਸੋ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਔਰਤਾਂ ਨੂੰ ਹਥਿਆਰਬੰਦ ਫੌਜਾਂ ਵਿਚ ਮਰਦ ਅਧਿਕਾਰੀਆਂ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ, ਕਿਉਂਕਿ ਉਸ ਦੀ ਰਾਏ ਹੈ ਕਿ ਔਰਤਾਂ ਦੀ ਸਰੀਰਕ ਬਣਾਵਟ ਦਾ ਪੱਕਾ ਕਮਿਸ਼ਨ ਮਿਲਣ ਨਾਲ ਕੋਈ ਸੰਬੰਧ ਨਹੀਂ। ਅਦਾਲਤ ਨੇ ਕਿਹਾ ਹੈ ਕਿ ਵਿਦੇਸ਼ੀ ਰਾਜ ਦੇ 70 ਸਾਲ ਬੀਤ ਜਾਣ ਮਗਰੋਂ ਵੀ ਭਾਰਤੀ ਫੌਜ ਵਿਚ ਮਹਿਲਾ ਅਧਿਕਾਰੀਆਂ ਨੂੰ ਬਰਾਬਰ ਮੌਕੇ ਦੇਣ ਪ੍ਰਤੀ ਮਾਨਸਿਕਤਾ ਵਿਚ ਬਦਲਾਅ ਜ਼ਰੂਰੀ ਹੈ। ਤੇ ਦੋਸਤੋ, ਤੁਹਾਨੂੰ ਦੱਸਦੇ ਜਾਈਏ ਕਿ ਇਹ ਪੱਕਾ ਕਮਿਸ਼ਨ ਯਾਨੀ ਕਿ ਪਰਮਾਨੈਂਟ ਕਮਿਸ਼ਨ ਹੈ ਕੀ। ਪਰਮਾਨੈਂਟ ਕਮਿਸ਼ਨ ਤਹਿਤ ਅਧਿਕਾਰੀ ਸੇਵਾ ਮੁਕਤੀ ਦੀ ਉਮਰ ਤੱਕ ਫੌਜ ਵਿਚ ਰਹਿ ਸਕਦਾ, ਜਦਕਿ ਸ਼ਾਰਟ ਸਰਵਿਸ ਕਮਿਸ਼ਨ ਤਹਿਤ 10 ਸਾਲ ਤੱਕ ਫੌਜ ਵਿਚ ਨੌਕਰੀ ਕੀਤੀ ਜਾ ਸਕਦੀ ਹੈ। ਇਸ ਨੂੰ 14 ਸਾਲ ਤੱਕ ਵਧਾਇਆ ਜਾ ਸਕਦਾ ਤੇ ਪੱਕੇ ਕਮਿਸ਼ਨ ਵਿਚ ਜਾਣ ਦਾ ਬਦਲ ਵੀ ਦਿੱਤਾ ਜਾਂਦਾ, ਪਰ ਸਿਰਫ ਮਰਦਾਂ ਨੂੰ। ਪੀਸੀ ਲਈ ਕਾਮਨ ਡਿਫੈਂਸ ਸਰਵਿਸ ਦਾ ਇਮਤਿਹਾਨ ਵੀ ਦੇਣਾ ਪੈਂਦਾ, ਇਹ ਸਿਰਫ ਮਰਦਾਂ ਲਈ ਹੀ ਹੁੰਦਾ। ਸ਼ਾਰਟ ਸਰਵਿਸ ਕਮਿਸ਼ਨ ਤਹਿਤ ਆਉਣ ਵਾਲੀਆਂ ਸਾਰੀਆਂ ਮਹਿਲਾ ਅਫਸਰ ਹੁਣ ਪੱਕੇ ਕਮਿਸ਼ਨ ਦੀਆਂ ਹੱਕਦਾਰ ਹੋਣਗੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਸ਼ਾਰਟ ਸਰਵਿਸ ਕਮਿਸ਼ਨ ਤਹਿਤ 14 ਸਾਲ ਤੋਂ ਘੱਟ ਅਤੇ ਜ਼ਿਆਦਾ ਸੇਵਾਵਾਂ ਦੇ ਚੁੱਕੀਆਂ ਮਹਿਲਾ ਅਧਿਕਾਰੀਆਂ ਨੂੰ ਪਰਮਾਨੈਂਟ ਕਮਿਸ਼ਨ ਦਾ ਮੌਕਾ ਦਿੱਤਾ ਜਾਵੇ। ਕਿਆ ਬਾਤ ਹੈ ਜੀ, ਬਹੁਤ ਹੀ ਸੋਹਣਾ ਫੈਸਲਾ ਆਇਆ ਔਰ ਮਹਿਲਾਵਾਂ ਦੇ ਹੱਕ ਦੇ ਵਿਚ, ਸਾਡੀਆਂ ਬੀਬੀਆਂ ਦੇ ਹੱਕ ਦੇ ਵਿਚ ਆਇਆ, ਤੇ ਵਧਾਈ ਜਿਹੜੀ ਆ ਉਹ ਦੇਣੀ ਬਣਦੀ ਹੈ ਜ਼ਰੂਰ, ਔਰ ਇਸ ਫੈਸਲੇ ਦਾ ਸਵਾਗਤ ਕਰਨਾ ਵੀ ਬਣਦਾ। ਤੇ ਲਓ ਜੀ, ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਹੈ ਕਿ ਧਾਰਮਿਕ ਚੜਾਵਾ ਜਿਹੜਾ ਜੀ, ਉਹ ਵੀ ਹੁਣ ਕਾਨੂੰਨ ਦੇ ਘੇਰੇ ਵਿਚ ਆ ਸਕਦਾ। ਸੋ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੇ 9 ਮੈਂਬਰੀ ਬੈਂਚ ਨੇ ਟਿੱਪਣੀ ਕੀਤੀ ਹੈ ਕਿ ਧਾਰਮਿਕ ਥਾਵਾਂ ਤੇ ਚੜਾਵਾ ਚੜਾਉਣਾ ਧਾਰਮਿਕ ਰਵਾਇਤ ਹੋ ਸਕਦੀ ਹੈ, ਪਰ ਜੇ ਇਸ ਦੀ ਵਰਤੋਂ ਅੱਤਵਾਦ ਜਾਂ ਕੈਸੀਨੋ ਚਲਾਉਣ ਲਈ ਕੀਤੀ ਜਾ ਰਹੀ ਹੈ ਤਾਂ ਇਸ ਰਕਮ ਨੂੰ ਕਾਨੂੰਨ ਜ਼ਰੀਏ ਕੰਟਰੋਲ ਕੀਤਾ ਜਾ ਸਕਦਾ। ਸਿਖਰਲੀ ਅਦਾਲਤ ਨੇ ਕਿਹਾ ਕਿ ਮਨੁੱਖੀ ਬਲੀ ਦੇਣਾ ਅਤੇ ਸਤੀ ਜਿਹੀਆਂ ਪੁਰਾਣੀਆਂ ਰਵਾਇਤਾਂ ਕਾਨੂੰਨ ਤਹਿਤ ਹੱਤਿਆ ਹਨ ਅਤੇ ਜ਼ਰੂਰੀ ਧਾਰਮਿਕ ਰਵਾਇਤ ਦੇ ਆਧਾਰ ਤੇ ਇਸ ਨੂੰ ਬਚਾਇਆ ਨਹੀਂ ਜਾ ਸਕਦਾ। ਮੁੱਖ ਜੱਜ ਐਸ ਏ ਥੋਪੜੇ ਦੇ ਪ੍ਰਧਾਨਗੀ ਵਾਲੇ ਸੰਵਿਧਾਨ ਬੈਂਚ ਨੇ ਧਾਰਮਿਕ ਆਜ਼ਾਦੀ ਦੇ ਦਾਇਰੇ ਨਾਲ ਸੰਬੰਧਿਤ ਮੁੱਦਿਆਂ ਨਾਲ ਹੀ ਵੱਖ ਵੱਖ ਧਾਰਮਿਕ ਪੰਥਾਂ ਦੀਆਂ ਜ਼ਰੂਰੀ ਧਾਰਮਿਕ ਰਵਾਇਤਾਂ ਦੀ ਨਿਆਇਕ ਸਮੀਖਿਆ ਬਾਰੇ ਕੱਲ ਇਹ ਸੁਣਵਾਈ ਜਿਹੜੀ ਆ ਸ਼ੁਰੂ ਕੀਤੀ, ਤੇ ਬੈਂਚ ਇਸ ਮੁੱਦੇ ਤੇ ਵੀ ਵਿਚਾਰ ਕਰ ਰਿਹਾ ਹੈ ਕਿ ਕੀ ਕੋਈ ਵਿਅਕਤੀ ਕਿਸੇ ਧਰਮ ਜਾਂ ਸ਼ਰਧਾ ਵਿਸ਼ੇਸ਼ ਨਾਲ ਸੰਬੰਧਿਤ ਨਾ ਹੋਣ। ਸੋ ਇਸ ਘੇਰੇ ਦੇ ਵਿਚ ਜਦੋਂ ਕੋਈ ਵੀ ਵਿਅਕਤੀ ਆਉਂਦਾ ਤਾਂ ਉਸ ਧਰਮ ਦੀਆਂ ਧਾਰਮਿਕ ਰਵਾਇਤਾਂ ਤੇ ਸਵਾਲ ਚੁੱਕਦਿਆਂ ਜਨਹਿਤ ਪਟੀਸ਼ਨ ਜਿਹੜੀ ਆ ਉਹ ਦਾਖਲ ਕਰ ਸਕਦਾ। ਸਬਰੀਮਲਾ ਮਾਮਲੇ ਚ ਸਿਖਰਲੀ ਅਦਾਲਤ ਦੇ ਫੈਸਲੇ ਨਾਲ ਇਹ ਜਿਹੜੇ ਸਵਾਲ ਉੱਠੇ ਆ, ਤੇ ਸੰਵਿਧਾਨ ਬੈਂਚ ਧਾਰਮਿਕ ਮਾਮਲਿਆਂ ਚ ਨਿਆਇਕ ਅਧਿਕਾਰ ਦੇ ਦਾਇਰੇ ਬਾਰੇ ਵੀ ਵਿਚਾਰ ਕਰ ਰਿਹਾ ਅਤੇ ਉਸ ਨੇ ਇਸ ਬਾਰੇ ਜਿਹੜੀ ਰਾਏ ਹੈ ਉਹ ਦਿੱਤੀ ਹੈ। ਤੇ ਵਧਦੇ ਆ ਦੋਸਤੋ ਅਗਲੀ ਖਬਰ ਵੱਲ। ਸੋ ਅਗਲੀ ਖਬਰ ਹੈ ਜੀ ਕਿ ਨਿਰਭਇਆ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਦੇ ਵਿਚ ਦੋਸ਼ੀਆਂ ਨੂੰ ਫਾਂਸੀ 3 ਮਾਰਚ ਨੂੰ ਸਵੇਰੇ 6 ਵਜੇ। ਸੋ ਦਿੱਲੀ ਦੀ ਅਦਾਲਤ ਨੇ ਨਿਰਭਇਆ ਮਾਮਲੇ ਦੇ 4 ਦੋਸ਼ੀਆਂ ਨੂੰ ਫਾਂਸੀ ਦੇਣ ਲਈ 3 ਮਾਰਚ ਦੀ ਤਰੀਕ ਤੈਅ ਕੀਤੀ ਹੈ। ਉਨ੍ਹਾਂ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। ਵਧੀਕ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਨਿਰਭਇਆ ਬਲਾਤਕਾਰ ਤੇ ਹੱਤਿਆ ਮਾਮਲੇ ਦੇ 4 ਦੋਸ਼ੀਆਂ 32 ਸਾਲਾ ਮੁਕੇਸ਼ ਕੁਮਾਰ ਸਿੰਘ, 25 ਸਾਲਾ ਪਵਨ ਕੁਮਾਰ, 26 ਸਾਲਾ ਵਿਨੈ ਕੁਮਾਰ ਸ਼ਰਮਾ ਤੇ 31 ਸਾਲਾ ਅਕਸ਼ੇ ਕੁਮਾਰ ਨੂੰ ਫਾਂਸੀ ਦੇਣ ਲਈ ਨਵੇਂ ਮੌਤ ਵਾਰੰਟ ਜਿਹੜੇ ਆ ਉਹ ਜਾਰੀ ਕਰ ਦਿੱਤੇ ਆ, ਤੇ ਦਿੱਲੀ ਦੀ ਅਦਾਲਤ ਦੋਸ਼ੀਆਂ ਦੇ ਲਈ ਮੌਤ ਦੇ ਨਵੇਂ ਫਰਮਾਨ ਜਾਰੀ ਕਰਨ ਵਾਲੀਆਂ ਜਿਹੜੀਆਂ ਦਿੱਲੀ ਸਰਕਾਰ ਦੀਆਂ ਨਿਰਭਇਆ ਦੇ ਮਾਤਾ ਪਿਤਾ ਦੀਆਂ ਜਿਹੜੀਆਂ ਪਟੀਸ਼ਨਾਂ ਆ ਉਹਨਾਂ ਤੇ ਸੁਣਵਾਈ ਕਰ ਚੁੱਕੀ ਹੈ। ਤੇ ਅਗਲੀ ਖਬਰ ਵੱਲ ਦੋਸਤੋ ਵਧਦੇ ਆ। ਅਗਲੀ ਖਬਰ ਹੈ ਕਿ ਲੌਂਗੋਵਾਲ ਦੇ ਹੌਲਨਾਕ ਹਾਦਸੇ ਤੋਂ ਬਾਅਦ ਸਰਕਾਰ ਹੁਣ ਹਰਕਤ ਚ ਆਈ ਹੈ ਤੇ 100 ਤੋਂ ਵੱਧ ਸਕੂਲ ਬੱਸਾਂ ਜਿਹੜੀਆਂ ਆ ਉਹ ਜ਼ਬਤ ਕੀਤੀਆਂ ਗਈਆਂ ਤੇ 250 ਬੱਸਾਂ ਦੇ ਜਿਹੜੇ ਚਲਾਨ ਹੈ ਉਹ ਵੀ ਕੀਤੇ ਗਏ ਆ। ਸੋ ਲੌਂਗੋਵਾਲ ਦੇ ਹੌਲਨਾਕ ਹਾਦਸੇ ਤੋਂ ਬਾਅਦ ਸਰਕਾਰ ਦੀ ਨੀਂਦ ਖੁੱਲੀ ਹੈ ਤੇ ਕੱਲ ਰਾਜ ਦੇ ਵਿਚ ਸਰਕਾਰ ਹਰਕਤ ਚਾਈ ਤੇ ਸਾਰੇ ਜ਼ਿਲ੍ਹਿਆਂ 'ਚ ਸਕੂਲੀ ਬੱਸਾਂ ਦੀ ਧੜਾਧੜ ਚੈਕਿੰਗ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਹਾਦਸਾ ਵਾਪਰਿਆ ਸੀ ਉਸ ਵਿੱਚ 4 ਬੱਚਿਆਂ ਦੀ ਮੌਤ ਹੋਈ ਹੈ ਔਰ ਉਹ ਬੜੀ ਛੋਟੀ ਉਮਰ ਦੀਆਂ ਕਰੁੰਬਲਾਂ ਬੜੇ ਹੀ ਪਿਆਰੇ ਬੱਚੇ ਜਿਹੜੇ ਸੀ ਉਹ ਇਸ ਹਾਦਸੇ ਦੇ ਸ਼ਿਕਾਰ ਹੋਏ ਤੇ ਇਸ ਮਾਮਲੇ ਦੇ ਵਿੱਚ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਰਾਜ ਭਰ 'ਚ ਸਕੂਲ ਬੱਸਾਂ ਦੀ ਜਿਹੜੀ ਚੈਕਿੰਗ ਦੇ ਹੁਕਮ ਦਿੱਤੇ ਸੀਗੇ ਸੋ ਇਸ ਕਰਕੇ ਸੂਬੇ ਭਰ ਦੇ ਵਿੱਚ ਟਰਾਂਸਪੋਰਟ ਵਿਭਾਗ ਨੇ ਸੋਮਵਾਰ ਨੂੰ 4,505 ਸਕੂਲੀ ਵਾਹਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਆ ਔਰ 100 ਤੋਂ ਵੱਧ ਬੱਸਾਂ ਜਿਹੜੀਆਂ ਉਹ ਜ਼ਬਤ ਵੀ ਕਰ ਲਈਆਂ ਗਈਆਂ ਤੇ 250 ਬੱਸਾਂ ਦੇ ਜਿਹੜੇ ਚਲਾਨ ਆ ਉਹ ਕੀਤੇ ਜਾ ਚੁੱਕੇ ਆ। ਦੋਸਤੋ ਅਗਲੀ ਖਬਰ ਵੱਲ ਵਧਦੇ ਆ। ਅਗਲੀ ਖਬਰ ਹੈ ਜੀ ਕਿ ਬ੍ਰਿਟਿਸ਼ ਸੰਸਦ ਮੈਂਬਰ ਡੇਬੀ ਇਬਰਾਹਿਮ ਨੂੰ ਮੋਦੀ ਸਰਕਾਰ ਦੀ ਆਲੋਚਕ ਹੋਣ ਕਾਰਨ ਹਵਾਈ ਅੱਡੇ ਤੋਂ ਬੇਰੰਗ ਮੁੜਨਾ ਪਿਆ ਤੇ ਉਸਨੇ ਦੋਸ਼ ਲਗਾਇਆ ਔਰ ਕਸ਼ਮੀਰ ਸੰਬੰਧੀ ਸੰਸਦੀ ਦਲ ਦੀ ਮੁਖੀ ਹੈ ਇਹ ਮਹਿਲਾ ਔਰ ਬਰਤਾਨਵੀ ਸੰਸਦ ਮੈਂਬਰ ਹੈ। ਇਨ੍ਹਾਂ ਨੇ ਪਿਛਲੇ ਕੱਲ ਯਾਨੀ ਸੋਮਵਾਰ ਨੂੰ ਦਾਅਵਾ ਕੀਤਾ ਕਿ ਹਵਾਈ ਅੱਡੇ ਤੇ ਉਤਰਨ ਮਗਰੋਂ ਉਸ ਕੋਲ ਪੱਕਾ ਵੀਜ਼ਾ ਹੋਣ ਦੇ ਬਾਵਜੂਦ ਉਸ ਨੂੰ ਭਾਰਤ ਵਿਚ ਦਾਖਲ ਨਾ ਹੋਣ ਦਿੱਤਾ ਗਿਆ। ਉਧਰ ਸਰਕਾਰ ਨੇ ਇਸ ਦੋਸ਼ ਦਾ ਖੰਡਨ ਕਰਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਉਸਦਾ ਈ ਵੀਜ਼ਾ ਰੱਦ ਕਰ ਦਿੱਤਾ ਗਿਆ। ਲੇਬਰ ਪਾਰਟੀ ਦੀ ਸੰਸਦ ਮੈਂਬਰ ਤੇ ਕਸ਼ਮੀਰ ਬਾਰੇ ਸਰਵ ਪਾਰਟੀ ਸੰਸਦੀ ਦਲ ਦੀ ਪ੍ਰਧਾਨ ਡੇਬੀ ਇਬਰਾਹਿਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸੋਮਵਾਰ ਸਵੇਰੇ ਉਹ ਦਿੱਲੀ ਪਹੁੰਚੀ ਤੇ ਉਸ ਨੂੰ ਦੱਸਿਆ ਗਿਆ ਕਿ ਉਸਦਾ ਈ ਵੀਜ਼ਾ ਰੱਦ ਕਰ ਦਿੱਤਾ ਗਿਆ ਜਿਸ ਦੀ ਮਿਆਦ ਅਕਤੂਬਰ 2020 ਤੱਕ ਸੀ। ਜਦਕਿ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਬ੍ਰਿਟਿਸ਼ ਸੰਸਦ ਮੈਂਬਰ ਨੂੰ ਯੋਗ ਢੰਗ ਨਾਲ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਇਸ ਗੱਲ ਦੀ ਜਾਣਕਾਰੀ ਹੋਣ ਦੇ ਬਾਵਜੂਦ ਉਹ ਦਿੱਲੀ ਆਈ ਹੈ। ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਵਾਪਸ ਲੈਣ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਆਲੋਚਕ ਰਹੀ ਡੈਬੀ ਨੇ ਦਾਅਵਾ ਕੀਤਾ ਕਿ ਉਸ ਕੋਲ ਪੱਕਾ ਵੀਜ਼ਾ ਸੀ ਪਰ ਉਸ ਨੂੰ ਭਾਰਤ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਦੁਬਈ ਭੇਜ ਦਿੱਤਾ ਗਿਆ ਜਿੱਥੋਂ ਉਹ ਦਿੱਲੀ ਗਈ ਸੀ। ਇਬਰਾਹਿਮ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਲਈ ਪੱਕੇ ਈ ਵੀਜ਼ੇ ਤੇ ਯਾਤਰਾ ਕਰ ਰਹੀ ਸੀ ਪਰ ਬਿਨਾਂ ਕਾਰਨ ਦੱਸੇ ਉਸਦਾ ਵੀਜ਼ਾ ਜਿਹੜਾ ਜੀ ਉਹ ਰੱਦ ਕਰ ਦਿੱਤਾ ਗਿਆ। ਵਧਦਿਆਂ ਦੋਸਤੋ ਅਗਲੀ ਖਬਰ ਵੱਲ। ਅਗਲੀ ਖਬਰ ਹੈ ਜੀ ਕਿ ਅਕਾਲੀ ਸਰਕਾਰ ਵੇਲੇ ਦੇ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਸਿਰੇ ਕਿਉਂ ਨਹੀਂ ਲਾਏ ਜਾ ਰਹੇ ਇਹ ਕਿਹਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਹੋਰਾਂ ਨੇ। ਅਸਲ ਦੇ ਵਿਚ ਪ੍ਰਗਟ ਸਿੰਘ ਹੋਰਾਂ ਨੇ ਪਿਛਲੇ ਦਿਨੀ ਕੋਈ ਚਿੱਠੀ ਜਿਹੜੀ ਸੀ ਉਹ ਮੁੱਖ ਮੰਤਰੀ ਨੂੰ ਲਿਖੀ ਸੀ ਜਿਹੜੀ ਚਿੱਠੀ ਦਾ ਕੁਛ ਜਿਹੜਾ ਹਿੱਸਾ ਹੈ ਉਹ ਮੀਡੀਆ ਦੇ ਵਿਚ ਲੀਕ ਹੋ ਜਾਣ ਕਾਰਨ ਕਹਿੰਦੇ ਕਿ ਇਹ ਜਿਹੜੀ ਖ਼ਬਰ ਹੈ ਉਹ ਸਾਹਮਣੇ ਆਈ ਹੈ। ਸੋ ਪ੍ਰਗਟ ਸਿੰਘ ਨੇ ਦੁਹਰਾਈ ਆਪਣੀ ਬਾਗੀ ਫਿਤਰਤ ਲਿਖੀ ਮੁੱਖ ਮੰਤਰੀ ਨੂੰ ਚਿੱਠੀ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਦੁਨੀਆਂ ਦੇ ਹੁਣ ਤੱਕ ਦੇ ਮੰਨੇ ਹੋਏ ਫੁੱਲ ਬੈਕ ਖਿਡਾਰੀ ਪ੍ਰਗਟ ਸਿੰਘ ਨੇ ਪੰਜਾਬ ਵਿਚ ਮੌਜੂਦਾ ਆਪਣੀ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕੀਤੇ ਵਾਅਦਿਆਂ ਤੇ ਪੂਰਾ ਨਾ ਉਤਰਨ ਦੇ ਦੋਸ਼ ਲਾਏ ਹਨ। ਇਸ ਗੱਲ ਦਾ ਖੁਲਾਸਾ ਪ੍ਰਗਟ ਸਿੰਘ ਵੱਲੋਂ ਕਰੀਬ 2 ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਲਿਖੀ 4 ਸਫ਼ਿਆਂ ਦੀ ਚਿੱਠੀ ਜੋ ਕਿ ਅੱਜ ਅਖ਼ਬਾਰ ਦੇ ਵਿਚ ਵੀ ਛਾਪੀ ਗਈ ਹੈ ਤੇ ਉਹਦੇ ਮੀਡੀਆ 'ਚ ਕੁਝ ਹਿੱਸੇ ਲੀਕ ਹੋ ਜਾਣ ਕਾਰਨ ਇਹ ਪਤਾ ਲੱਗਿਆ ਔਰ ਪ੍ਰਗਟ ਸਿੰਘ ਨੇ ਚਿੱਠੀ 'ਚ ਸਪਸ਼ਟ ਤੌਰ ਤੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਸਮੇਂ ਦੇ ਕਈ ਵੱਡੇ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਜਿਹੜੇ ਆ ਉਹ ਅਣਸੁਲਝੇ ਪਏ ਆ। ਬਰਗਾੜੀ ਮਾਮਲੇ 'ਚ ਇਨਸਾਫ਼ ਨਹੀਂ ਹੋਇਆ। ਟਰਾਂਸਪੋਰਟ ਦੇ ਮਾਮਲੇ 'ਚ ਨਿੱਜੀ ਕੰਪਨੀਆਂ ਦੀਆਂ ਬੱਸਾਂ ਸਰਕਾਰੀ ਟਰਾਂਸਪੋਰਟ ਨੂੰ ਖੋਰਾ ਲਾ ਰਹੀਆਂ ਨੇ ਤੇ ਪੰਜਾਬ ਦੇ ਲੋਕ ਵਿਕਾਸ ਨਾ ਹੋਣ ਖੁਣੋ ਤਰਾ ਤਰਾ ਕਰ ਰਹੇ ਹਨ। ਪ੍ਰਗਟ ਸਿੰਘ ਨੇ ਇਹ ਬਾਗੀ ਸੁਰਾਂ ਕੋਈ ਪਹਿਲੀ ਵਾਰ ਨਹੀਂ ਵਿਖਾਈਆਂ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਪ੍ਰਗਟ ਸਿੰਘ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਸਨ ਪਰ 2 ਸਾਲਾਂ ਬਾਅਦ ਪ੍ਰਗਟ ਸਿੰਘ ਨੇ ਜੋ ਬਾਗੀ ਸੁਰਾਂ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਵਿਖਾਈਆਂ ਨੇ ਉਹ ਉਸ ਸਮੇਂ ਦੇ ਆਪਣੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਇੰਨਾ ਹੀ ਨਹੀਂ ਪਿਛਲੀ ਕੈਪਟਨ ਸਰਕਾਰ ਵੇਲੇ ਦੇ ਪੰਜਾਬ ਦੇ ਪਾਣੀਆਂ ਦੇ ਸਮਝੌਤੇ ਤੋੜੂ ਕਾਨੂੰਨ ਵਿਰੁੱਧ ਕੇਂਦਰ ਦੀ ਪਹਿਲਕਦਮੀ ਵਿਰੁੱਧ ਪਿਛਲੀ ਵਾਰ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫਾ ਦੇਣ ਦਾ ਪੱਖ ਵੀ ਪ੍ਰਗਟ ਸਿੰਘ ਨੇ ਅਕਾਲੀ ਵਿਧਾਇਕ ਹੋਣ ਦੇ ਬਾਵਜੂਦ ਡਟ ਕੇ ਪੂਰਿਆ ਸੀ। ਸੋ ਹਾਕੀ ਦੀ ਦੁਨੀਆਂ 'ਚ ਅੱਜ ਤੱਕ ਦਾ ਸਭ ਤੋਂ ਮਜ਼ਬੂਤ ਫੁੱਲਬੈਕ ਪੋਜੀਸ਼ਨ ਦਾ ਖਿਡਾਰੀ ਮੰਨਿਆ ਜਾ ਰਿਹਾ ਪ੍ਰਗਟ ਸਿੰਘ ਇਨ੍ਹਾਂ ਵਿਵਾਦਾਂ ਨੂੰ ਲੈ ਕੇ ਕੋਈ ਨਵਾਂ ਨਹੀਂ ਹੈ। ਤੇ ਅਗਲੀ ਖਬਰ ਵੱਲ ਵਧਦੇ ਆ ਦੋਸਤੋ। ਅਗਲੀ ਖਬਰ ਹੈ ਜੀ ਕਿ ਉਧਰ ਕੇਜਰੀਵਾਲ ਸਾਹਿਬ ਨੇ ਜਿਹੜੇ ਆਪਣੇ ਮੰਤਰੀ ਨੇ ਉਨ੍ਹਾਂ ਨੂੰ ਮੰਤਰਾਲਿਆਂ ਦੀ ਜਿਹੜੀ ਵੰਡ ਹੈ ਉਹ ਕਰ ਦਿੱਤੀ ਹੈ। ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਕੈਬਨਿਟ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ। ਉਹ ਸਿੱਧਾ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਵੱਲ ਧਿਆਨ ਦੇਣਗੇ ਤੇ ਸਾਰੇ ਮੰਤਰੀਆਂ ਦੇ ਕੰਮ ਕਾਰਜ ਦੀ ਨਜ਼ਰਸਾਨੀ ਵੀ ਕਰਨਗੇ। ਇਸ ਲਈ ਉਨ੍ਹਾਂ ਕੋਈ ਮੰਤਰਾਲੇ ਆਪਣੇ ਕੋਲ ਨਹੀਂ ਰੱਖੇ। ਦੇਰ ਸ਼ਾਮ 8:10 ਤੇ ਦਿੱਲੀ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੋਲ ਸਿੱਖਿਆ, ਵਿੱਤ, ਜ਼ਮੀਨ ਤੇ ਇਮਾਰਤ, ਵਿਜੀਲੈਂਸ, ਸੇਵਾ, ਸੈਰ ਸਪਾਟਾ, ਕਲਾ, ਸਭਿਆਚਾਰ ਤੇ ਭਾਸ਼ਾ ਤੇ ਹੋਰ ਮਹਿਕਮੇ ਹੋਣਗੇ। ਗੋਪਾਲ ਰਾਏ ਨੂੰ ਰੁਜ਼ਗਾਰ, ਵਿਕਾਸ, ਕਿਰਤ ਤੇ ਸਧਾਰਨ ਪ੍ਰਸ਼ਾਸਨਿਕ ਮਹਿਕਮਾ, ਵਾਤਾਵਰਣ, ਵਨ ਤੇ ਜੰਗਲਾਤ ਮਹਿਕਮਾ ਤੇ ਸਤਿੰਦਰ ਜੈਨ ਨੂੰ ਸਿਹਤ, ਸਨਅਤ, ਪਬਲਿਕ ਵਰਕਸ ਡਿਪਾਰਟਮੈਂਟ, ਬਿਜਲੀ, ਗ੍ਰਹਿ, ਸ਼ਹਿਰੀ ਵਿਕਾਸ ਤੇ ਸਿੰਚਾਈ ਤੇ ਹੜ੍ਹ ਰੋਕੂ ਜਲ ਮਹਿਕਮਾ ਜਿਹੜੇ ਆ ਉਹ ਦਿੱਤੇ ਗਏ ਨੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਮਹਿਕਮੇ ਆ ਉਹ ਉਨ੍ਹਾਂ ਨੇ ਆਪਣੇ ਮੰਤਰੀਆਂ ਦੇ ਵਿਚ ਵੰਡੇ ਆ ਤੇ ਉਨ੍ਹਾਂ ਨੇ ਕਿਹਾ ਕਿ ਖੁਦ ਉਹ ਲੋਕਾਂ ਦੇ ਨਾਲ ਸਿੱਧਾ ਰਾਬਤਾ ਜਿਹੜਾ ਤੇ ਮੰਤਰੀਆਂ ਦੇ ਕੰਮ ਕਾਰਜ ਦੀ ਜਿਹੜੀ ਨਿਗਰਾਨੀ ਆ ਉਹ ਕਰਨਗੇ। ਇਸੇ ਕਾਰਨ ਉਹ ਸਿਰਫ ਤੇ ਸਿਰਫ ਉਨ੍ਹਾਂ ਦੀ ਨਿਗਰਾਨੀ ਕਰਕੇ ਲੋਕਾਂ ਦੇ ਨਾਲ ਜਿਹੜਾ ਆਪਣਾ ਇੱਕ ਹੇਠਲੇ ਪੱਧਰ ਦੇ ਉੱਤੇ, ਜ਼ਮੀਨੀ ਪੱਧਰ ਦੇ ਉੱਤੇ ਇੱਕ ਜਿਹੜਾ ਰਾਬਤਾ ਆ ਉਹ ਬਣਾ ਕੇ ਰੱਖਣਾ ਚਾਹੁੰਦੇ ਆ, ਜਿਸ ਕਰਕੇ ਉਨ੍ਹਾਂ ਨੇ ਆਪ ਕੋਈ ਮਹਿਕਮਾ ਜਿਹੜਾ ਉਹ ਨਹੀਂ ਲਿਆ। ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਤੇ ਅਗਲੀ ਖਬਰ ਹੈ ਕਿ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਬਾਰੇ ਪੰਜਾਬ ਸਰਕਾਰ ਦੀ ਮੰਗ ਸ਼੍ਰੋਮਣੀ ਕਮੇਟੀ ਨੂੰ ਪ੍ਰਵਾਨ ਨਹੀਂ ਹੈ। ਸੋ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ, ਜਿਸ ਮੰਗ ਪੱਤਰ ਦੇ ਵਿਚ ਇਹ ਮੰਗ ਕੀਤੀ ਗਈ ਸੀ ਕਿ ਜਿਹੜਾ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਉਹਦਾ ਹੱਕ ਕਿਸੇ ਇੱਕ ਚੈਨਲ ਦੀ ਥਾਂ ਸਭ ਚੈਨਲਾਂ ਨੂੰ ਬਿਨਾਂ ਪੱਖਪਾਤ ਦਿੱਤਾ ਜਾਣਾ ਚਾਹੀਦਾ। ਸੋ ਪੰਜਾਬ ਸਰਕਾਰ ਵੱਲੋਂ ਦਰਬਾਰ ਸਾਹਿਬ ਤੋਂ ਹੁੰਦੇ ਸਿੱਧੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਬਾਰੇ ਕੀਤੀ ਮੰਗ ਸ਼੍ਰੋਮਣੀ ਕਮੇਟੀ ਵੱਲੋਂ ਅਪ੍ਰਵਾਨ ਕੀਤੀ ਗਈ ਹੈ, ਯਾਨੀ ਕਿ ਪ੍ਰਵਾਨ ਨਹੀਂ ਕੀਤੀ ਗਈ। ਸੋ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਿਛਲੇ ਹਫ਼ਤੇ ਅੰਮ੍ਰਿਤਸਰ ਜਾ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਤੇ ਇਸ ਵਿਚ ਮੰਗ ਕੀਤੀ ਗਈ ਸੀ ਕਿ ਇਹ ਪ੍ਰਸਾਰਣ ਜਿਹੜਾ ਉਹਦਾ ਹੱਕ ਬਿਨਾਂ ਪੱਖਪਾਤ ਦੂਜੇ ਚੈਨਲਾਂ ਨੂੰ ਵੀ ਦਿੱਤਾ ਜਾਵੇ। ਇਸ ਸੰਬੰਧ ਚ ਪਿਛਲੇ ਸਮੇਂ ਚ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਮਤਾ ਪਾਸ ਕੀਤਾ ਜਾ ਚੁੱਕਿਆ। ਸ਼੍ਰੋਮਣੀ ਕਮੇਟੀ ਨੇ ਉਸ ਸਮੇਂ ਵੀ ਇਸ ਮਤੇ ਨੂੰ ਸਿੱਖ ਧਰਮ ਸੰਸਥਾਨਾਂ ਚ ਸਰਕਾਰੀ ਦਖਲ ਦੱਸਦਿਆਂ ਇਸ ਨੂੰ ਗਲਤ ਦੱਸਿਆ ਸੀ ਤੇ ਸ਼੍ਰੋਮਣੀ ਕਮੇਟੀ ਦੇ ਰੁੱਖ ਨੂੰ ਵੇਖਦਿਆਂ ਹੀ ਪਿਛਲੇ ਦਿਨੀ ਮੰਤਰੀ ਤ੍ਰਿਪਤ ਬਾਜਵਾ ਇਸ ਮੰਗ ਨੂੰ ਲੈ ਕੇ ਜਥੇਦਾਰ ਨੂੰ ਮਿਲੇ ਵੀ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਤ੍ਰਿਪਤ ਬਾਜਵਾ ਵੱਲੋਂ ਜਥੇਦਾਰ ਨੂੰ ਮਿਲ ਕੇ ਕੀਤੀ ਮੰਗ ਪ੍ਰਵਾਨ ਕਰਨ ਤੋਂ ਸਾਫ਼ ਨਾ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਕਿ ਇਹ ਕੰਮ ਕੋਈ ਨਵਾਂ ਸ਼ੁਰੂ ਨਹੀਂ ਹੋਇਆ, ਬਲਕਿ ਜਥੇਦਾਰ ਟੌੜਾ ਦੇ ਸਮੇਂ ਗੁਰਬਾਣੀ ਪ੍ਰਸਾਰਣ ਦਾ ਜਿਹੜਾ ਸਮਝੌਤਾ ਹੋਇਆ ਸੀ ਇਹ ਪੂਰੀ ਤਰ੍ਹਾਂ ਕਾਨੂੰਨੀ ਅਤੇ ਨਿਯਮਾਂ ਅਨੁਸਾਰ ਹੈ, ਜਿਸ ਨੂੰ ਬਦਲਣਾ ਸੰਭਵ ਹੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਤ੍ਰਿਪਤ ਬਾਜਵਾ ਵੱਲੋਂ ਮੰਗ ਪੱਤਰ ਦੇਣ ਮਗਰੋਂ ਖੁਦ ਜਥੇਦਾਰ ਸਾਹਿਬ ਵੀ ਇਸ ਬਾਰੇ ਆਪਣੀ ਟਿੱਪਣੀ ਦੇ ਚੁੱਕੇ ਹੈ। ਉਨ੍ਹਾਂ ਨੇ ਭਾਵੇਂ ਬੜੀ ਨਾਪ ਤੋਲ ਕੇ ਟਿੱਪਣੀ ਕੀਤੀ ਹੈ, ਪਰ ਉਸ ਤੋਂ ਸਾਫ਼ ਸੰਕੇਤ ਮਿਲਦਾ ਕਿ ਉਹ ਵੀ ਸ਼੍ਰੋਮਣੀ ਕਮੇਟੀ ਦੇ ਤਰਕ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਸੀ ਕਿ ਗੁਰਬਾਣੀ ਪ੍ਰਸਾਰਣ ਹੋਣਾ ਚਾਹੀਦਾ ਤੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਪ੍ਰਸਾਰਣ ਕੌਣ ਕਰ ਰਿਹਾ। ਖੈਰ, ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਕੋਰੋਨਾ ਵਾਇਰਸ ਨੂੰ ਲੈ ਕੇ। ਕੋਰੋਨਾ ਵਾਇਰਸ ਦਾ ਜਿਹੜਾ ਪ੍ਰਭਾਵ ਹੈ ਉਹ ਘਟਿਆ ਨਹੀਂ ਹੈ, ਸਗੋਂ ਚੀਨ ਦੇ ਵਿੱਚ ਦੱਸਿਆ ਰਿਹਾ ਕਿ ਇਸ ਵੇਲੇ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ 1770 ਹੋ ਚੁੱਕੀ ਹੈ, ਜਦਕਿ 1900 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਅੰਕੜੇ ਜਿਹੜੇ ਆ ਮੀਡੀਆ ਦੇ ਵਿੱਚ ਜਿਹੜੇ ਆ ਰਹੇ ਆ ਇਹ ਅਸਲ ਨਾਲੋਂ ਬਹੁਤ ਘੱਟ ਨੇ। ਸੋ ਅਸਲ ਦੇ ਵਿੱਚ ਜਿਹੜੇ ਅੰਕੜੇ ਆ ਉਹ ਇਸ ਤੋਂ ਕਿਤੇ ਜ਼ਿਆਦਾ ਨੇ ਤੇ 1900 ਨਵੇਂ ਮਰੀਜ਼ਾਂ ਦੀ ਜਿਹੜੀ ਪੁਸ਼ਟੀ ਆ ਉਹ ਵੀ ਕੀਤੀ ਗਈ ਆ। ਇਨਫੈਕਟਡ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ 70,500 ਤੇ ਪਹੁੰਚ ਚੁੱਕੀ ਹੈ। ਸੋ ਚੀਨ ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1770 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਜਿਹੜੀਆਂ ਉਹ ਹੁਬੇਈ ਸੂਬੇ ਚ ਹੋਈਆਂ। ਇਸ ਤੋਂ ਇਲਾਵਾ ਹਨਾਨ ਸੂਬੇ ਚ 3 ਤੇ ਗੁਆਂਗਡੋਂਗ ਚ 2 ਵਿਅਕਤੀਆਂ ਦੀ ਜਿਹੜੀ ਮੌਤ ਹੈ ਉਹ ਹੋ ਚੁੱਕੀ ਹੈ। ਤੇ ਉਧਰ ਭਾਰਤ ਚੀਨ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਸ ਹਫ਼ਤੇ ਭੇਜੇਗਾ ਮੈਡੀਕਲ ਸਮੱਗਰੀ। ਭਾਰਤ ਨੇ ਜਾਨਲੇਵਾ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿਚ ਚੀਨ ਦੀ ਮਦਦ ਕਰਨ ਲਈ ਇਸ ਹਫ਼ਤੇ ਦੇ ਅਖੀਰ ਵਿਚ ਇਕ ਰਾਹਤ ਜਹਾਜ਼ ਜ਼ਰੀਏ ਮੈਡੀਕਲ ਸਮੱਗਰੀ ਦੀ ਇਕ ਖੇਪ ਜਿਹੜੀ ਆ ਉਹ ਵੁਹਾਨ ਭੇਜਣੀ ਹੈ। ਸੋ ਚੀਨ ਸਥਿਤ ਭਾਰਤੀ ਦੂਤਾਵਾਸ ਨੇ ਕੱਲ ਇਹ ਜਾਣਕਾਰੀ ਦਿੱਤੀ ਹੈ ਤੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਚੀਨ ਵਿਚ ਇਸ ਵਾਇਰਸ ਨਾਲ ਹੁਣ ਤੱਕ 1770 ਲੋਕਾਂ ਦੀ ਜਿਹੜੀ ਮੌਤ ਹੈ ਉਹ ਵੀ ਹੋ ਚੁੱਕੀ ਹੈ। ਉਧਰ ਜਪਾਨ ਦੇ ਜਹਾਜ਼ ਤੇ ਕੋਰੋਨਾ ਵਾਇਰਸ ਦੇ 99 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਪਾਨ ਦੇ ਸਮੁੰਦਰੀ ਤਟੀ ਖੇਤਰ ਦੇ ਨੇੜੇ ਇਕ ਕਰੂਜ਼ ਜਹਾਜ਼ ਤੇ 99 ਹੋਰ ਲੋਕਾਂ ਦੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਜਿਹੜੀ ਪੁਸ਼ਟੀ ਆ ਉਹ ਹੋਈ ਹੈ ਤੇ ਜਪਾਨੀ ਮੀਡੀਆ ਨੇ ਕੱਲ ਯਾਨੀ ਕਿ ਬੀਤੇ ਕੱਲ ਸੋਮਵਾਰ ਸਿਹਤ ਮੰਤਰਾਲੇ ਨੂੰ ਨਵੇਂ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਜਾਣਕਾਰੀ ਦਿੱਤੀ ਹੈ ਤੇ ਇਸ ਜਾਣਕਾਰੀ ਮੁਤਾਬਕ ਡਾਇਮੰਡ ਪ੍ਰਿੰਸੈਸ ਨਾਮਕ ਜਹਾਜ਼ ਤੇ ਹੁਣ ਕੋਰੋਨਾ ਵਾਇਰਸ ਦੇ ਪੁਸ਼ਟੀ ਹੋਏ ਮਾਮਲਿਆਂ ਦੀ ਜਿਹੜੀ ਗਿਣਤੀ ਆ ਉਹ 454 ਹੋ ਗਈ ਹੈ। ਭਾਵੇਂ ਕਿ ਸਿਹਤ ਮੰਤਰਾਲੇ ਨੇ ਹਾਲੇ ਵੀ ਇਹਨਾਂ ਖ਼ਬਰਾਂ ਦੀ ਜਿਹੜੀ ਕੋਈ ਪੁਸ਼ਟੀ ਨਹੀਂ ਕੀਤੀ। ਖੈਰ ਦੋਸਤੋ, ਖ਼ਬਰਾਂ ਜਿਹੜੀਆਂ ਉਹ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਔਰ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦੀ ਉਡੀਕ ਸਾਨੂੰ ਇਸੇ ਤਰ੍ਹਾਂ ਬਣੀ ਰਹੇਗੀ। ਇਸ ਵੇਲੇ ਇੱਕ ਛੋਟਾ ਜਿਹਾ ਸੁਨੇਹਾ ਹਰਮਨ ਰੇਡੀਓ ਵੱਲੋਂ ਤੇ ਉਸ ਤੋਂ ਬਾਅਦ ਇੱਕ ਗੀਤ ਪਿਆਰਾ ਜਿਹਾ ਤੁਹਾਨੂੰ ਸੁਣਾਉਂਦੇ ਹਾਂ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਵਾਪਸ। ਇੱਕ ਲੇਖ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਤੇ ਉਸ ਲੇਖ ਦੇ ਨਾਲ ਅਸੀਂ ਕਰਾਂਗੇ ਪੰਜਾਬ ਦੀਆਂ ਚਿੰਤਾਵਾਂ ਦੇ ਉੱਤੇ ਸੋਚ ਵਿਚਾਰ। ਚਲੋ ਜੀ, ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਗੀਤ ਸ਼ੈਰੀ ਮਾਨ ਦੀ ਆਵਾਜ਼ 'ਚ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਮੇਰੀ ਸਖੀਆਂ ਦੇ ਨਾਲ ਸਾਂਝ ਮੁੱਕੀ, ਪਤਾ ਲੈਣਾ ਵੇ ਤੁਹਾਡਾ ਪੁੰਨ ਹੋਊਗਾ ਪਾਈਆਂ ਦਾ। ਇੱਕ ਪਲ ਨਾ ਅੱਖੀਓ ਦੂਰ ਕਰਦੀ, ਇੱਕ ਪਲ ਨਾ ਅੱਖੀਓ ਦੂਰ ਕਰਦੀ, ਤੇ ਅੱਜ ਤੋਰੇ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ। ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ, ਨੀ ਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ।
मैं एक कर तेरा जोड़ा देख जोड़न चली नी मैं एक कर तेरा जोड़ा देख जोड़न चली नी मैं एक कर तेरा जोड़ा देख जोड़न चली तेरा जोड़ा देख जोड़न चली नी मैं एक कर तेरा जोड़ा देख जोड़न चली नी मैं एक कर तेरा
लो दोस्तों शहरी मान की आवाज दे विच तुसी गीत सुन रहे सी ते गीत तो बाद एक बार फिर स्वागत कर रहे हैं प्रोग्राम लहरां दे विच ते इस वेले साडे नाल जिन्ने भी दोस्त बने हुए ने तुहानू जी आयां नूं कहने आ प्रोग्राम दे विच ते ब्रेक दा समां जिहड़ा ओह होण वाला है पर ब्रेक तो पहलां तुहाडे नाल मैं एक लेख जरूर सांझा करना है ते उहदे बारे मैं जिवें तुहाडे नाल पहलां भी गल कीती सी कि इस लेख दे विच पंजाब दे नाल जुड़ियां होईयां साडियां चिंतावां ने और उन्हां चिंतावां नूं भावें असीं दूर नहीं कर सकदे वैसे तां कहिंदे हुंदे आ वी चिंता जिहड़ी है ओह जिंदगी दे विच होणी नहीं चाहीदी क्योंकि चिंता करन दे नाल कुछ नहीं हुंदा उहदा जिहड़ा हल है जेकर असीं कोई कढ सकदे आ जे असीं कोई कर सकदे आ तां उस हल दे उत्ते काम करना ज्यादा जरूरी हुंदा है बजाय कि असीं उस दे लई चिंतित हुंदे रहीए पर जेकर असीं इन्ने भी जागरूक नहीं हुंदे जेकर असीं चिंतित भी नहीं हुंदे जे साडे आले दुआले बहुत कुछ गलत हो रहा है तां फिर साडे जागदे होण दी भी मैनू लगदा फिर कोई लोड़ नहीं रह जांदी क्योंकि जागदा उही इंसान हुंदा जिस नूं अपने आले दुआले अपने चौगिरदे दे विच वापरन वालियां गलत जां सही चीजां दा जिहड़ा ज्ञान आ ओह हुंदा और उस ज्ञान दे होण दे नाल नाल ओह उहनां चिंतावां दे बारे च अध्ययन करदा उस चिंता नूं चिंतन दे नाल जोड़दा सो अज एक लेख तुहाडे नाल मैं सांझा करदी हां गंभीर चिंतन दी लोड़ मेरे एक सत्कारयोग अध्यापक साहिबान वालों सांझा कीता गया सीगा एक सोशल मीडिया ग्रुप दे विच सो ओ मैं तुहाडे नाल सांझा करदी हां प्रोफेसर सतपाल सिंह होरां वालों ए लेख जिहड़ा सी सांझा कीता गया सी पंजाब दे एक प्रमुख पंजाबी अखबार विच आइलट्स बाबत अंकड़िया समेत एक रिपोर्ट छपी है जिस विच ब्रिटिश कौंसल ते आईडीपी तो अधिकारित रूप च प्राप्त वेरवे शामिल हन उपरोक्त अंकड़े बोलदे हन कि पंजाब च बीते वरे 3,36,000 नौजवाना आइल्स दा इम्तिहान दित्ता भाव कि हर रोज तकरीबन 900 बच्चे सिर्फ आइल्स दी प्रीख्या च बैठदे हन आइल्स दा एक बार दा इम्तिहान 12,650 रुपए च पैंदा है इना रुपया नू जदों 3,36,000 नाल गुणा मारदे हां तां रकम 425 करोड़ बन जांदी है मन्या ए जांदा है कि एक बार इम्तिहान देण लई 20,000 रुपए लग जांदे हन भाव कि 700 करोड़ रुपए तैयारी च लगदे हन ਇਸ ਦਾ ਮਤਲਬ ਕੁੱਲ ਮੰਡੀ 1125 ਕਰੋੜ ਤੋਂ ਵੀ ਵਧੇਰੇ ਦੀ ਬਣ ਗਈ ਹੈ। ਇਨ੍ਹਾਂ ਅੰਕੜਿਆਂ 'ਚ ਅਜੇ ਆਇਲਟਸ ਦੀ ਸ਼ਰੀਕ PTE ਬਾਬਤ ਕੋਈ ਗਿਣਤੀ ਨਹੀਂ। PTE ਸਿਰਫ ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਅਧਿਕਾਰਿਤ ਹੋਣ ਕਰਕੇ ਮਾਹਿਰਾਂ ਦੀ ਨਜ਼ਰ 'ਚ ਆਇਲਟਸ ਦੇ ਮੁਕਾਬਲਤਨ ਤੀਜਾ ਹਿੱਸਾ ਹੈ, ਭਾਵ ਕਿ ਪੰਜਾਬ 'ਚੋਂ 150 ਕਰੋੜ ਦੇ ਕਰੀਬ ਰੁਪਈਆ ਹਰ ਸਾਲ ਆਊਟਸੋਰਸ ਕਰੀ ਜਾਂਦੀ ਹੈ। ਪੰਜਾਬ ਵਿਚ ਆਇਲਟਸ ਤੇ PTE ਦੀ ਤਿਆਰੀ ਕਰਵਾਉਣ ਵਾਲੇ ਰਜਿਸਟਰਡ ਆਇਲਟਸ ਸੈਂਟਰ 1200 ਹਨ, ਪਰ ਇਨ੍ਹਾਂ ਸੈਂਟਰਾਂ ਦੀ ਕੁੱਲ ਗਿਣਤੀ 10,000 ਤੋਂ ਵੀ ਵਧੇਰੇ ਹੋ ਜਾਂਦੀ ਹੈ। ਹੁਣ ਜੋ ਇਹ ਪ੍ਰਚਲਨ ਚੱਲਿਆ, ਇਹ ਸਿਆਸਤ ਨੂੰ ਚਿੰਬੜੇ ਸਿਆਸਤਦਾਨਾਂ ਤੋਂ ਵੀ ਪੂਰੀ ਤਰ੍ਹਾਂ ਬੇਆਸ ਹੋ ਚੁੱਕੇ ਲੋਕਾਂ ਦੀ ਆਖਰੀ ਆਸ ਵਿਚੋਂ ਉਪਜਿਆ। ਇਹ 117 ਦੋਲੱਖੀ ਵਿਧਾਇਕਾਂ ਸਾਹਮਣੇ 45,000 ਤੋਂ 15,000 ਕੀਤੇ ਹਜ਼ਾਰਾਂ ਅਧਿਆਪਕਾਂ ਦੇ ਦੁੱਖ ਦਾ ਦਾਰੂ ਹੈ। ਇਹ ਟਰਾਈਡੈਂਟ ਵਰਗੀਆਂ ਫੈਕਟਰੀਆਂ 'ਚ 14,000 ਤੇ ਘਾਸੀ ਪਵਾਉਂਦੇ ਇੰਜੀਨੀਅਰਾਂ ਦੇ ਮਰਜ਼ ਦਾ ਇਲਾਜ ਹੈ। ਇਹ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਮੀਡੀਆ ਘਰਾਣਿਆਂ ਦੇ 20,000 ਮਹੀਨਾ ਤੇ ਸੀਰੀ ਰਲੇ ਪੱਤਰਕਾਰਾਂ ਲਈ ਤੇ ਉਨ੍ਹਾਂ ਦੇ ਬੱਚਿਆਂ ਲਈ ਆਖਰੀ ਆਸ ਦੀ ਕਿਰਨ ਹੈ। ਪੰਜਾਬ ਸਿਆਸੀ ਧਿਰਾਂ ਦੀ ਜ਼ਲਾਲਤ ਵਿੱਚੋਂ ਹੁਣ ਤੈਅ ਕਰਕੇ ਆਰਥਿਕ ਉਜਾੜੇ ਨੂੰ ਸਹੇੜ ਚੁੱਕਾ। ਹੁਣ ਇਹ ਵਰਤਾਰਾ ਰੁਕੇਗਾ ਨਹੀਂ। ਹੁਣ ਤਾਂ ਮੋਤੀ ਮਹਿਲ ਵਾਲੇ ਯਾਦ ਰੱਖ ਲੈਣ, ਉਹ ਹੁਣ 10-15 ਸਾਲ ਹੀ ਪੰਜਾਬ ਦੀ ਸਿਆਸਤ ਦੇ ਮਹਿਮਾਨ ਨੇ। ਪੰਜਾਬ 'ਚ ਉਹ ਦਿਨ ਦੂਰ ਨਹੀਂ ਜਦੋਂ ਅਖਿਲੇਸ਼ ਦਾ ਸਾਈਕਲ ਦੌੜੇਗਾ ਤੇ ਤੇਜਸਵੀ ਯਾਦਵ ਦੀ ਲਾਲਟੈਨ ਹਰ ਕਿੱਲੇ ਤੇ ਹੋਵੇਗੀ, ਕਿਉਂਕਿ ਇਹੀ ਭਾਰਤੀ ਸਟੇਟ ਦਾ ਸੁਪਨਾ ਸੀ, ਸੂਬਿਆਂ ਦਾ ਕੌਮੀਕਰਨ ਕਰਨਾ। ਸੋ ਪੰਜਾਬ ਉੱਜੜ ਕੇ ਵਸ ਰਿਹਾ ਹੈ। ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇਟਲੀ ਤੇ ਇੰਗਲੈਂਡ ਇਨ੍ਹਾਂ ਦੀਆਂ ਸ਼ਰਨਾਰਥੀ ਬਸਤੀਆਂ ਹਨ। ਦੂਸਰਾ, ਮੈਨੂੰ ਡਾਕਟਰ ਸਰਦਾਰਾ ਸਿੰਘ ਜੌਹਲ ਦੀ 8 ਸਾਲ ਪਹਿਲਾਂ ਕਹੀ ਗੱਲ ਵੀ ਯਾਦ ਆ ਰਹੀ ਹੈ ਕਿ ਪੰਜਾਬ ਵਿਚ ਧਨਾਡਾਂ ਨੇ ਜ਼ਮੀਨ ਟੇਕ ਓਵਰ ਕਰਨ ਲਈ ਜਲ, ਹਵਾ ਤੇ ਧਰਤੀ ਦੀ ਸਥਿਤੀ ਸਿਆਸੀ ਕੌਲੀ ਚੱਟਾਂ ਨਾਲ ਰਲ ਕੇ ਮਿੱਥ ਕੇ ਖਰਾਬ ਕੀਤੀ ਹੈ, ਜਿਸ ਚੋਂ ਆਰਥਿਕ ਸੰਕਟ, ਸਿਹਤ ਸੰਕਟ ਤੇ ਪਹਿਚਾਣ ਸੰਕਟ ਖੜੇ ਹੋਏ ਹਨ, ਜਿਸ ਦਾ ਅਮਲ ਪ੍ਰਵਾਸ ਰਾਹੀਂ ਦਿਖ ਰਿਹਾ ਹੈ। ਪਰ ਉਹ ਪੰਜਾਬ ਦੀ ਜ਼ਰਖੇਜ਼ ਜ਼ਮੀਨ ਤੇ ਕੋਹੇ ਨੂਰ ਵਾਂਗ ਅੱਖ ਰੱਖੀ ਬੈਠੇ ਹਨ, ਜਿੱਥੋਂ ਮੱਧ ਏਸ਼ੀਆ ਅੰਨ ਸੰਕਟ 'ਚ ਸਾਡੀ ਜ਼ਮੀਨ ਤੋਂ ਅੰਨ ਉਗਾ ਕੇ ਸੋਨੇ ਦੇ ਭਾਅ ਵੇਚਣਗੇ। ਹਰ ਪਿੰਡ 'ਚ 500 ਤੋਂ ਲੈ ਕੇ 1000 ਏਕੜ ਦੇ ਫਾਰਮ ਹੋਣਗੇ, ਜਿੱਥੇ ਸਾਡੇ ਯੂਪੀ ਬਿਹਾਰ ਵਾਲੇ ਵੀਰ ਦਿਹਾੜੀ ਕਰਨਗੇ। ਸੋ ਕੁੱਲ ਮਿਲਾ ਕੇ ਹੁਣ ਅਸੀਂ ਵੀ ਸਾਡੇ ਬਾਬੇ ਹੋਰਾਂ ਦੀ ਸਥਿਤੀ 'ਚ ਹੀ ਹਾਂ, ਜੋ ਪਿਛਲੇ ਘਰਾਂ, ਜ਼ਮੀਨਾਂ, ਖੂਹਾਂ, ਮੋਟਰਾਂ, ਨਹਿਰਾਂ, ਕਮਾਦਾਂ, ਸਰੋਂ ਦੇ ਫੁੱਲਾਂ ਦੀ ਬੰਨੀਆਂ, ਬਰਸੀਮ, ਚਰੀਆਂ, ਬਾਜਰਿਆਂ, ਬਲਦਾਂ, ਟੱਲੀਆਂ, ਰੇੜੀਆਂ, ਗੱਡਿਆਂ, ਦਰਵਾਜ਼ਿਆਂ, ਸੱਥਾਂ ਨੂੰ ਯਾਦ ਕਰਕੇ ਸਿਰਫ ਝੂਰਿਆ ਹੀ ਕਰਾਂਗੇ। ਸੋ ਜਸਬੀਰ ਸਿੰਘ ਜੌਹਲ ਹੋਰਾਂ ਦਾ ਲਿਖਿਆ ਇਹ ਲੇਖ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਔਰ ਜਿਸ ਵਿਚ ਕਾਫੀ ਗੰਭੀਰ ਚਿੰਤਨ ਪੰਜਾਬ ਦੀ ਸਥਿਤੀ ਨੂੰ ਲੈ ਕੇ ਕੀਤਾ ਗਿਆ। ਪਰ ਇਸ ਗੰਭੀਰ ਚਿੰਤਨ ਦੇ ਲਈ ਭਾਵੇਂ ਅਸੀਂ ਸਾਰੇ ਹੀ ਹਮੇਸ਼ਾ ਫਿਕਰਮੰਦ ਰਹਿੰਦੇ ਹਾਂ, ਔਰ ਇਹ ਚਿੰਤਨ ਜਿਹੜਾ ਸਾਡੀਆਂ ਆਪਣੀਆਂ ਸੱਥਾਂ ਦੇ ਵਿੱਚ, ਸਾਡੀਆਂ ਆਪਣੀਆਂ ਮਿਲ ਬੈਠਣੀਆਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਕੀਤਾ ਜਾਂਦਾ, ਪਰ ਅਸਲ ਦੇ ਵਿੱਚ ਜਿਹੜੀ ਸਮੱਸਿਆ ਇਹ ਉੱਥੇ ਦੀ ਉੱਥੇ ਹੀ ਖੜੀ ਰਹਿੰਦੀ ਹੈ। ਕਾਰਨ ਕੀ ਹੈ? ਕਿਉਂਕਿ ਜਿਹੜੀ ਸਾਡੀ ਰਾਜਸੀ ਸੋਚ ਹੈ, ਜਿਹੜੀ ਸਾਡੀ ਉਥੋਂ ਦੀ ਸਿਆਸਤ ਹੈ, ਉਹ ਜ਼ਿਆਦਾ ਗੰਭੀਰਤਾ ਦੇ ਨਾਲ ਪੰਜਾਬ ਦੇ ਸੰਕਟ ਨੂੰ ਨਹੀਂ ਲੈ ਰਹੀ, ਔਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਅਸਲ ਦੇ ਵਿੱਚ ਸਿਆਸਤ ਦੀ ਆੜ ਦੇ ਵਿੱਚ ਹੀ ਹੋ ਰਹੀਆਂ। ਸੋ ਅਸਲ 'ਚ ਅਸੀਂ ਵਿਦੇਸ਼ਾਂ 'ਚ ਵਸੇ ਹੋਏ ਜਿਹੜੇ ਪੰਜਾਬੀ ਨੇ, ਜਿਹੜੇ ਪ੍ਰਵਾਸੀ ਪੰਜਾਬੀ ਨੇ, ਉਹਨਾਂ ਨੂੰ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦੇ ਨਾਲ ਬਹੁਤ ਨੇੜਤਾ ਦੇ ਨਾਲ ਇੱਕ ਲਗਾਵ ਆ, ਔਰ ਮੁੱਦਿਆਂ ਦੇ ਨਾਲ ਲਗਾਵ ਜਿਹੜਾ ਹੋਣਾ, ਹੋ ਸਕਦਾ ਗਲਤ ਸ਼ਬਦ ਹੋਵੇ, ਕਿਉਂਕਿ ਇਹ ਲਗਾਵ ਨਹੀਂ, ਅਸਲ ਦੇ ਵਿੱਚ ਜਿਹੜਾ ਦੁੱਖ ਆ, ਇੱਕ ਦਰਦ ਆ ਜਿਹੜਾ, ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਪਲ ਰਿਹਾ। ਸੋ ਇਸ ਕਰਕੇ ਇਹ ਜਿਹੜੀ ਸਮੱਸਿਆ, ਇਹ ਸਾਨੂੰ ਇੱਥੇ ਜ਼ਰੂਰ ਸਤਾਉਂਦੀ ਹੈ। ਤੇ ਦੋਸਤੋ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਅਸੀਂ ਪੰਜਾਬ ਦੀ ਚਿੰਤਾ ਕਰਦੇ ਹਾਂ, ਜਦੋਂ ਇਸ ਚਿੰਤਾ ਨੂੰ ਚਿੰਤਨ ਦੇ ਨਾਲ ਜੋੜਦੇ ਹਾਂ, ਤਾਂ ਉੱਥੇ ਰਹਿੰਦੇ ਜਿਹੜੇ ਸਾਡੇ ਆਪਣੇ ਦੋਸਤ ਮਿੱਤਰ ਜਾਂ ਫਿਰ ਜਿਹੜੇ ਸਾਡੇ ਆਪਣੇ ਰਿਸ਼ਤੇਦਾਰ ਨੇ, ਹਨਾ, ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਉੱਥੇ ਦੀ ਜਿਹੜੀ ਜ਼ਿੰਦਗੀ ਦੀ ਦੌੜ ਆ ਉਹ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਲੋਕ ਜਿਹੜੇ ਆ ਉਹ ਆਪਣੀ ਰੋਜ਼ੀ ਰੋਟੀ ਨੂੰ ਹੀ ਸਭ ਤੋਂ ਵੱਡਾ ਮੁੱਦਾ ਸਮਝੀ ਬੈਠੇ ਆ। ਔਰ ਜਦੋਂ ਇਨਸਾਨ ਦੀ ਜਿਹੜੀ ਰੋਜ਼ੀ ਰੋਟੀ ਦੀ ਜਿਹੜੀ ਚਿੰਤਾ ਉਹ ਖੜੀ ਹੋਵੇ ਤਾਂ ਫਿਰ ਉਸ ਨੂੰ ਹੋਰ ਚੀਜ਼ਾਂ ਦੇ ਬਾਰੇ ਸੋਚਣ ਦਾ ਜਿਹੜਾ ਸਮਾਂ ਨਹੀਂ ਹੁੰਦਾ। ਪਰ ਇਸ ਤੋਂ ਬਾਅਦ ਜਦੋਂ ਅਸੀਂ ਮੱਧ ਵਰਗੀ ਪਰਿਵਾਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਇਸ ਤਰ੍ਹਾਂ ਦੀ ਘੁੰਮਣ ਘੇਰੀ ਦੇ ਵਿੱਚ ਫਸੇ ਹੋਏ ਆ ਜਿਹਦੇ ਵਿੱਚ ਉਹ ਜਿਹੜਾ ਉੱਪਰਲਾ ਵਰਗ ਆ ਉਹਦੀ ਰੀਸ ਦੇ ਵਿੱਚ, ਔਰ ਜਿਹੜਾ ਹੇਠਲਾ ਵਰਗ ਆ ਉਸ ਤੋਂ ਉੱਪਰ ਆਪਣੇ ਆਪ ਨੂੰ ਸਮਝਣ ਦੇ ਉਸ ਚੱਕਰ ਦੇ ਵਿੱਚ ਹੀ ਜ਼ਿਆਦਾ ਗਲਤਾਨ ਹੋ ਰਹੇ ਆ। ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਹੋਰ ਸਮੱਸਿਆਵਾਂ ਆ ਉਹਨਾਂ ਦੇ ਨਾਲ ਕੋਈ ਮਤਲਬ ਨਹੀਂ ਆ। ਸੋ ਜਦੋਂ ਤੱਕ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਸਵਾਰਥ ਰਹਿਣਾ, ਚਾਹੇ ਉਹ ਰਾਜਸੀ ਹਿੱਤਾਂ ਦੇ ਵਿੱਚ ਰਹੇ ਚਾਹੇ ਉਹ ਆਮ ਲੋਕਾਂ ਦੇ ਵਿੱਚ ਰਹੇ, ਤਾਂ ਉਦੋਂ ਤੱਕ ਸਾਡੇ ਲਈ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ, ਇਹੋ ਜਿਹੜੇ ਮੁੱਦੇ ਆ ਉਹ ਕਦੇ ਵੀ ਨਾ ਖਤਮ ਹੋਣ ਵਾਲੇ ਹੀ ਰਹਿਣੇ ਆ। ਔਰ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਆ ਉਹ ਕਦੇ ਵੀ ਨਹੀਂ ਲੱਭਣਾ। ਔਰ ਜੇਕਰ ਅਸੀਂ ਮੁਸ਼ਕਲਾਂ ਦਾ ਅੰਤ ਚਾਹੁੰਦੇ ਹਾਂ ਤਾਂ ਫਿਰ ਸਾਡੀ ਜਿਹੜੀ ਸੋਚ ਆ ਉਹ ਵੀ ਬਦਲਣੀ ਪੈਣੀ ਆ। ਔਰ ਜਿਹੜੀਆਂ ਪੁਰਾਤਨ ਜਿਹੜੀਆਂ ਰਾਜਸੀ ਪਾਰਟੀਆਂ ਆ ਉਹਨਾਂ ਨੂੰ ਵੀ ਤਿਆਗਣ ਦੀ ਜਿਹੜੀ ਲੋੜ ਹੈ ਉਹ ਵੱਡੀ ਲੋੜ ਸਾਡੇ ਵੱਲੋਂ ਸਮਝੀ ਜਾਣੀ ਚਾਹੀਦੀ ਹੈ। ਤੇ ਦੂਸਰੀ ਗੱਲ, ਅਸੀਂ ਜਦੋਂ ਪੰਜਾਬ ਦੇ ਨਾਲ ਆਪਣੀ ਇਮੋਸ਼ਨਲ ਜਜ਼ਬਾਤੀ ਸਾਂਝ ਦੀ ਗੱਲ ਕਰਦੇ ਹਾਂ, ਇਮੋਸ਼ਨਲ ਅਟੈਚਮੈਂਟ ਦੀ ਗੱਲ ਕਰਦੇ ਹਾਂ, ਤਾਂ ਫਿਰ ਉੱਥੇ ਹੋਰ ਬਹੁਤ ਕੁਛ ਅਜਿਹਾ ਜਿਹੜਾ ਸਾਨੂੰ ਪੰਜਾਬ ਦੇ ਨਾਲ ਜੋੜੀ ਰੱਖਦਾ। ਸੋ ਧਰਤੀ ਦਾ ਮੋਹ, ਮਿੱਟੀ ਦਾ ਮੋਹ ਜਿਹੜਾ ਉਹ ਤਾਂ ਸਾਨੂੰ ਆਪਣੇ ਨਾਲ ਜੋੜੀ ਰੱਖਦਾ ਹੀ ਰੱਖਦਾ ਹੈ, ਹਨਾ। ਔਰ ਉੱਥੇ ਸਾਡੇ ਜਿਹੜੇ ਆਪਣੇ ਪਰਿਵਾਰ ਆ ਉਹ ਜਿਹੜੇ ਖੂਨ ਦੇ ਰਿਸ਼ਤੇ ਆ ਉਹ ਵੀ ਕਿਤੇ ਨਾ ਕਿਤੇ ਸਾਨੂੰ ਉੱਥੇ ਦੇ ਨਾਲ ਜੋੜੀ ਰੱਖਦੇ ਆ। ਸੋ ਇਸੇ ਕਰਕੇ ਜਦੋਂ ਤੱਕ ਉਹ ਉੱਥੇ ਰਹਿ ਰਹੇ ਆ ਉਦੋਂ ਤੱਕ ਸਾਡੀਆਂ ਜਿਹੜੀਆਂ ਚਿੰਤਾਵਾਂ ਉਹ ਬਣੀਆਂ ਰਹਿਣੀਆਂ। ਖੈਰ ਇਹ ਵਿਸ਼ਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ, ਸਮਾਂ ਜਿਹੜਾ ਇੱਕ ਬ੍ਰੇਕ ਦਾ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਫਿਰ ਆਪਾਂ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਰਾਬਤਾ ਬਣਾਉਂਦੇ ਹਾਂ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਪੰਜਾਬ ਦੇ ਬਾਰੇ ਚ ਜਿਹੜਾ ਅਸੀਂ ਚਿੰਤਨ ਕੀਤਾ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਇੱਥੇ ਰਹਿੰਦੇ ਆ ਕੀ ਸਾਡੀ ਇਹ ਚਿੰਤਾ ਜਾਂ ਚਿੰਤਨ ਜਾਇਜ਼ ਹੈ ਜਾਂ ਨਹੀਂ, ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੀ ਕਰਿਓ। ਤੇ ਇਸ ਵੇਲੇ ਸਮਾਂ ਬ੍ਰੇਕ ਦਾ ਹੋ ਚੁੱਕਿਆ, ਲੈਣੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੋਣੇ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with Visa Aid Immigration and Education Services, jis vich migration sambandhi kise vi tarah de sawal da jawab tusi le sakoge. So sunna na bhulna har mangalwar Amardeep Kaur naal sham 7 baje ton 8 baje tak program Migration Matters.
Jeet te dekh de pyar da, mohabbat de izhar da, do roohan de mel da, muqaddaran de badal de khel da,
pyar tera kare majboor sanu.
Starring Ami Virk, Tania and Jagjeet Sandhu, White Hill Studios laake aaye ne Supna. ਫਰਵਰੀ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com.
ਓਹੋ ਆਓ ਜੀ ਆਓ, ਓ ਬਿੰਦਰ ਆ ਦੇਖ ਤਾਂ ਜਰਾ ਕੌਣ ਆਇਆ।
ਹੈਲੋ ਮਾਮਾ ਜੀ।
ਓ ਵਾਹ ਸੋਨੂ, ਤੂੰ
ਵੀਰ ਜੀ? ਸਤਿ ਸ਼੍ਰੀ ਅਕਾਲ।
ਉਹ ਭੈਣੇ, ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ, ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ, ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ। ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ, ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ। ਇਹ ਕਮਾਲ ਕਿੱਦਾਂ ਹੋਇਆ?
ਵੀਰ ਜੀ, ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ।
ਜੀ ਹਾਂ, ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ, ਨੈਜ਼ਲ ਐਲਰਜੀ, ਸਕਿਨ ਐਲਰਜੀ, ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ, ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ specialize ne in the treatments of cosmetic problems with latest American lasers. Vadhere jankari layi tusi ona de clinic visit kar sakde ho. Rich Health Clinic, Railway Road, Malerkotla, Punjab. Ya tusi ona nu call bhi kar sakde ho. 9876053563 te.
Tusi sun rahe ho apna Harman Radio. 24 ghante 7 din Australia da pehla Punjabi radio. Harman Radio.
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਪਹਿਲਾਂ ਇੱਕ ਬ੍ਰੇਕ ਦਾ ਸਮਾਂ ਸੀ, ਸੋ ਇਸ ਬ੍ਰੇਕ ਦੌਰਾਨ ਸਾਡੇ ਕੁਝ ਸਪੌਂਸਰਸ ਦੇ, ਸਾਡੇ ਕੁਝ ਸਹਿਯੋਗੀਆਂ ਦੇ ਇਸ਼ਤਿਹਾਰ ਤੁਸੀਂ ਸੁਣੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਸੋ ਇੱਕ ਵਾਰ ਫੇਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਸਪੌਂਸਰਸ ਦੇ, ਸਾਰੇ ਹੀ ਸਹਿਯੋਗੀਆਂ ਦੇ। ਸੋ ਇਸ ਵੇਲੇ ਸਾਡੇ ਨਾਲ ਕੁਝ ਦੋਸਤਾਂ ਨੇ ਵੀ ਸਾਂਝ ਬਣਾਈ ਹੋਈ ਹੈ, ਔਰ ਉਹਨਾਂ ਦੇ ਮੈਸੇਜ ਸ਼ਾਮਲ ਕਰਨ ਤੋਂ ਪਹਿਲਾਂ ਮੈਂ ਕੁਝ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਹਾਂ। ਸਾਡੇ ਕੋਲ ਬਹੁਤ ਸਾਰੇ ਦੋਸਤਾਂ ਨੇ ਕੁਝ ਜਾਣਕਾਰੀਆਂ ਭੇਜੀਆਂ ਹੋਈਆਂ, ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸੱਭਿਆਚਾਰਕ ਸਮਾਗਮ ਕਰਵਾਉਣ ਜਾ ਰਹੇ ਨੇ, ਜਾਂ ਫਿਰ ਕੁਝ ਇਹੋ ਜਿਹੇ ਇਵੈਂਟਸ ਜਿਹੜੇ ਆ ਉਹ ਕਰਵਾਉਣ ਜਾ ਰਹੇ ਨੇ। ਸੋ ਉਹ ਜਾਣਕਾਰੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੀ। ਉਸ ਤੋਂ ਪਹਿਲਾਂ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਂਦੇ ਹਾਂ ਬਹੁਤ ਜਲਦੀ। ਖਾਕ ਵਰਗਾ
बदल काले ओए मां अपने बिलाड निराले काले बदल काले मां अपने बिलाड निराले चिड़ कांच मुक जाते जेड़ी जम्मे शाला होई पाले काले बदल काले ओए मां अपने तिलाड निराले जांदा तुरे आ जांदा ओए बड़ा मान मामा दी चांदा जांदा तुरे आ जांदा बड़ा मान मामा दी चांदा वो जिस कारे रब फेर के मुंह लंग जांदा जांदा तुरिया जांदा ओए बड़ा मान मामा दी चांदा मुश्किल काले मां तारे निया को तारे मेरा मुर्शद रावी किनारे तारे निया को तारे मेरा मुर्शद रावी किनारे के मां जी हा मुर्शद होवे बंदा किसे भी मैदान नहारे तारे या को तारे मेरा मुर्शद रावी किनारे 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 तारे या को तारे
जी। दोस्तों सुरजीत खान की आवाज ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਔਰ ਗੀਤ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਮਾਵਾਂ ਵਰਗਾ ਕਣਛਾਵਾਂ ਬੁੱਟਾ ਮੈਨੂੰ ਕਿਧਰੇ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਵਾਕਈ ਕਹਿੰਦੇ ਆ ਵੀ ਰੱਬ ਨੇ ਮਨੁੱਖ ਪੈਦਾ ਕੀਤੇ ਹਨਾ, ਪਰ ਮਨੁੱਖਾਂ ਦੀ ਸਾਂਭ ਸੰਭਾਲ ਦੇ ਲਈ ਉਹਨੇ ਮਾਂ ਬਣਾਈ ਹੈ। ਮਾਂ ਨੂੰ ਇੱਕ ਇਹੋ ਜਿਹਾ ਨਾਜ਼ੁਕ ਇਹੋ ਜਿਹਾ ਮਮਤਾ ਭਰਪੂਰ ਦਿਲ ਦਿੱਤਾ ਜਿਹਦੇ ਵਿੱਚ ਉਹ ਆਪਣੀ ਔਲਾਦ ਲਈ ਸਾਰੀ ਉਮਰ ਜਿਹੜਾ ਪਿਆਰ ਆ ਉਹ ਨਛਾਵਰ ਕਰਦੀ ਹੈ। ਸੋ ਮਾਂ ਦੀ ਜਿਹੜੀ ਉਹ ਗਹਿਰਾਈ ਦਿਲ ਦੀ ਗਹਿਰਾਈ ਔਰ ਮਾਂ ਦਾ ਜਿਹੜਾ ਉਹ ਉੱਚ ਦਰਜਾ ਜਿਹੜਾ ਉਹਨੂੰ ਮਾਪਣਾ ਕਿਸੇ ਦੇ ਵੀ ਵੱਸ ਨਹੀਂ ਹੈ ਹਨਾ। ਸੋ ਖੈਰ ਗੀਤ ਤੁਸੀਂ ਸੁਣਿਆ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਬਣੇ ਹੋਏ ਨੇ, ਉਹਨਾਂ ਦੇ ਮੈਂ ਮੈਸੇਜ ਵੀ ਸ਼ਾਮਿਲ ਕਰਨੇ ਆ। ਪਰ ਉਸ ਤੋਂ ਪਹਿਲਾਂ ਕੁਛ ਜਾਣਕਾਰੀਆਂ ਜਿਹੜੀਆਂ ਸਾਡੇ ਕਮਿਊਨਿਟੀ ਦੇ ਕੁਛ ਮੈਂਬਰਾਂ ਨੇ ਭੇਜੀਆਂ ਹੋਈਆਂ, ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂ। ਸਾਡੇ ਨਾਲ ਰਜਿੰਦਰ ਰਾਜੂ ਜੋਸ਼ਨ ਹੋਰਾਂ ਨੇ ਇੱਕ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਆ, ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਿਸਾਖੀ ਮੇਲਾ ਕਰਵਾਉਣ ਜਾ ਰਹੇ ਨੇ ਕ੍ਰੇਗੀਬਰਨ ਦੇ ਵਿੱਚ। ਸੋ ਕ੍ਰੇਗੀਬਰਨ ਪੰਜਾਬੀਆਂ ਦਾ ਗੜ੍ਹ ਕਿਹਾ ਜਾਂਦਾ, ਇੱਕ ਇਹੋ ਜਿਹਾ ਸਬਰਬ ਮੈਲਬਨ ਦਾ ਜਿਸ ਦੀ ਹਰ ਗਲੀ ਦੇ ਵਿੱਚ ਤਕਰੀਬਨ ਸਾਡੇ ਆਪਣੇ ਪੰਜਾਬੀ ਤੇ ਭਾਰਤੀ ਭਾਈਚਾਰੇ ਦੇ ਜਿਹੜੇ ਲੋਕ ਆ ਉਹ ਵੱਸਦੇ ਆ। ਔਰ ਇਸ ਵੇਲੇ ਜਿਹੜਾ ਆਸਟ੍ਰੇਲੀਆ ਦਾ ਮੈਲਬਨ ਦਾ ਜਿਹੜਾ ਬਹੁਤ ਹੀ ਪੁਰਾਣਾ ਜਿਹੜਾ ਗੁਰੂ ਘਰ ਹੈ ਉਹ ਵੀ ਸ੍ਰੀ ਗੁਰੂ ਸਿੰਘ ਸਭਾ, ਉਹ ਵੀ ਕ੍ਰੇਗੀਬਨ ਵਿਖੇ ਹੀ ਹੈ। ਸੋ ਵਿਸਾਖੀ ਮੇਲਾ ਜਿਹੜਾ ਆ ਇਹ ਆਯੋਜਿਤ ਕਰਨ ਜਾ ਰਹੇ ਨੇ 4 April ਨੂੰ। ਸੋ ਸ਼ਨੀਵਾਰ ਦਾ ਦਿਨ ਹੈ ਜੀ, ਤੇ ਇਹਦੇ ਬਾਬਤ ਹੋਰ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਦੇ ਜਾਵਾਂਗੇ ਪ੍ਰੋਗਰਾਮ ਦੌਰਾਨ। ਤੇ ਕੋਸ਼ਿਸ਼ ਕਰਾਂਗੇ ਕਿ ਜੇਕਰ ਉਹਨਾਂ ਵੱਲੋਂ ਵੀ ਕੋਈ ਸਾਂਝ ਸਾਡੇ ਨਾਲ ਰੇਡੀਓ ਤੇ ਬਣੀ ਤੇ ਅਸੀਂ ਉਹਨਾਂ ਨੂੰ ਰੇਡੀਓ ਤੇ ਲੈ ਕੇ ਆਵਾਂਗੇ। ਤੇ ਇਸ ਤੋਂ ਬਿਨਾਂ ਇੱਕ ਹੋਰ ਅਪ੍ਰੈਲ ਮਹੀਨੇ ਹੀ ਮੁਕਾਬਲਾ ਹੋਣ ਜਾ ਰਿਹਾ ਜੀ ਮਿਸਟਰ ਪੰਜਾਬ ਦੇ ਨਾਮ ਦੇ ਉੱਤੇ। ਸੋ ਇਹਨਾਂ ਦੇ ਵੀ ਪ੍ਰਬੰਧਕਾਂ ਦਾ ਜਿਹੜਾ ਮੈਸੇਜ ਆ ਉਹ ਸਾਨੂੰ ਪਹੁੰਚਿਆ ਹੋਇਆ ਕਿ ਤੁਸੀਂ ਇਹ ਸਾਡੀ ਜਾਣਕਾਰੀ ਜਿਹੜੀ ਆ ਉਸ ਕਹਿੰਦੇ ਜੀ ਜ਼ਰੂਰ ਸਾਂਝੀ ਕਰਿਓ। ਤੇ ਇਹ ਆਪਾਂ ਜਾਣਕਾਰੀ ਤੁਹਾਡੇ ਨਾਲ ਲਓ ਜੀ ਸਾਂਝੀ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 5 ਅਪ੍ਰੈਲ ਨੂੰ ਇੱਕ ਮਿਸਟਰ ਪੰਜਾਬ ਨਾਮ ਦਾ ਜਿਹੜਾ ਮੁਕਾਬਲਾ ਆ ਉਹ ਹੋਣ ਜਾ ਰਿਹਾ ਮੈਲਬਰਨ ਦੇ ਵਿੱਚ, ਔਰ ਜਿਹਦੇ ਵਿੱਚ ਸਾਡੇ ਜਿਹੜੇ ਪੰਜਾਬੀ ਗੱਭਰੂ ਆ ਉਹਨਾਂ ਦੀ ਜਿਹੜੀ ਸਿਰਫ ਜੁੱਸੇ ਦੀ ਹੀ ਨਹੀਂ ਸਗੋਂ ਉਹਨਾਂ ਦੀ ਜਿਹੜੀ ਕਾਬਲੀਅਤ ਆ, ਉਹਨਾਂ ਦੇ ਜਿਹੜੇ ਗੁਣ ਆ, ਉਹਨਾਂ ਦੇ ਜਿਹੜੇ ਹੁਨਰ ਆ, ਉਹਨਾਂ ਦੀ ਵੀ ਪਰਖ ਜਿਹੜੀ ਆ ਉਹ ਕੀਤੀ ਜਾਣੀ ਆ। ਸੋ 5 ਅਪ੍ਰੈਲ ਨੂੰ ਇਹ ਸ਼ੁਰੂ ਹੋਣਾ ਜੀ 11 ਵਜੇ ਸਪ੍ਰਿੰਗਵਿਲ ਟਾਊਨ ਹਾਲ ਸਪ੍ਰਿੰਗਵਿਲ ਵਿਖੇ। ਇਹਨਾਂ ਦੇ ਬਾਬਤ ਹੋਰ ਜਾਣਕਾਰੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦਾ ਜਿਹੜਾ ਫੇਸਬੁੱਕ ਪੇਜ ਹੈ ਜੀ ਉਹ ਤੁਸੀਂ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਇਹ ਜਿਹੜਾ ਇਵੈਂਟ ਆ ਸਿੱਧੂ ਪ੍ਰੋਡਕਸ਼ਨ MK7 ਤੇ ਸਟਾਰ ਟਰੱਕ ਟਾਇਰਸ ਵੱਲੋਂ ਪੇਸ਼ ਕੀਤਾ ਜਾ ਰਿਹਾ। ਤੇ ਇਹਦੇ ਵਿੱਚ ਖਾਸ ਤੌਰ ਤੇ ਜਿਹੜਾ ਆਕਰਸ਼ਣ ਇਹ ਹੈ ਕਿ ਇਸ ਮੁਕਾਬਲੇ ਦੇ ਲਈ ਜਿਹੜੇ ਜੱਜਿਸ ਨੇ ਉਹ ਸਾਰੇ ਸਾਰੇ ਆਪਣੇ ਖੇਤਰ ਦੇ ਮਾਹਿਰ ਲੋਕ ਨੇ। ਸੋ ਅਮਰਦੀਪ ਗਿੱਲ ਜਿਹੜੇ ਕਿ ਗੀਤਕਾਰ ਦੇ ਤੌਰ ਤੇ ਤਾਂ ਪ੍ਰਸਿੱਧੀ ਹਾਸਲ ਕਰ ਹੀ ਚੁੱਕੇ ਨੇ ਪਰ ਇੱਕ ਨਿਰਮਾਤਾ ਦੇ ਤੌਰ ਦੇ ਉੱਤੇ, ਇੱਕ ਨਿਰਦੇਸ਼ਕ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਕੁਛ ਪੰਜਾਬੀ ਦੀਆਂ ਕੁਛ ਆਰਟ ਮੂਵੀਜ਼ ਜਿਹੜੀਆਂ ਆ ਉਹ ਬਣਾਈਆਂ ਔਰ ਬੜਾ ਹੀ ਸੋਹਣਾ ਕੰਮ ਜਿਹੜਾ ਉਹਦੇ ਵਿੱਚ ਕੀਤਾ ਹੈ। ਸੋ ਉਹ ਇਸ ਵਿੱਚ ਵਿਸ਼ੇਸ਼ ਤੌਰ ਤੇ ਜੱਜ ਦੇ ਤੌਰ ਤੇ ਹਾਜ਼ਰ ਹੋਣ ਜਾ ਰਹੇ ਨੇ ਅਮਰਦੀਪ ਸਿੰਘ ਗਿੱਲ ਹੋਰੀ। ਸੋ ਮੈਂਡੀ ਤੱਖੜ ਜਿਨ੍ਹਾਂ ਦੀ ਅਦਾਕਾਰੀ ਨੂੰ ਕੌਣ ਨਹੀਂ ਜਾਣਦਾ, ਸੋ ਬਹੁਤ ਹੀ ਖੂਬਸੂਰਤ ਅਦਾਕਾਰੀ ਔਰ ਬਹੁਤ ਹੀ ਖੂਬਸੂਰਤ ਸੂਰਤ ਤੇ ਸੀਰਤ ਦੀ ਮਾਲਕ ਇਹ ਅਦਾਕਾਰਾ ਜਿਹੜੀ ਆ ਉਹ ਵੀ ਇਸ ਟੀਮ ਦਾ ਹਿੱਸਾ ਬਣਨ ਜਾ ਰਹੀ ਹੈ। ਤੇ ਇਹਦੇ ਨਾਲ ਹੀ ਪੰਜਾਬੀ ਕਾਮੇਡੀ ਦਾ ਇੱਕ ਕਿੰਗ ਹਰਬੀ ਸੰਘਾ, ਜਿਸ ਨੂੰ ਤੁਸੀਂ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਉਸ ਦੇ ਮਜ਼ਾਇਆ ਲਹਿਜੇ ਦੇ ਲਈ ਜਾਣਦੇ ਹੋ, ਔਰ ਉਹ ਵੀ ਇਸ ਮੁਕਾਬਲੇ ਦੇ ਜੱਜਸ ਦੀ ਟੀਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਆ। ਟਿਕਟਾਂ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦਾ ਜਿਹੜਾ ਪੇਜ ਹੈ ਵਿਜ਼ਿਟ ਕਰ ਸਕਦੇ ਹੋ ਸਿੱਧੂ ਪ੍ਰੋਡਕਸ਼ਨ ਤੇ MK7 ਤੋਂ। ਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਜਾਣਕਾਰੀਆਂ ਜਿਹੜੀਆਂ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਜਾਵਾਂ। ਆਪਣਾ ਵਿਰਸਾ ਆਪਣੇ ਲੋਕ ਨਾਮ ਦਾ ਇੱਕ ਡਿਨਰ ਤੇ ਡਾਂਸ ਜਿਹੜਾ ਪ੍ਰੋਗਰਾਮ ਦਾ ਆਯੋਜਨ ਆ ਉਹ ਵੀ ਜੀ ਵਿੱਕੀ ਗਿੱਲ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ 8 ਮਾਰਚ ਨੂੰ। ਸੋ ਆਉਂਦੀ 8 ਮਾਰਚ ਨੂੰ ਇਸ ਪ੍ਰੋਗਰਾਮ ਦਾ ਆਯੋਜਨ ਜਿਹੜਾ ਕੀਤਾ ਜਾ ਰਿਹਾ ਉਸ ਦਾ ਜਿਹੜਾ ਕਹਿੰਦੇ ਪਰਪਸ ਮਕਸਦ ਜਿਹੜਾ ਉਹਦਾ ਇਹ ਹੈ ਕਿ ਜਿਹੜੇ ਵੀ ਲੋੜਵੰਦ ਲੋਕ ਜਿਨ੍ਹਾਂ ਦੇ ਕੋਲ ਜਿਹੜੀਆਂ ਬੇਸਿਕ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਵੀ ਪੈਸੇ ਨਹੀਂ ਆ ਔਰ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਦੇ ਲਈ ਜਿਹੜਾ ਪੈਸਾ ਆ ਉਹ ਇਕੱਠਾ ਕੀਤਾ ਜਾਊਗਾ ਜਿਹੜਾ ਵੀ ਟਿਕਟਾਂ ਤੋਂ ਇੱਥੇ ਇਕੱਠਾ ਹੋਏਗਾ ਪੈਸਾ ਸੋ ਉਹਨਾਂ ਲੋੜਵੰਦਾਂ ਦੇ ਲਈ ਭੇਜਿਆ ਜਾਵੇਗਾ। ਸੋ 8 ਮਾਰਚ ਨੂੰ ਇਹ ਪ੍ਰੋਗਰਾਮ ਜਿਹੜਾ ਜੀ ਹੋਣ ਜਾ ਰਿਹਾ। ਸੋ ਇਹਦੇ ਬਾਬਤ ਤੁਸੀਂ VG ਪ੍ਰੋਡਕਸ਼ਨ ਦੇ ਫੇਸਬੁੱਕ ਪੇਜ ਤੇ ਜਾ ਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਫਿਰ ਵਿੱਕੀ ਗਿੱਲ ਹੋਰਾਂ ਦੇ ਪੇਜ ਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਤੇ ਇਸ ਤੋਂ ਇਲਾਵਾ ਰੰਗਮੰਚਕਾਰੀ ਥੀਏਟਰ ਗਰੁੱਪ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ 7 ਮਾਰਚ ਨੂੰ ਇੱਕ ਥੀਏਟਰੀਕਲ ਪਰਫਾਰਮੈਂਸ ਦਾ ਆਯੋਜਨ ਕੀਤਾ ਜਾ ਰਿਹਾ। ਸੋ ਇਸ ਪਰਫਾਰਮੈਂਸ ਦੇ ਬਾਰੇ ਅੱਜ ਅਸੀਂ ਹੋਰ ਵਿਸਥਾਰ ਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਉਂਕਿ ਇਸ ਵੇਲੇ ਰੰਗਮੰਚਕਾਰੀ ਥੀਏਟਰ ਗਰੁੱਪ ਦੀ ਜਿਹੜੀ ਟੀਮ ਹੈ ਉਹ ਸਾਡੇ ਕੋਲ ਸਟੂਡੀਓ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਉਸ ਟੀਮ ਦੇ ਨਾਲ ਵੀ ਤੁਹਾਨੂੰ ਮਿਲਾਵਾਂਗੇ ਤੇ ਨਾਲ ਹੀ ਨਾਲ ਉਹਨਾਂ ਦੀ ਇਸ ਥੀਏਟਰੀਕਲ ਪਰਫਾਰਮੈਂਸ ਦੇ ਬਾਰੇ ਚ ਹੋਰ ਵਿਸਥਾਰ ਚ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਦੌਰਾਨ ਅਸੀਂ ਫੇਸਬੁੱਕ ਦੇ ਉੱਤੇ ਵੀ ਲਾਈਵ ਜਿਹੜੀ ਇੰਟਰਵਿਊ ਆ ਉਹ ਤੁਹਾਡੇ ਲਈ ਲੈ ਕੇ ਆਵਾਂਗੇ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਸਾਡੇ ਨਾਲ ਇਸ ਤੋਂ ਪਹਿਲਾਂ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਜੁੜੇ ਸੀ, ਉਹਨਾਂ ਨੇ ਵੀ ਇੱਕ ਬਹੁਤ ਸੋਹਣਾ ਆਰਟੀਕਲ ਸਾਡੇ ਨਾਲ ਸਾਂਝਾ ਕੀਤਾ, ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਉਸ ਤੋਂ ਪਹਿਲਾਂ ਕੁਛ ਹੋਰ ਮੈਸੇਜਸ ਮੈਂ ਜ਼ਰੂਰ ਸ਼ਾਮਲ ਕਰ ਲਵਾਂ। ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਸਾਹਿਬ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾਈ ਆ ਇਹਨਾਂ ਨੇ। ਕਹਿੰਦੇ ਆਪਣੀਆਂ ਇੱਛਾਵਾਂ ਨੂੰ ਘਟਾਉਣਾ ਚਾਹੀਦਾ, ਵੱਡੇ ਦੀ ਖਰਚਾ ਕਰਨ ਦੀ ਰੀਸ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ ਬਿਲਕੁਲ, ਤੁਹਾਡਾ ਕਹਿਣਾ ਬਿਲਕੁਲ ਠੀਕ ਹੈ। ਬਾਕੀ ਤੁਸੀਂ ਟੈਲੀਫੋਨ ਨੰਬਰ ਦੀ ਮੰਗ ਕੀਤੀ ਹੈ ਘੁੰਮਣ ਸਾਹਿਬ, ਮੈਂ ਤੁਹਾਡਾ ਨੰਬਰ 2 ਵਾਰ ਐਡ ਕਰ ਚੁੱਕੀ ਹਾਂ ਔਰ ਮੈਂ ਤੁਹਾਨੂੰ ਮੈਸੇਜ ਵੀ ਕਰ ਚੁੱਕੀ ਹਾਂ, ਵਟਸਐਪ ਤੇ ਆਪਣਾ ਨੰਬਰ ਵੀ ਭੇਜ ਚੁੱਕੀ ਹਾਂ। ਮੈਨੂੰ ਲੱਗਦਾ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਉਹ ਚੈੱਕ ਨਹੀਂ ਕੀਤਾ, ਜਿਹੜਾ ਨੰਬਰ ਤੁਸੀਂ ਮੈਨੂੰ ਭੇਜਦੇ ਹੋ ਮੈਂ ਉਸੇ ਨੰਬਰ ਤੇ ਤੁਹਾਨੂੰ ਜਿਹੜਾ ਵਟਸਐਪ ਐਡ ਕੀਤਾ ਔਰ ਤੁਹਾਨੂੰ ਮੈਸੇਜ ਭੇਜਿਆ ਹੋਇਆ, ਤੁਸੀਂ ਜ਼ਰੂਰ ਚੈੱਕ ਕਰਿਓ। ਤੇ ਬਾਕੀ ਜੀ ਕਹਿੰਦੇ ਮਾਂ ਦਾ ਦੇਣ ਕੋਈ ਵੀ ਨਹੀਂ ਦੇ ਸਕਦਾ ਹਨਾ, ਤੇ ਬਾਕੀ ਦੂਰ ਸੰਚਾਰ ਦੇ ਸਾਧਨ ਤੇ ਪੈਸੇ ਦਾ ਕਹਿੰਦੇ ਫਲਾਅ ਜਿਹੜਾ ਬਹੁਤ ਵੱਧ ਗਿਆ ਤੇ ਇਨਸਾਨ ਓਨਾ ਹੀ ਜ਼ਿਆਦਾ ਕਹਿੰਦੇ ਹੁਣ ਦੁਖੀ ਹੈ। ਬਿਲਕੁਲ ਜੀ ਬਿਲਕੁਲ। ਸੋ ਇਸੇ ਕਰਕੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇਹਨਾਂ ਹਲਕੀਆਂ ਫੁਲਕੀਆਂ ਗੱਲਾਂ ਦੇ ਨਾਲ ਆਪਾਂ ਮਨੋਰੰਜਨ ਜਿਹੜਾ ਜ਼ਰੂਰ ਕਰਦੇ ਰਹੀਏ ਤਾਂ ਕਿ ਕੁਛ ਕੁ ਜਿਹੜੀਆਂ ਚਿੰਤਾਵਾਂ ਸਾਡੀਆਂ ਘੱਟ ਹੋਣ ਔਰ ਸਾਡਾ ਜਿਹੜਾ ਧਿਆਨ ਆ ਉਹ ਦੂਸਰੀਆਂ ਚੀਜ਼ਾਂ ਦੇ ਵਿੱਚ ਵੀ ਜ਼ਰੂਰ ਖਰਚਿਤ ਹੋਵੇ, ਕਿਉਂਕਿ ਜਦੋਂ ਤੁਸੀਂ ਸਿਰਫ ਤੇ ਸਿਰਫ ਫਿਕਰਾਂ ਦੇ ਨਾਲ ਚਿੰਤਾਵਾਂ ਦੇ ਨਾਲ ਗ੍ਰਸਤ ਹੁੰਦੇ ਹੋ ਤਾਂ ਫਿਰ ਨਿਰਾਸ਼ਾ ਜਿਹੜੀ ਆ ਉਹ ਜ਼ਿੰਦਗੀ 'ਚ ਜ਼ਿਆਦਾ ਵੱਧ ਜਾਂਦੀ ਹੈ ਤੇ ਸਾਡਾ ਜਿਹੜਾ ਰਵੱਈਆ ਉਹ ਵੀ ਨਿਰਾਸ਼ਾਵਾਦੀ ਹੋ ਜਾਂਦਾ। ਸੋ ਅਸੀਂ ਚਾਹੁੰਦੇ ਹਾਂ ਕਿ ਅਸੀਂ ਪੋਜ਼ਿਟਿਵ ਜਿਹੜਾ ਨਜ਼ਰੀਆ ਆ ਉਹ ਜ਼ਿੰਦਗੀ ਦੇ ਵਿੱਚ ਅਪਣਾਈਏ। ਸੋ ਅਸੀਂ ਹੀ ਨਹੀਂ, ਤੁਸੀਂ ਵੀ, ਤੁਸੀਂ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਪਣਾਈਏ। ਰਵਿੰਦਰ ਸਿੰਘ ਧਨੀ ਅੱਗੇ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਸਾਹਿਬ, ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ ਤੇ ਪ੍ਰੋਗਰਾਮ ਚ ਆਪਣੇ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਬਣਾਇਆ ਕਰੋ। ਇਸ ਵੇਲੇ ਗਿੱਲ ਸਾਹਿਬ ਨੇ ਸਾਡੇ ਨਾਲ ਇੱਕ ਆਰਟੀਕਲ ਸਾਂਝਾ ਕੀਤਾ, ਮੈਂ ਉਹ ਸਾਰੇ ਸਰੋਤਿਆਂ ਦੇ ਨਾਲ ਵੀ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਜਲਦੀ ਜਲਦੀ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਕਹਿੰਦੇ ਜੀ ਸੁਰਿੰਦਰ ਸਿੰਘ ਦਾਊ ਮਾਜਰਾ ਦੀ ਲਿਖਤ ਹੈ, ਦਿਲਚਸਪ ਲੱਗਿਆ ਇਸ ਕਰਕੇ ਸ਼ੇਅਰ ਕਰ ਰਿਹਾ ਹਾਂ। ਕਹਿੰਦੇ ਚਾਰ ਪੈਸੇ ਹੱਥ ਵਿੱਚ ਹੋਣ ਦਿਖਾਵਾ ਤਾਂ ਹੁੰਦਾ ਹੀ ਹੈ। ਕਹਿੰਦੇ ਕਿਰਪਾਲ ਸਿੰਘ ਹੋਰੀ ਉਦੋਂ ਇੱਟ ਬਾਲੇ ਵਾਲਾ ਚੁਬਾਰਾ ਛੱਤਣ ਲੱਗੇ ਸੀ ਜਦੋਂ ਆਲੇ ਦੁਆਲੇ ਦੇ ਪੰਜ ਪਿੰਡਾਂ ਚ ਕਿਸੇ ਦੇ ਘਰ ਦਾ ਬਾਗਲਾ ਵੀ ਪੱਕੀਆਂ ਇੱਟਾਂ ਨਾਲ ਨਹੀਂ ਸੀ ਬਗਲਿਆ ਹੋਇਆ। ਧਨਪਤ ਮਿਸਤਰੀ ਨੂੰ ਗੱਡਾ ਜੋੜ ਕੇ ਲਿਜਾਇਆ ਜਾਂਦਾ ਸੀ ਜਿਵੇਂ ਕਿਸੇ ਰਾਜੇ ਦਾ ਮਹਿਲ ਛੱਤਣਾ ਹੋਵੇ। ਸਾਰਾ ਪਿੰਡ ਇੱਟਾਂ ਨਾਲ ਉਸਰਦੀਆਂ ਕੰਧਾਂ ਦੇਖਣ ਲਈ ਇਕੱਠਾ ਹੋ ਜਾਂਦਾ। ਧਨਪਤ ਇੱਟਾਂ ਲਾਉਂਦਾ ਗਿਆ ਤੇ ਪੁਰਾਣੇ ਮੁਗਲਾਂ ਵੇਲੇ ਉਹਨਾਂ ਦੇ ਵੱਡੇ ਵਡਾਰੂਆਂ ਦੀਆਂ ਬਣਾਈਆਂ ਇਮਾਰਤਾਂ ਦੀਆਂ ਗੱਲਾਂ ਕਰਦਾ। ਦੱਸਦਾ ਕਿ ਲਾਲ ਕਿਲੇ ਦੀ ਮੂਹਰਲੀ ਕੰਧ ਬਣਾਉਣ ਵਾਲਾ ਦੇਵ ਰਾਮ ਉਹਨਾਂ ਦਾ ਹੀ ਪੁਰਖਾ ਸੀ। ਜਦ ਚੁਬਾਰਾ ਸਿਖਰ ਤੇ ਗਿਆ ਤਾਂ ਗੋਬਿੰਦਗੜ੍ਹ ਮੰਡੀਓ ਟਰੱਕ ਵਿਚ ਗਾਡਰ ਲੱਦ ਕੇ ਲਿਆਂਦੇ ਸੀ। ਸਾਰਾ ਪਿੰਡ ਦੇਖਣ ਲਈ ਆਇਆ, ਲੋਕ ਗਾਡਰਾਂ ਨੂੰ ਟੋ ਟੋ ਕੇ ਵੇਖਦੇ ਰਹੇ। ਕਈ ਕਹਿੰਦੇ ਸੀ ਬਿਸ਼ੱਕ ਲੋਹਾ ਹੀ ਹੈ ਪਰ ਲਟੈਣ ਵਰਗੀ ਮਜ਼ਬੂਤੀ ਨਹੀਂ ਦੇ ਸਕਦਾ। ਕਿਸੇ ਨੇ ਇਹੀ ਫੂਕ ਕਿਰਪਾਲ ਕੀ ਬੇਬੇ ਇੰਦਰ ਕੌਰ ਦੇ ਕੰਨ ਵਿਚ ਮਾਰ ਦਿੱਤੀ। ਇੰਦਰ ਕੌਰ ਸੀ ਤਾਂ ਨਰਮ ਸੁਭਾਅ ਦੀ, ਪਰ ਜਿੱਥੇ ਉਸਦੀ ਗਰਾਰੀ ਫਸ ਜਾਂਦੀ ਉਹ ਹਿੰਡ ਨੂੰ ਉਹ ਹਰ ਹੀਲੇ ਭੁਗਾਉਂਦੀ। ਗਾਡਰਾਂ ਦੇ ਵਜਨ ਬਾਰੇ ਸੁਣ ਕੇ ਇੰਦ ਕੌਰ ਨੇ ਕਿਸੇ ਦੇ ਕਹੇ ਛੱਤ ਦੇ ਵਿਚਾਲੇ ਲਟੈਣ ਪਾਉਣ ਦੀ ਜਿੱਦ ਫੜ ਲਈ। ਉਸਦੀ ਇਸੇ ਜਿੱਦ ਨੇ ਚੁਬਾਰੇ ਦੀਆਂ ਉਸਰੀਆਂ ਕੰਧਾਂ ਬਿਨਾਂ ਛੱਤ ਤੋਂ 3.5 ਸਾਲ ਖੜੀਆਂ ਰੱਖੀਆਂ। ਜਦੋਂ ਵੀ ਧਨਪਤ ਛੱਤ ਪਾਉਣ ਲੱਗਦਾ ਤਾਂ ਇੰਦ ਕੌਰ ਵੱਖੀਆਂ ਤੇ ਹੱਥ ਰੱਖ ਕੇ ਜਾ ਖੜੀ ਹੁੰਦੀ ਤੇ ਗਾਡਰ ਪਰੇ ਰਖਾ ਕੇ ਕਹਿੰਦੀ, ਧਨਪਤ ਪੁੱਤ ਵੇ ਲਟੈਣ ਦੇ ਅਲੋਹਾ ਫੇਰ ਉੱਪਰ ਰੱਖੀ। ਇਹ ਉਹਦਾ ਪੱਕਾ ਡਾਇਲੋਗ ਬਣ ਗਿਆ ਸੀ ਤੇ ਚੁਬਾਰਾ ਬਿਨਾਂ ਛੱਤ ਵਾਲਾ ਚੁਬਾਰਾ ਬਣਿਆ ਹੋਇਆ ਸੀ। ਲੋਕਾਂ ਨੇ ਇੰਦ ਕੌਰ ਦੀ ਗੱਲ ਨਾਲ ਮਿਸਤਰੀ ਧਨਪਤ ਨੂੰ ਛੇੜਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਵੀ ਧਨਪਤ ਕਿਤੇ ਚਾਰ ਬੰਦਿਆਂ ਚ ਬੈਠਾ ਹੁੰਦਾ ਤਾਂ ਲੋਕ ਵੇ ਲਟੈਣ ਦੇ ਕਹਿ ਕੇ ਛੇੜਦੇ। ਉਧਰ ਕਿਰਪਾਲ ਹੋਣਾ ਦਾ ਦੇ ਲਾਣੇ ਨੂੰ ਵੀ ਵੇ ਲਟੈਣ ਦੇ ਕੇ ਲਾਣੇ ਦੀ ਅੱਲ ਪੈ ਗਈ। ਇੰਦ ਕੌਰ ਦੀ ਮੌਤ ਤੋਂ ਬਾਅਦ ਚੁਬਾਰਾ ਕੰਪਲੀਟ ਹੋਇਆ। ਇਹ ਕਿਰਪਾਲ ਕੇ ਟੱਬਰ ਦਾ ਬੇਬੇ ਇੰਦ ਕੌਰ ਨਾਲ ਪਿਆਰ ਹੀ ਸੀ ਕਿ ਉਸਦੀ ਮੌਤ ਤੱਕ ਕਿਸੇ ਨੇ ਚੁਬਾਰੇ ਤੇ ਛੱਤ ਨਹੀਂ ਸੀ ਪਾਈ। ਚੌਂਕੀਦਾਰ ਦੇ ਖਾਤਿਆਂ ਮੁਤਾਬਕ ਇੰਦ ਕੌਰ ਦਾ ਸੰਸਕਾਰ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਦੇ ਨਾਲ 14 ਫਰਵਰੀ ਨੂੰ ਹੋਇਆ ਤੇ ਸਾਰੇ ਪਿੰਡ ਨੇ ਆਪਣੇ ਇਲਾਕੇ ਦਾ ਪਹਿਲਾ ਚੁਬਾਰਾ ਕੰਪਲੀਟ ਹੋਣ ਦੀ ਖੁਸ਼ੀ ਚ ਆਪਣੇ ਆਪ ਵੱਲੋਂ ਬਣਾਇਆ ਨਵਾਂ ਤਿਉਹਾਰ ਵੇ ਲਟੈਣ ਮਨਾਇਆ ਸੀ, ਜਿਸ ਨੂੰ ਉਹਨਾਂ ਨੇ ਪਿਆਰ ਦਾ ਤਿਉਹਾਰ ਕਿਹਾ। ਫਿਰ ਹੌਲੀ ਹੌਲੀ ਪਿੰਡ ਦੇ ਲੋਕ ਵਿਦੇਸ਼ਾਂ ਵਿਚ ਗਏ ਤੇ ਆਪਣਾ ਪਿਛੋਕੜ ਵੀ ਨਾਲ ਲੈ ਗਏ। ਇਹ ਤਿਉਹਾਰ ਦੇਸ਼ ਵਿਦੇਸ਼ ਵਿਚ ਫੈਲ ਗਿਆ ਅਤੇ ਅੰਗਰੇਜ਼ਾਂ ਦੀ ਪੰਜਾਬੀ ਠੀਕ ਨਾ ਹੋਣ ਕਰਕੇ ਵੇ ਲਟੈਣ ਦੇ ਤੋਂ ਵੈਲਨਟਾਈਨ ਡੇ ਅਤੇ ਫਿਰ ਹੌਲੀ ਹੌਲੀ ਵੈਲਨਟਾਈਨ ਡੇ ਬਣ ਕੇ ਪੂਰੇ ਸੰਸਾਰ ਵਿਚ ਇੰਦ ਕੌਰ ਨੂੰ ਅਮਰ ਕਰ ਗਿਆ। ਕਿਆ ਬਾਤ ਹੈ ਜੀ, ਬਹੁਤ ਹੀ ਖੂਬਸੂਰਤ। ਧੰਨਵਾਦ ਗਿੱਲ ਸਾਹਿਬ ਇਹ ਵਾਕਿਆ ਸਾਡੇ ਨਾਲ ਸਾਂਝਾ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਇਸ ਵੇਲੇ ਸਾਡੇ ਨਾਲ ਮੌਲੀ ਜੌਹਲ ਜੀ ਵੀ ਬਣੇ ਨੇ। ਗੁੱਡ ਮਾਰਨਿੰਗ ਟੂ ਆਲ ਅਵਰ ਹਮਨ ਰੇਡੀਓ ਫੈਮਿਲੀ ਇਨ ਆਸਟ੍ਰੇਲੀਆ ਐਂਡ ਅਰਾਊਂਡ ਦ ਗਲੋਬ ਐਂਡ ਟਿਲ ਐਂਡ। ਕਹਿੰਦੇ ਅਮਰਦੀਪ ਬੇਟਾ ਜੀ ਬਹੁਤ ਬਹੁਤ ਧੰਨਵਾਦ, ਵੈਰੀ ਗੁੱਡ ਮਾਰਨਿੰਗ ਆਂਟੀ ਜੀ, ਬਹੁਤ ਹੀ ਸਤਿਕਾਰ ਤੇ ਪਿਆਰ ਦੇ ਨਾਲ। ਤੇ ਇਟਸ ਬਿਊਟੀਫੁਲ ਵੈਦਰ ਹੇਅਰ ਇਨ ਅਵਰ ਬਿਊਟੀਫੁਲ ਰਿਵਰਲੈਂਡ ਐਂਡ ਇਨ ਐਡੀਲੇਡ ਦਿਸ ਮਾਰਨਿੰਗ ਨਾਈਸ ਐਂਡ ਕੂਲ। ਬਹੁਤ ਚੰਗਾ ਲੱਗਿਆ ਜੀ, ਬਹੁਤ ਸੋਹਣਾ ਅੱਜ ਮੌਸਮ ਹੈ ਔਰ ਮੌਸਮ ਨੂੰ ਤੁਸੀਂ ਇੰਜੋਏ ਕਰੋ ਤੇ ਨਾਲ ਹੀ ਨਾਲ ਇੰਜੋਏ ਕਰੋ ਰੇਡੀਓ ਤੇ ਬਾਕੀ ਕਹਿੰਦੇ ਜੀ ਬੈਸਟ ਵਿਸ਼ਿਸ ਟੂ ਦਲਜੀਤ ਐਂਡ ਟੀਮ ਔਨ ਮਿਸਟਰ ਪੰਜਾਬ ਕੰਪੀਟੀਸ਼ਨ ਪਲੀਜ਼ ਕਹਿੰਦੇ ਪਲੇ ਆਰਿਫ ਲੋਹਾਰਜ਼ ਸੌਂਗ ਜ਼ਰੂਰ ਜੀ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਆਰਿਫ ਲੋਹਾਰ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਜ਼ਰੂਰ ਸੁਣਾ ਕੇ ਜਾਈਏ ਸੋ ਫਿਲਹਾਲ ਇੱਕ ਗੀਤ ਜਿਹੜਾ ਜੀ ਉਹ ਆਪਾਂ ਤੁਹਾਨੂੰ ਸੁਣਾ ਦਿੰਦੇ ਹਾਂ ਕਿਸ ਸਿੰਗਰ ਦਾ ਤੁਸੀਂ ਸੁਣਨਾ ਚਾਹੁੰਦੇ ਹੋ ਵੈਸੇ ਸਾਨੂੰ ਆਰਿਫ ਲੋਹਾਰ ਦਾ ਜਿਹੜਾ ਗੀਤ ਹੈ ਉਹ ਫਰਮਾਇਸ਼ ਕੀਤਾ ਹੈ ਮੌਲੀ ਹੋਰਾਂ ਨੇ ਪਰ ਇੰਨੀ ਜਲਦੀ ਜਲਦੀ ਅਸੀਂ ਉਹਨਾਂ ਦੀ ਫਰਮਾਇਸ਼ ਤਾਂ ਨਹੀਂ ਪੂਰੀ ਕਰ ਸਕਾਂਗੇ ਪਰ ਇਸ ਵੇਲੇ ਤੁਹਾਨੂੰ ਹਰਵੀਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾਉਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਇੱਕ ਜਿਹੜੀ ਇੰਟਰਵਿਊ ਕਰਨੀ ਹੈ ਰੰਗਮੰਚਕਾਰੀ ਗਰੁੱਪ ਵੱਲੋਂ ਉਹ ਸਾਡੇ ਕੋਲ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਥੀਏਟਰੀਕਲ ਪਰਫਾਰਮੈਂਸ ਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਫੇਸਬੁੱਕ ਤੇ ਲਾਈਵ ਵੀ ਅਸੀਂ ਹੋਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਇਸ ਵੇਲੇ ਇੱਕ ਗੀਤ ਤੁਹਾਡੀ ਨਜ਼ਰ ਆਉਣੇ ਆ ਬਹੁਤ ਜਲਦੀ ਵਾਪਸ ਪ੍ਰੋਗਰਾਮ ਲਹਿਰਾਂ ਦੇ
ਸਹੀ ਜਾਨੀਆ ਬਸ ਕਰ ਬਸ ਕਰ ਕਹੀ ਜਾਨੀਆ ਸ਼ੁਕਰ ਮਨਾ ਮੈਂ ਤੈਨੂੰ ਸਾਊ ਟੱਕਰੀ ਤੇਜ਼ ਹੁੰਦੀ ਤੇਰੀ ਮੈਂ ਕਮਾਉਂਦੀ ਚੱਕਰੀ ਮੈਥੋਂ ਵੱਧ ਕਰੇ ਨਖਰੇ ਵੀ ਤੂੰ ਮੈਂ ਤੇਰੇ ਨਾਲ ਵਿਆਹੀ
Tennessee Roots
ho pata mainu kede naam naal rakhda ve tu phone vich kudiyan de number koi a mechanic koi service wala save kita hoya kise da plumber kar deni open teri akhed main family nu dass dene tere ped main fir dekho harveer tera muh main tere na vyai ਯਾਰਾਂ ਦੇ ਨਾਲ ਘੁੰਮਦਾ ਮੈਨੂੰ ਟਾਈਮ ਨੀ ਦਿੰਦਾ ਤੂੰ ਹੋ ਤੇਰੀ ਲੈਂਡ ਕਰੂਜ਼ਰ ਵੇ ਪੱਟਦੀ ਅਲੜਾਂ ਨੂੰ ਤੇਰੀ ਲੈਂਡ ਕਰੂਜ਼ਰ ਵੇ ਪੱਟਦੀ ਅਲੜਾਂ ਨੂੰ ਹੋ ਕਰ ਲਿਆ ਪੈਕ ਟੱਚ ਕੱਪੜਿਆਂ ਵਾਲਾ ਚੱਲੀ ਟੱਕਿਆਂ ਨੂੰ ਸਾਂਭੀਆਂ ਪੇ ਕਰ ਤੂੰ ਇੰਨਾ ਮੈਨੂੰ ਪਤਾ ਭਾਵੇਂ ਕਰ ਲਾ ਮੈਂ ਕੁਝ ਤਾਂ ਵੀ ਸੁਧਰਨ ਵਾਲਾ ਨੀ ਉਹ ਪਰ ਤੂੰ ਫੈਮਿਲੀ ਮੈਂ ਸਾਰੀ ਹੁਣ ਇਕੱਠੀ ਕਰਕੇ ਤੇਰੇ ਕੰਨ ਤੇ ਸਰਕਦੀ ਨਾ ਜੂ ਮੈਂ ਤੇਰੇ ਨਾਲ ਵਿਆਹੀ ਹੋਈ ਆ ਖਰੀਦ ਕੇ ਲਿਆਇਆ ਨੀ ਉਹ ਤੂੰ ਮੈਂ ਤੇਰੇ ਨਾਲ ਵਿਆਹੀ ਹੋਈ ਆ ਖਰੀਦ ਕੇ ਲਿਆਇਆ ਨੀ ਉਹ ਤੂੰ ਮੈਂ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਉਹ ਲੀਡਰ ਤੇ ਕੋਲ ਸੀ ਪੱਕੇ ਤੇਰੇ ਯਾਰ ਸ਼ਾਮ ਹੁੰਦੀ ਨੂੰ ਬਹਿਣਾ ਆ ਡੱਟ ਖੋਲ ਕੇ ਕੱਢਦਾ ਏ ਸਾਰਿਆਂ ਨੂੰ ਉੱਚੀ ਉੱਚੀ ਗਾਲਾਂ ਪੂਰੀ ਬੋਤਲ ਤੂੰ ਢਿੱਡ ਵਿੱਚ ਡੋਲ ਕੇ ਖਰਚੇ ਨੂੰ ਦੇਖ ਤੇਰਾ ਕਿੰਨਾ ਵੱਧ ਗਿਆ ਚਿੱਟਾ ਤਾਂ ਨੀ ਵੇਚਣ ਕਿਤੇ ਤੂੰ ਲੱਗ ਗਿਆ ਕਹਿਣੇ ਸਾਂਭ ਸਾਂਭ ਰੱਖੇਗਾ ਮੈਨੂੰ ਮੈਂ ਤੇਰੇ ਨਾਲ ਵਿਆਹੀ ਹੋਈ
ਰਿਸ਼ਤਾ ਰੂਹਾਂ ਦਾ ਮੁਕਲਾਵਾ ਜਵਾਨੀ ਦੇ ਵੱਲ ਬਚਪਨ ਤੁਰਦਾ ਸੀ ਇੱਕ ਦੂਜੇ ਨੂੰ ਮਿਲਣੇ ਲਈ ਫਿਰ ਦਿਲ ਦੋਹਾਂ ਦਾ ਝੁਰਦਾ ਸੀ ਤੜਫ ਹੁੰਦੀ ਸੀ ਦੇਖਣ ਦੀ ਦੂਰੀ ਦੀ ਚੱਲੀ ਜਾਵੇ ਨਾ ਕਦੋਂ ਟੱਕਣਗੇ ਨੈਣ ਦੋਵਾਂ ਨੂੰ ਖਬਰ ਸਾਰ ਕੋਈ ਆਵੇ ਨਾ ਟੁੱਟਿਆ ਬੰਨ ਸਬਰ ਦਾ ਨਾ ਬੇਕਾਬੂ ਦਿਲ ਦਾ ਸਰਦਾ ਸੀ ਦੇਖਣ ਦੇ ਲਈ ਕੁੜੀ ਨੂੰ ਮੁੰਡਾ ਨਿੱਤ ਸਕੀਮਾਂ ਕੱਢਦਾ ਸੀ ਹੋ ਇੱਕ ਦੂਜੇ ਵਿੱਚ ਰਾਹ ਲੱਗਦੇ ਸੀ ਜਿਉਂ ਭਾਰਤ ਤੋਂ ਪਾਕ ਦੇ ਦੂਰੀ ਜਾਵੇ ਨਾ ਡਰੀ ਰੋਟੀ ਬੂਹੇ ਤੇ ਖੜੀ ਲਾੜਾ ਲੈਣ ਚਲੇ ਹੁਣ ਜਾਏ ਨਾ ਤਰੀਕ ਨਾ ਘੜੀ ਦੂਰੀ ਜਾਵੇ ਨਾ ਡਰੀ ਰੋਟੀ ਬੂਹੇ ਤੇ ਖੜੀ ਲਾੜਾ ਲੈਣ ਚਲੇ ਹੁਣ ਜਾਏ ਨਾ ਤਰੀਕ ਨਾ ਘੜੀ ਸਮਾਂ ਆਉਣ ਤੇ ਇੱਕ ਦਿਨ ਮੁਕਲਾ ਵੇਦਾ ਰੱਖਿਆ ਜਾਂਦਾ ਸੀ ਜਾਣਾ ਸਹੁਰੇ ਕੁੜੀ ਨੂੰ ਚਾਨਾ ਚੱਕਿਆ ਜਾਂਦਾ ਸੀ ਉੱਠਣ ਲੂਰੀਆਂ ਦਿਲ ਵਿੱਚ ਜਿਉਂ ਜਿਉਂ ਦਿਨ ਨੇੜੇ ਨੂੰ ਆਉਂਦਾ ਸੀ ਦੋਹਾਂ ਦਾ ਦਿਲ ਰਾਤੀ ਬਾਤਾਂ ਤਾਰਿਆਂ ਦੇ ਨਾਲ ਪਾਉਂਦਾ ਸੀ ਸ਼ਗਨਾਂ ਦੇ ਨਾਲ ਲੈਣ ਵੋਟੀ ਨੂੰ ਜਦ ਸਹੁਰੇ ਕਰ ਟੁੱਕਦਾ ਸੀ ਵਿਆਹ ਪਿੱਛੋਂ ਮੁਕਲਾ ਬੇਦਾ ਜੀ ਸਫ਼ਰ ਇੱਥੇ ਆ ਮੁੱਕਦਾ ਸੀ ਹੋ ਗੋਰੀ ਕਾਲੀ ਦਾ ਪਤਾ ਲੱਗਦਾ ਸੀ ਘੁੰਡ ਵਿੱਚ ਪਾਈ
ਜੀ ਦੋਸਤੋ ਇੱਕ ਦੀ ਜਗ੍ਹਾ ਦੋ ਗੀਤ ਆਪਾਂ ਤੁਹਾਨੂੰ ਸੁਣਾ ਦਿੱਤੇ ਵੈਸੇ ਗੀਤਾਂ ਦੇ ਬਾਰੇ ਤੁਹਾਨੂੰ ਅਕਸਰ ਸ਼ਿਕਾਇਤ ਹੁੰਦੀ ਹੈ ਕਿ ਮੇਰੇ ਪ੍ਰੋਗਰਾਮ ਦੇ ਵਿੱਚ ਗੀਤ ਜਿਹੜੇ ਆ ਬਹੁਤ ਘੱਟ ਸੁਣਨ ਨੂੰ ਮਿਲਦੇ ਆ ਵੈਸੇ ਅੱਜ ਤੁਹਾਡੀ ਉਹ ਸ਼ਿਕਾਇਤ ਵੀ ਮੈਂ ਪੂਰੀ ਕਰ ਦਿੱਤੀ ਹੈ ਤੇ ਮੈਨੂੰ ਲੱਗਦਾ ਵੀ ਹੁਣ ਤੁਹਾਡੀ ਰੂਹ ਖੁਸ਼ ਜ਼ਰੂਰ ਹੋਈ ਹੋਣੀ ਹੈ ਸੋ ਮੁਕਲਾਬਾ ਫਿਲਮ ਚੋਂ ਤੁਸੀਂ ਗੀਤ ਸੁਣ ਰਹੇ ਸੀ ਤੇ ਇਸ ਵੇਲੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਮੁਲਾਕਾਤ ਵੀ ਅਸੀਂ ਕਰਨੀ ਔਰ ਕੁਛ ਮਹਿਮਾਨ ਜਿਹੜੇ ਉਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਣਾ ਰੰਗਮੰਚਕਾਰੀ ਗਰੁੱਪ ਵੱਲੋਂ ਜਿਹੜੇ ਕਿ ਇਸ ਵੇਲੇ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ ਬਹੁਤ ਜਲਦੀ ਇਸ ਵੇਲੇ ਅਸੀਂ ਫੇਸਬੁੱਕ ਵੀਡੀਓ ਤੇ ਵੀ ਲਾਈਵ ਹੋਣ ਜਾ ਰਹੇ ਹਾਂ ਤੇ ਤੁਸੀਂ ਉੱਥੇ ਵੀ ਇਸ ਇੰਟਰਵਿਊ ਦਾ ਜਿਹੜਾ ਆਨੰਦ ਮਾਣ ਸਕੋਗੇ ਇੱਕ ਛੋਟਾ ਜਿਹਾ ਸੁਨੇਹਾ ਸੁਨੇਹੇ ਤੋਂ ਬਾਅਦ ਬਹੁਤ ਜਲਦੀ ਆਪਣੇ ਮਹਿਮਾਨਾਂ ਨੂੰ ਕਰਦੇ ਹਾਂ ਤੁਹਾਡੇ ਰੂਬਰੂ ਬਣੇ ਰਹੋ ਜੁੜੇ ਰਹੋ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਕਾਵਾਂ ਰੋਲੀ ਦੇ ਹਜੂਮ ਚ ਸੰਵਾਦ ਹੋਵੇ ਤਾਂ ਚੰਗਾ ਈ ਆਪਣੀ ਗੱਲ ਕਹਿਣ ਦਾ ਆਪਣੀ ਗੱਲ ਸੁਣਨ ਦਾ ਇਹੋ ਤਾਂ ਹੈ ਸੰਵਾਦ ਗੱਲਾਂ ਅਣਗੌਲੀਆਂ ਕਿਉਂ ਰਹਿਣ ਜਜ਼ਬੇ ਆਪਣੇ ਮਿੱਟੀ ਦੀ ਖੁਸ਼ਬੂ ਲੈਣ ਸਦਾ ਇਹ ਖੁਆਇਸ਼ਾਂ ਇਹ ਪਰਵਾਸ ਇਹੋ ਤਾਂ ਹੈ ਦਿਲ ਵਾਲੀ ਗੱਲ ਸ਼ਨਿਚਰਵਾਰ ਅਤੇ ਐਤਵਾਰ 9 ਵਜੇ ਸਵੇਰੇ ਆਸਟ੍ਰੇਲੀਅਨ ਸਿੰਨੀ ਸਮੇਂ ਮੁਤਾਬਕ ਅਮਨਦੀਪ ਸਿੰਘ ਸਿੱਧੂ ਹੁਣਾਂ ਦੇ ਸੰਗ ਪੰਜਾਬ ਪੰਜਾਬੀ ਅਤੇ ਪੰਜਾਬੀ ਅਤੇ ਰੰਗ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ
ਜੀ ਦੋਸਤੋ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਔਰ ਆਨਲਾਈਨ ਪੰਜਾਬੀ ਰੇਡੀਓ ਜਿਸ ਜ਼ਰੀਏ ਪੰਜਾਬ ਪੰਜਾਬੀਅਤ ਦੀ ਗੱਲ ਅਸੀਂ ਕਰਦੇ ਆਏ ਹਾਂ ਔਰ ਅੱਜ ਜਿਵੇਂ ਅੱਜ ਦੇ ਲਹਿਰਾ ਪ੍ਰੋਗਰਾਮ ਚ ਤੁਹਾਨੂੰ ਸ਼ੁਰੂਆਤ ਤੋਂ ਹੀ ਦੱਸਦੇ ਆ ਰਹੇ ਹਾਂ ਕਿ ਅੱਜ ਰੰਗਮੰਚਕਾਰੀ ਥੀਏਟਰ ਗਰੁੱਪ ਵੱਲੋਂ ਇੱਕ ਥੀਏਟਰੀਕਲ ਪਰਫਾਰਮੈਂਸ ਦਾ ਆਯੋਜਨ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਉਸ ਸੰਬੰਧ ਦੇ ਵਿੱਚ ਰੰਗਮੰਚਕਾਰੀ ਟੀਮ ਦੇ ਕੁਝ ਮੈਂਬਰਾਨ ਜਿਹੜੇ ਇਸ ਵੇਲੇ ਸਾਡੇ ਨਾਲ ਲਾਈਵ ਸ਼ੋਅ ਦੇ ਵਿੱਚ ਹਾਜ਼ਰ ਹੋਏ ਨੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਜੀ ਆਇਆਂ ਨੂੰ ਹਰਮਨ ਰੇਡੀਓ ਤੇ
ਬਹੁਤ ਬਹੁਤ ਧੰਨਵਾਦ
ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਸ ਵੇਲੇ ਸਾਡੇ ਨਾਲ ਰੰਗਮੰਚਕਾਰੀ ਥੀਏਟਰੀਕਲ ਗਰੁੱਪ ਵੱਲੋਂ ਰਮਾ ਸੇਖੋਂ ਜੀ ਜਿਹੜੇ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਆ ਕਿਉਂਕਿ ਬਹੁਤ ਖੂਬਸੂਰਤ ਸ਼ਖਸੀਅਤ ਨੇ ਬਹੁਪੱਖੀ ਸ਼ਖਸੀਅਤ ਨੇ ਸੂਰਤ ਤੇ ਸੀਰਤ ਕਹਿੰਦੇ ਹੁੰਦੇ ਆ ਜਿਹਦੇ ਵਿੱਚ ਸੁਮੇਲ ਹੁੰਦਾ ਉਹੀ ਇੱਕ ਬਹੁਪੱਖੀ ਸ਼ਖਸੀਅਤ ਹੁੰਦੀ ਹੈ ਤੇ ਇਸ ਵੇਲੇ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਇੱਥੇ ਰੇਡੀਓ ਤੇ ਪਹੁੰਚੋ ਔਰ ਅੱਜ ਅਸੀਂ ਥੀਏਟਰ ਦੇ ਨਾਲ ਜੁੜੀਆਂ ਜਿਹੜੀਆਂ ਗੱਲਾਂ ਉਹ ਤਾਂ ਕਰਾਂਗੇ ਨਾਲ ਹੀ ਨਾਲ ਤੁਹਾਡੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਥੀਏਟਰਿਕਲ ਪਰਫਾਰਮੈਂਸ ਰੰਗਮੰਚਕਾਰੀ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਇਹਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਬਹੁਪੱਖੀ ਕਲਾਕਾਰ ਹੈ ਜੀ ਸਨੀ ਸਿੰਘ, ਜਿਹਦਾ ਥੀਏਟਰ ਦੇ ਨਾਲ ਕਾਫੀ ਗੂੜਾ ਰਿਸ਼ਤਾ ਹੈ ਕਿਉਂਕਿ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਤੁਸੀਂ ਕਲਾ ਜਿਹੜੀ ਤੁਹਾਡੇ ਅੰਦਰ ਸਮੋਈ ਹੁੰਦੀ ਹੈ ਔਰ ਜਦੋਂ ਤੱਕ ਉਹਨੂੰ ਬਾਹਰ ਨਹੀਂ ਲਿਆਉਂਦੇ ਤੇ ਉਹ ਕੀੜਾ ਤੁਹਾਨੂੰ ਤੰਗ ਕਰਦਾ ਰਹਿੰਦਾ ਤੇ ਸਨੀ ਜਿਹੜਾ ਉਹ ਵੀ ਕੁਛ ਇਹੋ ਜਿਹੇ ਮਿਜਾਜ ਵਾਲਾ ਜਿਹਨੇ ਆਪਣੇ ਅੰਦਰ ਉਹ ਜਿਹੜੀ ਲੁਕੀ ਹੋਈ ਕਲਾ ਸੀ, ਵੈਸੇ ਤਾਂ ਕਿਸੇ ਸਮੇਂ ਮੈਨੂੰ ਲੱਗਦਾ ਵੀ ਉਹ ਬਾਹਰ ਵੀ ਆਈ ਹੋਣੀ ਹੈ, ਪਰ ਇਹਨਾਂ ਧਰਤੀਆਂ ਤੇ ਆ ਕੇ ਜਦੋਂ ਵਿਦੇਸ਼ਾਂ ਚ ਅਸੀਂ ਆਉਂਦੇ ਹਾਂ ਤਾਂ ਜ਼ਰੂਰ ਕਿਤੇ ਨਾ ਕਿਤੇ ਇੱਕ ਵਕਫਾ ਜਿਹੜਾ ਉਹ ਸਾਡੇ ਲਈ ਬਣ ਜਾਂਦਾ ਕਿ ਅੰਦਰ ਹੀ ਅੰਦਰ ਕਈ ਵਾਰ ਜਜ਼ਬਾਤ ਜਿਹੜੇ ਉਹ ਸਾਨੂੰ ਰੱਖਣੇ ਪੈਂਦੇ ਆ। ਸਨੀ ਦੇ ਨਾਲ ਅੱਜ ਅਸੀਂ ਗੱਲਾਂ ਕਰਾਂਗੇ ਉਹਨਾਂ ਦੇ ਇਸ ਥੀਏਟਰ ਸਫ਼ਰ ਦੀਆਂ ਵੀ ਔਰ ਨਾਲ ਹੀ ਨਾਲ ਆਉਣ ਵਾਲੀ ਪਰਫਾਰਮੈਂਸ ਦੀਆਂ, ਤੇ ਇਸ ਵੇਲੇ ਸਾਡੇ ਨਾਲ ਬੜੀ ਹੀ ਕਾਬਿਲ ਮੇਕਅਪ ਆਰਟਿਸਟ ਪ੍ਰੀਤ ਸ਼ਰੋਫ, ਜਿਹੜੇ ਕਿ ਹੁਣ ਮੇਕਅਪ ਆਰਟਿਸਟ ਹੀ ਨਹੀਂ ਰਹੇ ਸਗੋਂ ਉਹ ਇਸ ਵੇਲੇ ਇੱਕ ਰੰਗਮੰਚ ਕਲਾਕਾਰ ਵੀ ਬਣ ਚੁੱਕੇ ਨੇ ਔਰ ਇਸ ਆਉਣ ਵਾਲੀ ਪਰਫਾਰਮੈਂਸ ਦੇ ਵਿੱਚ ਉਹ ਆਪਣੀ ਅਦਾਕਾਰੀ ਦੇ ਨਾਲ ਜਿਹੜਾ ਸਾਡੇ ਨਾਲ ਰਾਬਤਾ ਆ ਉਹ ਵੀ ਬਣਾਉਣਗੇ। ਤੇ ਲਓ ਜੀ ਤੁਹਾਡੇ ਤਿੰਨਾਂ ਦੇ ਨਾਲ ਮੈਂ ਛੋਟੀ ਛੋਟੀ ਜਿਹੀ ਤਾਂ ਇੱਕ ਜਿਹੜੀ ਜਾਣ ਪਛਾਣ ਆ ਉਹ ਕਰਵਾ ਦਿੱਤੀ ਹੈ ਸਾਡੇ ਸੁਣਨ ਵਾਲਿਆਂ ਦੇ ਲਈ, ਪਰ ਹੁਣ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਰਮਾ ਸੇਖੋਂ ਜੀ ਤੁਹਾਡੇ ਤੋਂ ਕਰਨੀ ਚਾਹਾਂਗੇ ਕਿਉਂਕਿ ਜਦੋਂ ਅਸੀਂ ਤੁਹਾਡੀ ਸ਼ਖਸੀਅਤ ਦੀ ਗੱਲ ਕਰਦੇ ਹਾਂ ਇੱਕ ਕਵਿੱਤਰੀ ਦੇ ਤੌਰ ਤੇ ਵੀ ਤੁਸੀਂ ਬਹੁਤ ਸੋਹਣੇ ਜਿਹੜੇ ਲਫ਼ਜ਼ ਜਾਂ ਕਵਿਤਾਵਾਂ ਦੇ ਵਿੱਚ ਗੁੰਦਦੇ ਹੋ, ਤੇ ਨਾਲ ਹੀ ਨਾਲ ਮੈਂ ਇੱਕ ਹੋਰ ਜਿਹੜੀ ਪਿਆਰੀ ਜਿਹੀ ਕਲਾ ਤੁਹਾਡੀ ਦੇਖੀ ਕਿ ਤੁਸੀਂ ਚਿੱਤਰਕਾਰੀ ਵੀ ਬਹੁਤ ਸੋਹਣੀ ਕਰ ਲੈਂਦੇ ਹੋ ਹਨਾ, ਤੇ ਥੀਏਟਰ ਦੇ ਨਾਲ ਰੰਗਮੰਚ ਦੇ ਨਾਲ ਤੁਹਾਡਾ ਰਿਸ਼ਤਾ ਬੜਾ ਪੁਰਾਣਾ, ਤੇ ਜਦੋਂ ਅਸੀਂ ਇੱਥੇ ਰੰਗਮੰਚਕਾਰੀ ਦੀ ਗੱਲ ਕਰਦੇ ਹਾਂ ਰੰਗਮੰਚਕਾਰੀ ਦੀ ਜਿਹੜੀ ਸ਼ੁਰੂਆਤ ਆ ਉਹ ਤੁਹਾਡੇ ਸਾਰਿਆਂ ਵੱਲੋਂ ਇਕੱਠੀ ਕੀਤੀ ਗਈ ਹਨਾ, ਰੰਗਮੰਚਕਾਰੀ ਦੀ ਸ਼ੁਰੂਆਤ ਕਰਨ ਦੇ ਪਿੱਛੇ ਮਕਸਦ ਕੀ ਸੀ ਤੇ ਤੁਹਾਡੇ ਪਿਛੋਕੜ ਵੱਲ ਜ਼ਰੂਰ ਜਾਣਾ ਚਾਹਾਂਗੇ ਕਿ ਪਿਛੋਕੜ ਦੇ ਵਿੱਚ ਰੰਗਮੰਚ ਦੇ ਨਾਲ ਜਿਹੜਾ ਨਾਤਾ ਜੁੜਿਆ ਕਿਵੇਂ?
ਹਾਂਜੀ, ਪਹਿਲਾਂ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਸਾਡੇ ਵਡਭਾਗ ਕੇ ਸਾਨੂੰ ਮੌਕਾ ਮਿਲਿਆ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ। ਹਾਂਜੀ ਅਮਰਦੀਪ ਜੀ, ਰੰਗਮੰਚ ਨਾਲ ਮੇਰੀ ਜਿਹੜੀ ਸ਼ੁਰੂਆਤ ਹੈ ਉਹ ਤਕਰੀਬਨ ਕਾਲਜ ਟਾਈਮ ਤੋਂ ਹੀ ਸਟਾਰਟ ਹੋ ਗਈ ਸੀਗੀ
ਜੀ।
ਕਾਲਜ ਦੇ ਵਿੱਚ ਯੂਥ ਫੈਸਟੀਵਲਸ ਦੇ ਵਿੱਚ ਪਾਰਟੀਸਪੇਟ ਕਰਦਿਆਂ ਹੋਇਆਂ ਜ਼ਿਆਦਾ ਪੈਸ਼ਨ ਤੇ ਮੇਰਾ ਪੋਇਟਰੀ ਦਾ ਸੀਗਾ
ਜੀ।
ਕਵਿਤਾ ਮੁਕਾਬਲਿਆਂ ਦੇ ਵਿੱਚ ਜ਼ਿਆਦਾ ਪਾਰਟੀਸਪੇਟ ਕਰਦੀ ਸੀਗੀ, ਪਰ ਤੁਹਾਨੂੰ ਪਤਾ ਟੀਚਰਸ ਜਿਹੜੇ ਨੇ ਕੁਝ ਸਟੂਡੈਂਟਸ ਨੂੰ ਫਿਰ ਫੜ ਲੈਂਦੇ ਨੇ, ਰੱਖ ਲੈਂਦੇ ਨੇ ਆਪਣੇ ਕੋਲ। ਸੋ ਪੋਇਟਰੀ ਤੋਂ ਹੀ ਮੇਰਾ ਥੀਏਟਰ ਵੱਲ ਰੁਝਾਨ ਹੋ ਗਿਆ ਤੇ ਮੈਂ ਯੂਥ ਫੈਸਟੀਵਲ ਦੇ ਵਿੱਚ ਇੱਕ ਦੋ ਨਾਟਕ ਜਿਹੜੇ ਕਾਲਜ ਟਾਈਮ ਤੇ ਕੀਤੇ
ਠੀਕ।
ਪਰ ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਦੇ ਵਿੱਚ ਆ ਗਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਆ ਕੇ ਮੇਰਾ ਥੋੜਾ ਇਹ ਜ਼ਿਆਦਾ ਮੈਨੂੰ ਵੱਡਾ ਇੱਕ ਪਲੇਟਫਾਰਮ ਮਿਲ ਗਿਆ
ਜੀ।
ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਸੀਗੇ ਮੈਡਮ ਮਨਜੀਤ ਪਾਲ ਕੌਰ
ਜੀ।
ਬਹੁਤ ਦੁਖਦਾਈ ਖ਼ਬਰ ਹੈ ਕਿ ਹੁਣ ਉਹ ਨਹੀਂ ਸਾਡੇ ਵਿੱਚ ਰਹੇ, ਕੁਝ ਸਮਾਂ ਪਹਿਲਾਂ ਹੀ ਉਹਨਾਂ ਦਾ ਦੇਹਾਂਤ ਹੋ ਗਿਆ
ਜੀ।
ਤੇ ਉਹਨਾਂ ਦਾ ਇੱਕ ਕਾਵ ਨਾਟਕ ਉਹਨਾਂ ਨੇ ਲਿਖਿਆ ਸੀ ਸੁੰਦਰਾਂ
ਜੀ,
ਤੇ ਉਹਦਾ ਉਹਨਾਂ ਨੇ ਆਡੀਸ਼ਨ ਰੱਖਿਆ ਯੂਨੀਵਰਸਿਟੀ ਦੇ ਵਿੱਚ ਹੀ, ਤੇ ਕਿਉਂਕਿ ਮੇਰਾ ਉਹ ਬੈਕਗ੍ਰਾਉਂਡ ਸੀਗਾ ਥੀਏਟਰ ਨਾਲ ਪਿਆਰ ਸੀਗਾ, ਸੋ ਮੈਂ ਵੀ ਉਸ ਆਡੀਸ਼ਨ ਵਿੱਚ ਗਈ ਤੇ ਮੇਰੀ ਸਿਲੈਕਸ਼ਨ ਐਜ਼ ਏ ਸੁੰਦਰਾਂ ਨਾਟਕ ਦੇ ਵਿੱਚ ਐਜ਼ ਏ ਸੁੰਦਰਾਂ ਹੋ ਗਈ ਲੀਡ ਰੋਲ ਦੇ ਵਿੱਚ। ਸੋ ਉਹ ਮੈਂ ਉਹਨੂੰ ਪਹਿਲਾਂ ਆਪਣਾ ਥੀਏਟਰ ਦਾ ਤਜਰਬਾ ਮੰਨਦੀ ਹਾਂ ਕਿ ਮੇਰੇ ਥੀਏਟਰ ਦੀ ਸ਼ੁਰੂਆਤ ਉੱਥੋਂ ਹੀ ਹੋਈ ਸੁੰਦਰਾਂ ਤੋਂ। ਸੋ ਉਸ ਨਾਟਕ ਉਹ ਨਾਟਕ ਅਸੀਂ ਦਿੱਲੀ ਵੀ ਕੀਤਾ, ਚੰਡੀਗੜ੍ਹ ਵੀ ਕੀਤਾ, ਲੁਧਿਆਣੇ ਵੀ ਕੀਤਾ, ਅੰਮ੍ਰਿਤਸਰ ਵੀ ਕੀਤਾ, ਕਾਫੀ ਸ਼ਲਾਘਾ ਵੀ ਹੋਈ, ਮੈਨੂੰ ਪਰਸਨਲੀ ਵੀ ਲੋਕਾਂ ਨੇ ਐਪਰੀਸ਼ੀਏਟ ਕੀਤਾ। ਤੇ ਉਸ ਤੋਂ ਬਾਅਦ ਮੈਂ ਕੇਵਲ ਧਾਲੀਵਾਲ ਹੋਣਾ ਦੇ ਸੰਪਰਕ ਦੇ ਵਿੱਚ ਆਈ। ਉਸ ਨਾਟਕ ਤੋਂ ਬਾਅਦ ਜਦੋਂ ਕੇਵਲ ਧਾਲੀਵਾਲ ਹੋਣੀ NSD ਤੋਂ ਪਾਸ ਆਊਟ ਕਰਕੇ ਅੰਮ੍ਰਿਤਸਰ ਵਾਪਸ ਆਏ ਤੇ ਉਹਨਾਂ ਨੇ ਆਪਣਾ ਇੱਕ ਥੀਏਟਰ ਗਰੁੱਪ ਬਣਾਇਆ ਮੰਚ ਰੰਗਮੰਚ
ਜੀ।
ਤੇ ਅਸੀਂ ਉਹਨਾਂ ਦੇ ਖੁਸ਼ਕਿਸਮਤੀ ਹੈ ਕਿ ਅਸੀਂ ਉਹਨਾਂ ਦੇ ਫਾਊਂਡਰ ਮੈਂਬਰਸ ਦੇ ਵਿੱਚੋਂ ਹੈਗੇ ਹਾਂ, ਜਿਹੜਾ ਪਹਿਲਾ ਪੂਰ ਤੁਸੀਂ ਕਹਿ ਲਓ ਉਹਦੇ ਵਿੱਚੋਂ ਇੱਕ ਮੈਂ ਵੀ ਹੈਗੀ ਹਾਂ, ਜਿਹਦੇ ਵਿੱਚ ਹਰਦੀਪ ਗਿੱਲ, ਅਨੀਤਾ ਦੇਵਗਨ, ਇਹ ਸਾਡਾ ਸਾਰਿਆਂ ਦਾ ਇੱਕ ਗਰੁੱਪ ਸੀਗਾ। ਤੇ ਉਦੋਂ ਕੇਵਲ ਧਾਲੀਵਾਲ ਹੁਣਾਂ ਨਾਲ ਮੈਂ ਕਾਫੀ ਨਾਟਕ ਕੀਤੇ, ਮਾਵਾਂ ਕੀਤਾ, ਲੂਣਾ ਕੀਤਾ, ਲੂਣਾ ਦੇ ਬਹੁਤ ਸ਼ੋਅ ਪੂਰੇ ਇੰਡੀਆ ਦੇ ਵਿੱਚ ਕੀਤੇ। ਖੈਰ ਲੂਣਾ ਤੇ ਹੁਣ ਤੱਕ ਚੱਲ ਰਿਹਾ ਉਹ ਨਾਟਕ
ਬਿਲਕੁਲ,
ਪਰ ਖੁਸ਼ਕਿਸਮਤੀ ਕਿ ਸ਼ੁਰੂਆਤ ਅਸੀਂ ਕੀਤੀ ਸੀਗੀ। ਤੇ ਉਸਦੇ ਵਿੱਚ ਮੈਂ ਇੱਛਰਾਂ ਦਾ ਰੋਲ ਕੀਤਾ ਸੀਗਾ ਤੇ ਹਰਦੀਪ ਗਿੱਲ ਸਲਵਾਨ ਬੜਾ ਰੋਲ ਸੀਗਾ ਮੇਰੇ ਆਪੋਜ਼ਿਟ, ਤੇ ਬਹੁਤ ਅੱਛਾ ਨਾਟਕ ਸੀਗਾ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਨਾਟਕ ਕੀਤੇ ਤੇ ਪਰ ਇੱਕ ਯਾਦਗਾਰ ਨਾਟਕ ਜਿਹੜਾ ਸੀ ਕੁਦੇਸਣ
ਠੀਕ,
ਜਤਿੰਦਰ ਬਰਾੜ ਦਾ ਲਿਖਿਆ ਹੋਇਆ ਤੇ ਕੇਵਲ ਧਾਲੀਵਾਲ ਹੁਣਾਂ ਦੀ ਨਿਰਦੇਸ਼ਨਾ ਦੇ ਵਿਚ ਕੁਦੇਸਨ ਨਾਟਕ, ਉਹ ਸਭ ਤੋਂ ਪਹਿਲਾਂ ਕੁਦੇਸਨ ਦਾ ਕਿਰਦਾਰ ਮੈਂ ਨਿਭਾਇਆ ਸੀਗਾ, ਸੋ ਉਹ ਵੀ ਇੱਕ ਮੇਰੇ ਦਿਲ ਦੇ ਬਹੁਤ ਕੋਲ ਹੈ ਉਹ ਰੋਲ, ਉਹ ਤੇ ਹੁਣ ਤੱਕ ਵੈਸੇ ਚੱਲ ਰਿਹਾ ਕੁਦੇਸਨ ਨਾਟਕ ਤੇ ਹੁਣ ਤੱਕ ਚੱਲ ਰਿਹਾ,
ਇਹ ਸਾਰੇ ਨਾਟਕ ਜਿਹੜੇ ਆ ਬੜੇ ਬੜੇ ਯਾਦਗਾਰੀ ਵੀ ਨੇ ਔਰ ਸਦਾਬਹਾਰ ਨਾਟਕ ਨੇ,
ਬਿਲਕੁਲ, ਸੋ ਹੁਣ ਤੱਕ ਚੱਲ ਰਹੇ ਨੇ। ਸੋ ਫਿਰ ਕਾਫੀ ਟਾਈਮ, ਮਤਲਬ ਇਹ ਬਹੁਤ ਇਕਦਮ ਪੀਕ ਦੇ ਉੱਤੇ ਜਾ ਕੇ ਫਿਰ ਵਿਆਹ ਹੋ ਗਿਆ, ਫੈਮਿਲੀ ਚ ਬਿਜ਼ੀ ਹੋ ਗਏ, ਬੱਚਿਆਂ ਚ ਬਿਜ਼ੀ ਹੋ ਗਏ, ਫਿਰ ਕੁਝ ਟਾਈਮ ਥੀਏਟਰ ਤੋਂ ਮੈਂ ਦੂਰ ਰਹੀ
ਜੀ।
ਕੋਈ ਬੰਦਿਸ਼ ਨਹੀਂ ਸੀ ਮੈਨੂੰ, ਪਰ ਰੁਝੇਵਿਆਂ ਕਾਰਨ ਹੀ ਥੋੜਾ ਜਿਹਾ ਮੈਂ ਰਹੀ ਥੀਏਟਰ ਤੋਂ ਦੂਰ, ਤੇ ਵਿਚੋਂ ਵਿਚੋਂ ਕਦੀ ਕਦੀ ਜਾਂਦੀ ਵੀ ਸੀਗੀ, ਦੇਖਦੀ ਵੀ ਸੀਗੀ। ਕੇਵਲ ਭਾਜੀ ਹੁਣੀ ਬਹੁਤ ਮੈਨੂੰ ਜਦੋਂ ਵੀ ਮਿਲਦੇ ਸੀ ਕਹਿੰਦੇ ਸੀ ਤੂੰ ਕਰਿਆ ਕਰ, ਤੂੰ ਨਾ ਛੱਡ, ਤੂੰ ਥੀਏਟਰ ਨਾ ਛੱਡ, ਹੈ ਨਾ। ਪਰ ਫਿਰ ਜਦੋਂ ਇੱਧਰ ਆ ਗਏ ਹੁਣ
ਜੀ,
ਤੇ ਉਹ ਜਿਹੜੀ ਅੰਦਰ ਕਹਿੰਦੇ ਇੱਕ ਦੱਬੀ ਜੀ ਖਾਹਿਸ਼ ਤੁਹਾਡੇ ਰਹਿ ਜਾਂਦੀ, ਇੱਕ ਚਿਣਗ ਰਹਿ ਜਾਂਦੀ, ਉਹਨੇ ਕਿਹੜੇ ਵੇਲੇ ਅੱਗ ਫੜ ਲੈਣੀ ਨੀ ਪਤਾ ਹੁੰਦਾ, ਸੋ ਉਹ ਦੱਬੀ ਖਾਹਿਸ਼ ਜਿਹੜੀ ਇੱਥੇ ਆ ਕੇ ਉਹਨੂੰ ਫਿਰ ਫੁੱਲ ਪੈਣੇ ਸ਼ੁਰੂ ਹੋ ਗਏ। ਸਨੀ ਨੇ ਇੱਕ ਐਡ ਪਾਈ ਕਿ ਇੱਕ ਥੀਏਟਰ ਗਰੁੱਪ ਅਸੀਂ ਸਟਾਰਟ ਕਰਨਾ ਚਾਹੁੰਦੇ ਹਾਂ, ਜਿਹੜੇ ਚਾਹਵਾਨ ਕਲਾਕਾਰ ਨੇ ਉਹ ਜਰੂਰ ਸੰਪਰਕ ਕਰਨ, ਤੇ ਉਹ ਕੀ ਕਹਿੰਦੇ ਅੰਨਾ ਕੀ ਭਾਲੇ ਦੋ ਅੱਖੀਆਂ, ਹਨਾ। ਤੇ ਉਹ ਇਹਦੇ ਨਾਲ ਅਸੀਂ ਕੰਟੈਕਟ ਕੀਤਾ, ਇਹ ਕਹਿੰਦਾ ਤੁਸੀਂ ਇੱਕ ਵੀਡੀਓ ਬਣਾ ਕੇ ਤੇ ਪਾਓ ਕਿ ਅਸੀਂ ਹੋਰ ਕਲਾਕਾਰਾਂ ਨੂੰ ਨਾਲ ਜੋੜੀਏ। ਖੈਰ ਉਹ ਮੈਂ ਇੱਕ ਵੀਡੀਓ ਬਣਾਈ, ਉਹ ਪਾਈ, ਤੇ ਉਹਦੇ ਨਾਲ ਕੀ ਹੋਇਆ ਕੁਝ ਕਲਾਕਾਰ ਜਿਹੜੇ ਨੇ ਉਹ ਆਏ ਸਾਡੇ ਨਾਲ ਜੁੜੇ। ਬਸ ਉਥੋਂ ਹੀ ਹੌਲੀ ਹੌਲੀ ਸਾਡੀ ਸ਼ੁਰੂਆਤ ਜਿਹੜੀ ਹੈ ਰੰਗਮੰਚਕਾਰੀ ਦੀ ਸ਼ੁਰੂਆਤ ਹੋਈ। ਖੈਰ ਸ਼ੁਰੂ ਸ਼ੁਰੂ ਚ ਬਹੁਤ ਸਾਰੇ ਕਲਾਕਾਰ ਆਏ, ਬਹੁਤ ਸਾਰੇ ਆਪਣੀਆਂ ਮਜਬੂਰੀਆਂ ਕਾਰਨ, ਮਸਰੂਫੀਅਤ ਕਾਰਨ, ਤੁਹਾਨੂੰ ਪਤਾ ਹੀ ਹੈ ਬਾਹਰਲੇ ਮੁਲਕਾਂ ਦੇ ਵਿੱਚ, ਸੋ ਆਪਣੇ ਆਪਣੇ ਰੁਝੇਵਿਆਂ ਚ ਫਿਰ ਰੁੱਝ ਗਏ। ਬਟ ਹੌਲੀ 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 ਟੀਮ ਸਾਡੀ ਬਣਦੀ ਗਈ, ਤੇ ਅਸੀਂ ਪਿਛਲੇ ਸਾਲ ਇੱਕ ਨਾਟਕ ਕੀਤਾ ਸੀਗਾ, ਸਿਰਫ ਨਾਟਕ ਨਹੀਂ ਹੈ ਉਹ ਇੱਕ ਕਾਵ ਨਾਟਕ ਸੀਗਾ, ਜਿਹੜਾ ਕਿ ਇਥੋਂ ਦੇ ਸੋਸ਼ਲ ਜਿਹੜੇ ਇਸ਼ੂਜ ਨੇ, ਸਟੂਡੈਂਟਸ ਦੇ ਮੁੱਦੇ ਨੇ, ਡੋਮੈਸਟਿਕ ਵਾਇਲੈਂਸ ਹੈ, ਉਹਨਾਂ ਨੂੰ ਲੈ ਕੇ ਅਸੀਂ ਉਹ 40 ਕੁ ਮਿੰਟ ਦਾ ਸਾਡਾ ਇੱਕ ਪਲੇ ਸੀਗਾ, ਕਿਉਂਕਿ ਸਾਡੀ ਉਹ ਪਹਿਲੀ ਪਰਫਾਰਮੈਂਸ ਸੀਗੀ, ਅਸੀਂ ਥੋੜਾ ਡਰੇ ਹੋਏ ਵੀ ਸੀਗੇ ਕਿ ਇੱਕ ਵੱਖਰੇ ਤਰ੍ਹਾਂ ਦਾ ਥੀਏਟਰ ਅਸੀਂ, ਉਹ ਵੀ ਕਾਵ ਨਾਟਕ ਸਟਾਰਟਿੰਗ ਚ ਅਸੀਂ ਪੇਸ਼ ਕਰਨਾ, ਤੇ ਸਾਨੂੰ ਪਤਾ ਨੀ ਕੈਸਾ ਰਿਸਪੋਂਸ ਮਿਲੇਗਾ। ਸੋ ਅਸੀਂ ਥੀਏਟਰ ਵੀ ਬਹੁਤ ਛੋਟਾ, 200 ਦੀ ਆਡੀਅੰਸ ਸੀਗੀ, 200 ਤੋਂ ਵੀ ਘੱਟ ਸੀ ਮੈਨੂੰ ਲੱਗਦਾ, 180 ਦੀ ਆਡੀਅੰਸ ਵਾਲਾ ਉਹ ਥੀਏਟਰ ਸੀਗਾ ਜਿਹੜਾ ਅਸੀਂ ਬੁੱਕ ਕੀਤਾ ਸੀਗਾ। ਬਟ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ, ਜਿੰਨੇ ਵੀ ਉੱਥੇ ਆਡੀਅੰਸ ਆਏ ਉਹਨਾਂ ਨੇ ਸਾਨੂੰ ਬਹੁਤ ਭਰਪੂਰ ਪਿਆਰ ਦਿੱਤਾ, ਸਾਡੀ ਹੌਸਲਾ ਅਫਜ਼ਾਈ ਕੀਤੀ, ਤੇ ਸਾਡੇ ਹੌਸਲੇ ਜਿਹੜੇ ਨੇ ਹੋਰ ਬੁਲੰਦ ਹੋ ਗਏ। ਤੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਕਿ ਹੁਣ ਕੋਈ ਵੱਡਾ ਪ੍ਰੋਜੈਕਟ ਜਿਹੜਾ ਕੀਤਾ ਜਾਏ, ਜਿਹ ਚ ਕੋਈ ਮੈਸੇਜ ਵੀ ਹੋਵੇ ਤੇ ਲੋਕਾਂ ਨੂੰ ਦੇਖਣ ਦੇ ਵਿੱਚ ਵੀ ਮਜ਼ਾ ਆਵੇ ਤੇ ਸਾਨੂੰ ਕਰਨ ਦੇ ਵਿੱਚ ਵੀ ਆਵੇ, ਜਸਟ ਇੱਕ ਨਾਟ ਕੀ ਅਸੀਂ ਪ੍ਰੋਡਕਸ਼ਨ ਦੇ ਦਿੱਤੀ ਤੇ ਦੈਟਸ ਇਟ, ਉਹਦੇ ਚ ਕੁਛ ਕਰਨ ਨੂੰ ਵੀ ਹੋਵੇ, ਕੁਛ ਦੱਸਣ ਨੂੰ ਵੀ ਹੋਵੇ, ਇੱਕ ਮੈਸੇਜ ਵੀ ਹੋਵੇ। ਸੋ ਇਹ ਸਕ੍ਰਿਪਟ ਮੇਰੇ ਕੋਲ ਸੀਗੀ ਕਾਫੀ ਦੇਰ ਦੀ ਪਈ ਹੋਈ, ਫਰੰਗੀਆਂ ਦੀ ਨੂੰ ਵੀਨਾ ਵਰਮਾ ਦੀ ਕਹਾਣੀ ਤੇ ਆਧਾਰਿਤ ਇਹ ਹੈਗਾ ਫਰੰਗੀਆਂ ਦੀ ਨੂੰ, ਤੇ ਇਹ ਮੈਨੂੰ ਸਕ੍ਰਿਪਟ ਐਕਚੁਲੀ ਦਿੱਤੀ ਸੀ ਮਨਦੀਪ ਰੰਧਾਵਾ ਮੁੰਡਾ, ਇੱਕ ਥੀਏਟਰ ਦਾ ਉਹ ਹੈਗਾ NSD ਦਾ ਮੁੰਡਾ, ਉਹਦੇ ਨਾਲ ਮੇਰਾ ਸੰਪਰਕ ਹੋਇਆ ਸੀਗਾ ਤੇ ਉਹਨੇ ਮੈਨੂੰ ਕਿਹਾ ਸੀਗਾ ਕਿ ਮੈਮ ਇਹ ਤੁਸੀਂ ਪਲੇ ਜ਼ਰੂਰ ਕਰੋ, ਬਹੁਤ ਵਧੀਆ। ਉਹਨੇ ਸਕ੍ਰਿਪਟ ਵੀ ਉਹਨੇ ਲਿਖਵਾ ਕੇ ਦਿੱਤੀ, ਅਸੀਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਆਪਣੇ ਪੋਸਟਰ ਦੇ ਵਿੱਚ ਜਿਹੜਾ ਸਕ੍ਰਿਪਟ ਰਾਈਟਰ ਸੀ ਉਹਦਾ ਨਾਮ ਨਹੀਂ ਦੇ ਸਕੇ, ਬਿਕੋਜ਼ ਮੈਨੂੰ ਵੀ ਨਹੀਂ ਸੀ ਪਤਾ, ਬਿਕੋਜ਼ ਕਿਉਂਕਿ ਉਹ ਮਨਦੀਪ ਨੇ ਹੀ ਸਾਨੂੰ ਸਕ੍ਰਿਪਟ ਅਰੇਂਜ ਕਰਵਾ ਕੇ ਦਿੱਤੀ ਸੀਗੀ। ਸੋ ਜਿਹਨੇ ਸਕ੍ਰਿਪਟ ਲਿਖੀ ਹੈ ਉਸ ਮੁੰਡੇ ਦਾ ਨਾਂ ਕਰਨ ਗੁਲਜ਼ਾਰ ਹੈ, ਤੇ ਮਨਦੀਪ ਰੰਧਾਵਾ ਨੇ ਉਹ ਸਕ੍ਰਿਪਟ ਸਾਨੂੰ ਦਿੱਤੀ ਸੀਗੀ, ਤੇ ਉਹਨੇ ਖੈਰ ਉਸ ਮਨਦੀਪ ਨੇ ਮੇਰੀ ਬਹੁਤ ਹੈਲਪ ਕੀਤੀ ਇਸ ਪਲੇ ਨੂੰ ਖੜਾ ਕਰਨ ਦੇ ਵਿੱਚ। ਡਿਸਕਸ਼ਨਸ ਸਾਡੀਆਂ ਫੋਨ ਦੇ ਉੱਤੇ ਹੁੰਦੀਆਂ ਰਹਿੰਦੀਆਂ ਸੀ, ਦੋ ਤਿੰਨ ਘੰਟੇ ਇੰਜ ਹੋ ਸਕਦਾ, ਇਸ ਤਰ੍ਹਾਂ ਹੋ ਸਕਦਾ, ਸੋ ਬਹੁਤ ਉਹਦੀ ਮੈਨੂੰ ਮਦਦ ਮਿਲੀ, ਤੇ ਬਹੁਤ ਅੱਛਾ ਸ਼ੋ ਅਸੀਂ ਆਪਣੇ ਵੱਲੋਂ, ਬਹੁਤ ਸਾਡੀਆਂ ਫਿੰਗਰ ਕ੍ਰੋਸ ਨੇ, ਬਹੁਤ ਮਿਹਨਤ ਕੀਤੀ ਹੈ ਸਾਰੇ ਕਲਾਕਾਰਾਂ ਨੇ ਰਲ ਕੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਹੁਣ ਕੀ ਉਹਦਾ ਰਿਜ਼ਲਟ ਜਿਹੜਾ ਨਿਕਲਦਾ
ਜੀ। ਸੋ ਰੰਗਮੰਚਕਾਰੀ ਵੱਲੋਂ ਦੋਸਤੋ ਫਿਰੰਗੀਆਂ ਦੀ ਨੂੰ ਨਾਮ ਦੀ ਜਿਹੜੀ ਥੀਏਟਰ ਪਰਫਾਰਮੈਂਸ ਆ ਉਹ ਆਉਂਦੀ 7 ਮਾਰਚ ਨੂੰ ਕੀਤੀ ਜਾਣੀ ਆ। ਸੋ ਸਨੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇਹ ਸਾਰੀ ਜਿਹੜੀ ਪ੍ਰੋਡਕਸ਼ਨ ਆ ਜਦੋਂ ਸ਼ੁਰੂ ਕੀਤੀ ਕਿਸ ਤਰ੍ਹਾਂ ਦੇ ਤੁਹਾਡੇ ਤਜਰਬੇ ਰਹੇ ਆ ਤੇ ਕਿਸ ਤਰ੍ਹਾਂ ਦੀਆਂ ਹੁਣ ਆਸਾਂ ਜਿਹੜੀਆਂ ਸਾਰੇ ਕਲਾਕਾਰਾਂ ਦੀਆਂ ਬਣੀਆਂ ਹੋਈਆਂ।
ਹਾਂਜੀ, ਥੈਂਕ ਯੂ ਵੈਰੀ ਮਚ ਜੀ ਅਮਰਦੀਪ ਜੀ ਤੇ ਹਰਮਨ ਰੇਡੀਓ ਦਾ, ਤੁਸੀਂ ਸਾਨੂੰ ਇੱਥੇ ਬੁਲਾਇਆ ਤੇ ਸਾਡੇ ਵਰਗੇ ਛੋਟੇ ਕਲਾਕਾਰਾਂ ਦੀ ਇੰਟਰਵਿਊ ਲੈ ਰਹੇ ਤੁਸੀਂ।
ਕਲਾਕਾਰ ਕਦੇ ਵੀ ਛੋਟਾ ਨਹੀਂ ਹੁੰਦਾ ਵੈਸੇ
ਜੀ। ਤੇ ਜੀ ਇਹਦੀ ਸ਼ੁਰੂਆਤ ਮੈਮ ਨੇ ਤੁਹਾਨੂੰ ਦੱਸਤੀ ਕਿ ਕਿੱਦਾਂ ਕੀਤੀ ਜੀ ਅਸੀਂ
ਜੀ,
ਇਹਦੀ ਪ੍ਰੋਡਕਸ਼ਨ ਪਿੱਛੇ ਜੀ ਅਸੀਂ ਕੁਛ ਸੋਚਿਆ ਨਹੀਂ ਸੀਗਾ ਕਿ ਅਸੀਂ ਏਦਾਂ ਕੋਈ ਸ਼ੋਅ ਦੇਵਾਂਗੇ। ਪਿਛਲੀ ਵਾਰ ਦੀ ਗੱਲ ਹੈ ਜੀ ਇਹ। ਮੇਰਾ ਸ਼ੁਰੂ ਤੋਂ ਸ਼ੌਂਕ ਸੀਗਾ ਜੀ ਕਿ ਮੈਂ ਥੀਏਟਰ ਵੱਲੋਂ ਕੁਛ ਕਰਾਂ, ਕਿਉਂਕਿ ਮੈਂ ਸਿਰਫ 2-3 ਸਾਲ ਪਹਿਲਾਂ ਹੀ ਅਟ੍ਰੈਕਟਿਵ ਹੋਇਆ ਬਹੁਤ ਜ਼ਿਆਦਾ ਥੀਏਟਰ ਵੱਲ। ਇਸ ਤੋਂ ਪਹਿਲਾਂ ਮੇਰੀ ਕੋਈ ਹਿਸਟਰੀ ਨਹੀਂ ਹੈਗੀ ਜੀ ਥੀਏਟਰ ਵੱਲ। ਮੇਰੀ ਐਕਟਿੰਗ ਵੱਲ ਹੈਗੀ ਹੈ ਜੀ, ਕਿਉਂਕਿ ਮੈਂ ਆਸਟ੍ਰੇਲੀਅਨ ਮੂਵੀਜ਼ ਵਗੈਰਾ ਚ ਕੰਮ ਕਰਦਾ ਰਿਹਾ ਨਾਲ, ਲੇਕਿਨ ਉਹ ਐਕਟਿੰਗ ਤੇ ਥੀਏਟਰ ਚ ਬਹੁਤ ਜ਼ਿਆਦਾ ਡਿਫਰੈਂਸ ਹੈ ਜੀ। ਤੇ ਉਹ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਮੈਂ ਅਨੀਤਾ ਮੈਮ ਨਾਲ ਤੇ ਹਰਦੀਪ ਗਿੱਲ ਜੀ ਨਾਲ ਵਰਕਸ਼ਾਪ ਲਾਈਆਂ ਸੀ, ਲਾਈਆਂ ਸੀ, ਰਸਨਾ ਭੈਣ ਜੀ ਨੇ ਉਹ ਆਰਗੇਨਾਈਜ਼ ਕੀਤਾ ਸੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਮੈਂ ਹੁਣ ਤੱਕ ਕੀ ਕਰ ਰਿਹਾ ਸੀ, ਤੇ ਉਹ ਅਟ੍ਰੈਕਸ਼ਨ ਮੈਨੂੰ ਮਤਲਬ ਇੰਨਾ ਉਹਨਾਂ ਨੇ ਖਿੱਚ ਪਾਈ ਕਿ ਮੈਂ ਕੁਛ ਕਰਨਾ ਮੈਂ, ਤੇ ਮੈਂ ਪੂਰਾ ਅੰਦਰੋਂ ਜਿੱਦਾਂ ਕਹਿੰਦੇ ਨੀ ਭਰਿਆ ਸੀਗਾ ਕਿ ਨਹੀਂ ਹੁਣ ਮੈਂ ਕੀ ਕਰਾਂ ਤੇ ਕਿਸ ਹਿਸਾਬ ਨਾਲ ਮੈਂ ਥੀਏਟਰ ਨੂੰ ਅੱਗੇ ਲੈ ਕੇ ਆਵਾਂ, ਕਿਉਂਕਿ ਮੈਂ ਮੈਨੂੰ ਇਹ ਵੀ ਨੀ ਪਤਾ ਸੀਗਾ ਕਿ ਅੰਮ੍ਰਿਤਸਰ ਚ ਥੀਏਟਰ ਕਿਸ ਉਚਾਈਆਂ ਤੇ ਹੈਗਾ। ਤੇ ਜਦੋਂ ਬਿਕਰਮ ਸਰ ਨੂੰ ਮਿਲਿਆ, ਰਮਾ ਮੈਮ ਦੇ ਹਸਬੈਂਡ ਨੂੰ ਤੇ ਰਮਾ ਮੈਮ ਨੂੰ ਮਿਲਿਆ, ਇਹਨਾਂ ਨਾਲ ਮਿਲ ਕੇ ਮੈਨੂੰ ਹੌਲੀ ਹੌਲੀ ਜੋ ਗੱਲਾਂ ਪਤਾ ਲੱਗੀਆਂ ਕਿ ਜਿੱਦਾਂ ਹੁਣ ਮਨਦੀਪ ਰੰਧਾਵਾ ਦੀ ਗੱਲ ਕਰ ਰਹੇ ਹੋ ਜਾਂ ਉਹ ਭਾਜੀ ਦੀ ਜਿਹਨਾਂ ਨੇ ਸਕ੍ਰਿਪਟ ਲਿਖੀ ਆ ਜੀ, ਇਹ ਸਾਰੇ ਅੰਮ੍ਰਿਤਸਰ ਜਲੰਧਰ ਤੋਂ ਬਿਲੋਂਗ ਕਰਦੇ ਜੀ। ਤਾਂ ਮੈਨੂੰ ਲੱਗਿਆ ਕਿ ਨਹੀਂ ਹਲੇ ਤਾਂ ਉਹ ਧਰਤੀ ਹੈ ਜੀ ਜਿੱਥੇ ਮਤਲਬ ਬਾਬਿਆਂ ਦਾ ਹੱਥ ਆ ਜੀ ਪੂਰਾ ਨਾ, ਕਿਉਂਕਿ ਥੀਏਟਰ ਏਦਾਂ ਲੱਗਦਾ ਜਦੋਂ ਤੁਸੀਂ ਥੀਏਟਰ ਕਰਦੇ ਹੋ। ਪਿਛਲੀ ਵਾਰ ਮੈਨੂੰ ਨੀ ਸਾਨੂੰ ਬਿਲਕੁਲ ਫੀਲਿੰਗ ਨਹੀਂ ਆਉਂਦੀ ਸੀ ਜਦੋਂ ਸਕ੍ਰਿਪਟ ਬੋਲਣੀ, ਤਾਂ ਮੈਂ ਐਜ਼ ਏ ਜਿੱਦਾਂ ਨਾਰਮਲ ਐਕਟਿੰਗ ਡਾਇਲੋਗ ਬੋਲਣਾ ਤਾਂ ਅਸੀਂ ਉਦਾਂ ਹੀ ਬੋਲਦੇ ਸੀ, ਤੇ ਉਹ ਹੌਲੀ ਹੌਲੀ ਜਿਹੜੇ ਸਾਡੇ ਚ ਚੇਂਜ ਆਇਆ, ਸਾਡੀ ਪਰਸਨੈਲਿਟੀ ਚ ਚੇਂਜ ਆਇਆ, ਸਾਡੇ ਬੋਲਣ ਦੇ ਤਰੀਕੇ ਚੇਂਜ ਆਇਆ, ਤੇ ਅਸੀਂ ਪਹਿਲਾਂ ਕਦੀ ਸੋਚਦੇ ਨਹੀਂ ਸੀ ਬੋਲਣ ਤੋਂ ਪਹਿਲਾਂ, ਹੁਣ ਸਾਨੂੰ ਅਸੀਂ 4 ਵਾਰ ਸੋਚ ਕੇ ਬੋਲੀਦਾ ਕਿ ਨਹੀਂ ਕੀ ਬੋਲਣਾ। ਤੇ ਇਹ ਸਾਰੀ ਚੀਜ਼ਾਂ ਮੈਨੂੰ ਲੱਗਦਾ ਇਹ ਕੱਲਾ ਕਿ ਇੱਕ ਐਕਟਿੰਗ ਨਹੀਂ ਹੈ ਜੀ, ਇਹ ਥੋੜੀ ਪਰਸਨੈਲਿਟੀ ਡਿਵੈਲਪਮੈਂਟ ਵੀ ਹੈਗੀ ਨਾਲ। ਹਾਂਜੀ,
ਫੀਲਿੰਗਸ ਇਮੋਸ਼ਨਸ ਜਿਹੜੇ ਆ ਉਹਦੇ ਨਾਲ ਜੁੜੇ ਹੋਏ ਆ।
ਹਾਂਜੀ ਹਾਂਜੀ, ਤੇ ਫਿਰ ਜੀ ਪ੍ਰੋਡਕਸ਼ਨ, ਫਿਰ ਅਸੀਂ ਸੋਚਿਆ ਕਿ ਨਹੀਂ ਹੁਣ ਪਿਛਲੀ ਵਾਰ ਕੀਤਾ ਸੀ ਬਹੁਤ ਵਧੀਆ ਰਿਸਪਾਂਸ ਆਇਆ ਸਾਨੂੰ, ਫਿਰ ਸੋਚਿਆ ਕਿ ਅਸੀਂ ਚਲੋ ਕੋਈ ਨਾ ਥੋੜਾ ਜਿਹਾ ਵੱਡਾ ਕਰਕੇ ਦੇਖਿਆ। ਅਸੀਂ ਇਸ ਵਾਰ ਵੀ ਅਸੀਂ ਬਹੁਤਾ ਰਿਸਕ ਨਹੀਂ ਲਿਆ, ਅਸੀਂ ਸਾਢੇ 300 ਬੰਦੇ ਆ ਜੀ, ਅਸੀਂ ਚਲੋ ਅਸੀਂ ਉਨਾ ਕੀ ਪੈਰ ਪੱਟੀ ਹੈ ਜਿੰਨਾ ਕਿ ਅਸੀਂ ਨਿਭਾ ਸਕਦੇ ਜੀ, ਹਨਾ ਜੀ। ਤਾਂ ਅਸੀਂ ਕੁਛ ਡਿਫਰੈਂਟ ਲੈ ਕੇ ਆ ਰਹੇ ਜੀ, ਅਸੀਂ ਹਮੇਸ਼ਾ ਕੋਸ਼ਿਸ਼ ਕਰੀ ਵੀ ਕੋਈ ਨਾ ਕੋਈ ਮੈਸੇਜ ਹੋਵੇ ਕਮਿਊਨਿਟੀ ਲਈ, ਕਿਉਂਕਿ ਸਾਡੇ ਇੱਥੇ ਅਸੀਂ ਵਿੰਡਮ ਕੌਂਸਲ ਗਏ ਸੀ, ਉੱਥੇ ਥੋੜੀ ਰਿਸਰਚ ਕੀਤੀ ਸੀ ਕਿ ਸਾਡੀ ਸੋਸਾਇਟੀ ਚ ਸਾਡੇ ਕਲਚਰ ਚ ਕੀ ਹੋ ਰਿਹਾ, ਤੇ ਸਾਡੇ ਡੋਮੈਸਟਿਕ ਵਾਇਲੈਂਸ ਤੋਂ ਲੈ ਕੇ ਸਾਡੇ ਜਿਹੜੇ ਹੋਰ ਪ੍ਰੋਬਲਮ ਆ ਰਹੀ, ਸਾਡੇ ਸੋਸ਼ਲ ਇਸ਼ੂਜ ਹੈਗੀਆਂ ਬਹੁਤ ਹੀ ਜ਼ਿਆਦਾ ਜੀ। ਤੇ ਅਸੀਂ ਸੋਚਿਆ ਕਿ ਚਲੋ ਜੇ ਸਾਡੇ ਇੱਕ ਨਾਟਕ ਦੇਖਣ ਨਾਲ ਜੇ ਕਿਸੇ ਦਾ ਕੋਈ ਸੁਧਾਰ ਹੁੰਦਾ ਤਾਂ ਸਾਡੇ ਲਈ ਉਹੀ ਬਹੁਤ ਵੱਡੀ ਗੱਲ ਹੈ ਜੀ। ਪਿਛਲੀ ਵਾਰ ਆਏ ਸੀ ਸਾਡੇ ਦੋਸਤ ਮਿੱਤਰ ਆਏ ਸੀਗੇ, ਉਹਨਾਂ ਨੇ ਪਿੱਛੇ ਬੈਠ ਕੇ ਥੀਏਟਰ ਦੇਖਿਆ ਸੀ, ਤੇ ਉਹਨਾਂ ਨੂੰ ਉਹ ਯਾਦ ਆ ਗਈ ਜਦੋਂ ਉਹ ਇੰਡੀਆ ਤੋਂ ਤੁਰੇ ਸੀਗੇ, ਉਹਨਾਂ ਦੀ ਮੰਮੀ ਹਾਂਜੀ ਹਾਂਜੀ, ਤਾਂ ਉਹਨਾਂ ਦੇ ਮੋਮ ਬਿਮਾਰ ਸੀਗੇ, ਤੇ ਜਦੋਂ ਇੱਥੇ ਆਏ ਉਹਨਾਂ ਨੇ 2-3 ਸਾਲ ਸਟਰਗਲ ਕੀਤੀ, ਵਾਪਸ ਨਹੀਂ ਜਾ ਸਕੇ, ਲੇਕਿਨ ਉਹਨਾਂ ਦੀ ਮੋਮ ਨਹੀਂ ਰਹੀ ਸੀ ਉਸ ਵੇਲੇ ਤੱਕ, ਤੋ ਲੇਕਿਨ ਉਹ ਪਿੱਛੇ ਬੈਠ ਕੇ ਨਾ ਬੜੇ ਇਮੋਸ਼ਨਲ ਤਰੀਕੇ ਨਾਲ ਉਹਨਾਂ ਨੇ ਕੀਤਾ, ਤੇ ਉਹ ਮੈਨੂੰ ਕਹਿੰਦੇ ਸੀ ਕਿ ਜਦੋਂ ਵੀ ਤੁਹਾਨੂੰ ਕਦੀ ਵੀ ਲੋੜ ਹੋਈ ਤਾਂ ਪਲੀਜ਼ ਸਾਨੂੰ ਦੱਸਿਓ, ਅਸੀਂ ਵਲੰਟੀਅਰ ਕੰਮ ਕਰਨ ਨੂੰ ਰੈਡੀ ਆ। ਮਤਲਬ ਇਹ ਚੀਜ਼ਾਂ ਜੀ, ਅਸੀਂ ਉਹ ਖਰੋਤ ਆ ਜੀ ਉਹਨਾਂ ਦਾ ਨਾ, ਤੇ ਇਹ ਚੀਜ਼ ਆ ਜੀ ਜੇ ਸਾਨੂੰ ਸਮਝ ਆ ਗਈ ਤਾਂ ਆ ਗਈ, ਨਹੀਂ ਆ ਗਈ ਤਾਂ ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ, ਅਸੀਂ ਕਿਸੇ ਨਹੀਂ ਸਮਝ। ਤਾਂ ਪ੍ਰੋਡਕਸ਼ਨ ਪਿੱਛੇ ਸਾਡਾ ਇਹੀ ਹੈ ਜੀ ਮੇਨ ਰੀਜ਼ਨ
ਜੀ। ਸੋ ਬਿਲਕੁਲ ਰੰਗ ਮੰਚ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸਲ ਚ ਰੰਗ ਮੰਚ ਇਸੇ ਕਰਕੇ ਵਿਲੱਖਣ ਹੁੰਦਾ ਕਿ ਇਹ ਸਾਡੀਆਂ ਭਾਵਨਾਵਾਂ ਨੂੰ ਕੁਰੇਦਦਾ ਹੈ, ਔਰ ਜਦੋਂ ਭਾਵਨਾਵਾਂ ਕੁਰੇਦ ਹੁੰਦੀਆਂ ਨੇ ਤਾਂ ਇਸ ਦੀ ਜਿਹੜੀ ਕਲਾ ਉਹ ਸਾਨੂੰ ਮਹਿਸੂਸ ਹੁੰਦੀ ਹੈ। ਅਸਲ ਦੇ ਵਿੱਚ ਜਦੋਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਲ ਪਹਿਲਾਂ ਤੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਭਾਵੇਂ ਹੁੰਦੀਆਂ ਆਈਆਂ, ਪਰ ਸਾਡੇ ਜਿਹੜੇ ਲਿਸਨਰਸ ਨੇ ਜਾਂ ਫਿਰ ਜਿਹੜੇ ਸਾਡੇ ਦਰਸ਼ਕ ਨੇ ਹਨਾ, ਉਹਨਾਂ ਦਾ ਜਿਹੜਾ ਟੇਸਟ ਆ ਉਹ ਡਿਵੈਲਪ ਨਹੀਂ ਹੋ ਪਾ ਰਿਹਾ ਸੀ ਪਿਛਲੇ ਕੁਛ ਸਾਲਾਂ ਤੋਂ, ਕਿਉਂਕਿ ਜਿਹੜਾ ਪੰਜਾਬੀ ਭਾਈਚਾਰਾ ਆ ਉਹ ਜ਼ਿਆਦਾ ਲਾਊਡ ਭਾਈਚਾਰਾ ਮੰਨਿਆ ਜਾਂਦਾ, ਕਿਉਂਕਿ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਨੱਚਣਾ ਗਾਉਣਾ ਜ਼ਿਆਦਾ ਪਸੰਦ ਕਰਦੇ ਆ, ਪਰ ਜਦੋਂ ਸੰਜੀਦਾ ਹੋਣ ਦੀ ਗੱਲ ਹੁੰਦੀ ਆ ਤਾਂ ਬਹੁਤ ਗਿਣਤੀ ਦੇ ਲੋਕ ਆ ਜਿਹੜੇ ਅਸਲ ਚ ਸੰਜੀਦਗੀ ਦੇ ਉੱਤੇ ਕੰਮ ਕਰਨਾ ਚਾਹੁੰਦੇ, ਔਰ ਥੀਏਟਰ ਜਿਹੜਾ ਉਹ ਹਮੇਸ਼ਾ ਸੰਜੀਦਗੀ ਵੀ ਮੰਗਦਾ ਹਨਾ, ਔਰ ਤੁਹਾਨੂੰ ਵਧਾਈ ਵੀ ਦੇਣੀ ਬਣਦੀ ਆ ਕਿ ਤੁਸੀਂ ਇਹਨਾਂ ਸੰਜੀਦਾ ਵਿਸ਼ਿਆਂ ਦੇ ਉੱਤੇ ਇਸ ਥੀਏਟਰੀਕਲ ਟੈਕਨੀਕ ਦੇ ਨਾਲ ਕੰਮ ਕਰ ਰਹੇ ਹੋ ਔਰ ਇਹੋ ਜਿਹੀਆਂ ਜਿਹੜੀਆਂ ਪਰਫਾਰਮੈਂਸਿਸ ਲੈ ਕੇ ਆ ਰਹੇ ਹੋ। ਅਗਲੀ ਗੱਲ ਪ੍ਰੀਤ ਸ਼ਰਾਫ ਹੋਰਾਂ ਨਾਲ ਕਰਦੇ ਹਾਂ। ਪ੍ਰੀਤ ਸ਼ਰਾਫ ਜਿਹੜੇ ਕਿ ਬੜੇ ਹੀ ਕਾਬਿਲ ਮੇਕਅਪ ਆਰਟਿਸਟ ਨੇ, ਹੁਣ ਤੱਕ ਬਹੁਤ ਸਾਰੇ ਜਿਹੜੇ ਮਾਡਲਸ ਨੇ ਚਾਹੇ ਆਸਟ੍ਰੇਲੀਅਨ ਨੇ ਚਾਹੇ ਸਾਡੀ ਆਪਣੀ ਪੰਜਾਬੀ ਭਾਈਚਾਰੇ ਦੇ ਵਿੱਚੋਂ ਭਾਰਤੀ ਭਾਈਚਾਰੇ ਦੇ ਵਿੱਚੋਂ ਨੇ, ਉਹਨਾਂ ਦੇ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਹਨਾ, ਤੇ ਰੰਗ ਮੰਚਕਾਰੀ ਦੇ ਨਾਲ ਤੁਸੀਂ ਐਜ਼ ਅ ਮੇਕਅਪ ਆਰਟਿਸਟ ਆਏ, ਪਰ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਹਿੱਸਾ ਬਣ ਗਏ, ਆਪਣੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜ਼ਰੂਰ।
ਇਨਵਾਈਟ ਕੀਤਾ ਇਸ ਟਾਕ ਸ਼ੋ ਲਈ
ਜੀ
ਬਿਲਕੁਲ ਸਹੀ ਗੱਲ ਹੈ ਜੀ ਰੰਗਮੰਚਕਾਰੀ ਦੇ ਵਿਚ ਮੈਂ ਆਈ ਤਾਂ ਐਜ਼ ਅ ਮੇਕਅਪ ਆਰਟਿਸਟ ਹੀ ਸੀਗੀ ਬਟ ਕਹਿੰਦੇ ਨੇ ਕਿ ਕਲਾਕਾਰ ਕਲਾ ਨੂੰ ਪਾਲਦਾ ਹੈ ਤੇ ਕਲਾ ਕਲਾਕਾਰ ਨੂੰ ਪਾਲ ਲੈਂਦੀ ਹੈ ਸੋ ਇਹ ਮੈਂ ਕਹਿ ਸਕਦੀ ਹਾਂ ਕਿ ਰਮਾ ਜੀ ਤੇ ਵਿਕਰਮ ਸਰ ਹੈਗੇ ਨੇ ਆਈ ਥਿੰਕ ਇਹਨਾਂ ਦੀ ਗਾਈਡੈਂਸ ਦੇ ਅੰਡਰ ਮੈਂ ਸ਼ਾਇਦ ਇੱਕ ਐਕਟਰ ਬਣ ਪਾਵਾਂ ਮੇ ਬੀ ਇਹਨਾਂ ਨੇ ਮੇਰੇ ਚ ਕੁਛ ਦੇਖਿਆ ਹੋਵੇ ਤਾਂ ਹੀ ਇਹਨਾਂ ਨੇ ਮੈਨੂੰ ਕਰਨ ਮੈਂ ਮੇਕਅਪ ਆਈ ਸੀ ਪਰ ਐਕਟਿੰਗ ਦੇ ਵਿਚ ਵੀ ਇਹਨਾਂ ਨੇ ਮੈਨੂੰ ਟ੍ਰਿਕ ਕਰ ਲਿਆ ਸੋ ਮੈਂ ਇਹ ਕਹਿ ਸਕਦੀ ਹਾਂ
ਜੀ ਜੀ ਪਿੱਛੋਂ ਕਦੀ ਜਦੋਂ ਤੁਸੀਂ ਕਾਲਜ ਟਾਈਮ ਜਾਂ ਸਕੂਲ ਟਾਈਮ ਦੇ ਵਿਚ ਪੜ੍ਹਦੇ ਰਹੇ ਹੋ ਕਿ ਉਦੋਂ ਵੀ ਕਦੇ ਕੋਈ ਇਹੋ ਜਿਹੀ ਪਰਫਾਰਮੈਂਸ ਦੇ ਵਿਚ
ਹਾਂਜੀ ਸਕੂਲ ਤੇ ਕਾਲਜ ਦੇ ਟਾਈਮ ਚ ਮੈਂ ਕਾਫੀ ਸਟੇਜ ਪਰਫਾਰਮੈਂਸਿਸ ਕੀਤੀਆਂ ਨੇ ਸ਼ੋਜ਼ ਹੋਸਟ ਵੀ ਕੀਤੇ ਨੇ ਸੋ ਆਈ ਥਿੰਕ ਮੇ ਬੀ ਉਹ ਚੀਜ਼ ਇਹਨਾਂ ਨੂੰ ਨਜ਼ਰ ਆ ਗਈ ਹੋਈ ਤੇ ਮੇਰੇ ਵਿਚ ਕੀੜਾ ਸੋ ਗਿਆ ਸੀਗਾ ਜੋ ਇਹਨਾਂ ਨੂੰ ਦਿਖ ਗਿਆ ਸ਼ਾਇਦ ਤਾਂ ਕਰਕੇ ਬਟ ਇਹੀ ਹੈ ਕਿ ਕੈਰੇਕਟਰ ਕ੍ਰੀਏਸ਼ਨ ਬੜਾ ਇੱਕ ਮੇਜਰ ਪਾਰਟ ਰਹਿੰਦਾ ਹੈ ਮੇਕਅਪ ਦਾ ਸੋ ਮੈਂ ਆਪਣਾ ਸਪੈਸ਼ਲਿਸਟ ਮੇਕਅਪ ਦਾ ਕੋਰਸ ਕੀਤਾ ਸੀਗਾ ਸਿਡਨੀ ਤੋਂ ਹੀ ਅਕੈਡਮੀ ਆਫ ਮੇਕਅਪ ਤੋਂ ਉਥੋਂ ਐਕਚੁਅਲੀ ਮੇਰੇ ਅੰਦਰ ਥੀਏਟਰ ਦਾ ਇੰਟਰਸਟ ਜਾਗਿਆ ਸੀਗਾ ਬਿਕੋਜ਼ ਉਥੇ ਸਾਨੂੰ ਕੈਰੇਕਟਰ ਕ੍ਰੀਏਸ਼ਨ ਵਾਸਤੇ ਥੀਏਟਰ ਦੇ ਰਾਹੀਂ ਆਈ ਥਿੰਕ ਸਭ ਤੋਂ ਜ਼ਿਆਦਾ ਸੋਹਣੇ ਤਰੀਕੇ ਤੁਸੀਂ ਡਿਫਰੈਂਟ ਕੈਰੇਕਟਰ ਨੂੰ ਕ੍ਰੀਏਟ ਕਰ ਸਕਦੇ ਹੋ ਮੂਵੀ ਤੇ ਥੀਏਟਰ ਦੇ ਰਾਹੀਂ ਸੋ ਉਥੋਂ ਮੈਨੂੰ ਇਹ ਇੰਟਰਸਟ ਜਾਗਿਆ ਸੀਗਾ ਹੋਰ ਮੈਨੂੰ ਬਹੁਤ ਪਸੰਦ ਸੀਗਾ ਸਪੈਸ਼ਲ ਇਫੈਕਟਸ ਕਰਨਾ ਤੇ ਜਦੋਂ ਮੈਂ ਫੇਸਬੁੱਕ ਤੇ ਇੱਕ ਐਡ ਦੇਖੀ ਸੀ ਜੋ ਸਨੀ ਭਾਜੀ ਨੇ ਪਾਈ ਸੀਗੀ ਤਾਂ ਮੈਂ ਇਹਨਾਂ ਨੂੰ ਕੰਟੈਕਟ ਕੀਤਾ ਕਿ ਮੈਂ ਮੇਕਅਪ ਵਾਸਤੇ ਵਾਲੰਟੀਅਰ ਕਰਨਾ ਚਾਹਾਂਗੀ ਸੋ ਇਹਨਾਂ ਨੇ ਦੇ ਵਰ ਮੋਰ ਦੈਨ ਹੈਪੀ ਟੂ ਹੈਵ ਮੀ ਔਨ ਦ ਟੀਮ ਤੇ ਫਿਰ ਜਦੋਂ ਮੈਂ ਰਮਾ ਜੀ ਨੂੰ ਤੇ ਵਿਕਰਮ ਸਰ ਨੂੰ ਮਿਲੀ ਫਿਰ ਉਹਨਾਂ ਨੇ ਐਕਟਿੰਗ ਦਾ ਕਿਹਾ ਕਿ ਤੁਸੀਂ ਕਦੀ ਕੀਤੀ ਹੈ ਸੋ ਮੈਂ ਉਹੀ ਇੰਟਰਸਟ ਦੱਸਿਆ ਕਿ ਮੈਂ ਸਟੇਜ ਦੇ ਉੱਤੇ ਪਰਫਾਰਮ ਕੀਤਾ ਹੋਇਆ ਬਟ ਮੈਨੂੰ ਇਹ ਨਹੀਂ ਲੱਗਦਾ ਕਿ ਮੈਂ ਐਕਟਰ ਹਾਂ ਤੇ ਇਹਨਾਂ ਨੇ ਮੈਨੂੰ ਜਵਾਬ ਮੈਨੂੰ ਅੱਜ ਵੀ ਯਾਦ ਇਹੀ ਦਿੱਤਾ ਸੀ ਕਿ ਜੇ ਤੁਸੀਂ ਐਕਟਿੰਗ ਕੀਤੀ ਹੋਈ ਹੈ ਤੇ ਐਕਟਰ ਅਸੀਂ ਆਪੇ ਲੱਭ ਲਾਂਗੇ
ਤੁਹਾਡੇ ਅੰਦਰ ਛੁਪਿਆ ਹੋਇਆ ਇਹਨਾਂ ਨੇ ਆਰਟਿਸਟ ਉਹ ਲੱਭ ਲਿਆ ਅੱਛਾ ਪ੍ਰੀਤ ਫਿਰੰਗੀਆਂ ਦੀ ਨੂੰਹ ਨੂੰ ਲੈ ਕੇ ਕਿੰਨੀਆਂ ਕਾਸਾਂ ਆ ਕਿਸ ਤਰ੍ਹਾਂ ਦਾ ਲੱਗ ਰਿਹਾ
ਫਿਰੰਗੀਆਂ ਦੀ ਨੂੰਹ ਡੋਮੈਸਟਿਕ ਵਾਇਲੈਂਸ ਦੇ ਇਸ਼ੂ ਤੇ ਇੱਕ ਪਲੇ ਹੈ ਸ਼ਾਇਦ ਬਹੁਤ ਘੱਟ ਲੋਕ ਜਾਣਦੇ ਨੇ ਕਿ ਡੋਮੈਸਟਿਕ ਵਾਇਲੈਂਸ ਮੇਰੀ ਲਾਈਫ ਦਾ ਬਹੁਤ ਵੱਡਾ ਹਿੱਸਾ ਰਿਹਾ ਹੈ
ਅੱਛਾ
ਮੇਰੀ ਪ੍ਰੀਵੀਅਸ ਮੈਰਿਜ ਦੇ ਵਿੱਚ ਜਦੋਂ ਮੇਰੀ ਫਸਟ ਮੈਰਿਜ ਹੋਈ ਸੀਗੀ ਉਦੋਂ ਮੈਂ ਆਪ ਡੋਮੈਸਟਿਕ ਵਾਇਲੈਂਸ ਦੀ ਵਿਕਟਿਮ ਰਹੀ ਹਾਂ ਇਸ ਕਰਕੇ ਇਹ ਟੋਪਿਕ ਸ਼ਾਇਦ ਮੇਰੇ ਵਾਸਤੇ ਬੜਾ ਸੈਂਸਿਟਿਵ ਤੇ ਮੇਰੇ ਦਿਲ ਦੇ ਬਹੁਤ ਕਰੀਬ ਹੈ ਸੋ ਜੋ ਜੋ ਸ਼ੇਡਸ ਤੁਸੀਂ ਇਸ ਪਲੇ ਦੇ ਮੇਨ ਕੈਰੇਕਟਰ ਵਿੱਚ ਦੇਖੋਗੇ ਸ਼ਾਇਦ ਕਿਤੇ ਨਾ ਕਿਤੇ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਰਹੇ ਨੇ
ਹੋ ਸਕਦਾ ਸਾਡੇ ਸਾਰਿਆਂ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਹਿੱਸਾ ਹੋਵੇ
ਬਿਲਕੁਲ ਅਕਸਰ ਲੋਕ ਸਮਝਦੇ ਨੇ ਕਿ ਡੋਮੈਸਟਿਕ ਵਾਇਲੈਂਸ ਸਿਰਫ ਮਾਰ ਕੁਟਾਈ ਨੂੰ ਲੈ ਕੇ ਹੁੰਦਾ ਬਟ ਡੋਮੈਸਟਿਕ ਵਾਇਲੈਂਸ ਸਿਰਫ ਮਾਰ ਕੁਟਾਈ ਨਹੀਂ ਹੈ ਘਰਾਂ ਦੇ ਵਿੱਚ ਐਕਚੁਅਲੀ ਸ਼ੁਰੂ ਇਹ ਸੋਸਾਇਟੀ ਚ ਬੜੇ ਛੋਟੇ ਲੈਵਲ ਤੋਂ ਸਟਾਰਟ ਹੋ ਜਾਂਦਾ ਹੈ ਜਦੋਂ ਇੱਕ ਫਾਦਰ ਆਪਣੀ ਵਾਈਫ ਨੂੰ ਇੱਕ ਹਸਬੰਡ ਬੱਚਿਆਂ ਦੇ ਸਾਹਮਣੇ ਹੱਥ ਚੁੱਕਦਾ ਹੈ ਜਾਂ ਉਹਦੇ ਉੱਤੇ ਚੀਕਦਾ ਚਿਲਾਉਂਦਾ ਹੈ ਜਾਂ ਕਈ ਵਾਰੀ ਕੋਈ ਨਮਕ ਘੱਟ ਹੋ ਗਿਆ ਮਿਰਚ ਜ਼ਿਆਦਾ ਹੋ ਗਈ ਤੇ ਪਲੇਟ ਚੁੱਕ ਕੇ ਮਾਰਦੇ ਨੇ ਤੇ ਜੋ ਬੱਚਾ ਹੈ ਜੇ ਉਹ ਲੜਕਾ ਹੈ ਤੇ ਉਹ ਸਾਇਲੈਂਟਲੀ ਇਹ ਓਬਜ਼ਰਵ ਕਰ ਰਿਹਾ ਹੈ ਕਿ ਜੇ ਮੇਰਾ ਫਾਦਰ ਮੇਰੀ ਮਦਰ ਤੇ ਚੀਕ ਰਿਹਾ ਤਾਂ ਇਟਸ ਓਕੇ ਹੋਰ ਜੇ ਇੱਕ ਲੜਕੀ ਹੈ ਤੇ ਉਹ ਇਹ ਸਿੱਖ ਰਹੀ ਹੈ ਬਚਪਨ ਤੋਂ ਹੀ ਕਿ ਜੇ ਮੇਰੀ ਮਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਮੇਰੀ ਮਾਂ ਨੇ ਸਹਿ ਲਿਆ ਤਾਂ ਮੈਂ ਵੀ ਸਹੂੰਗੀ ਸੋ ਇਹ ਜਿਹੜੀ ਸੋਚ ਹੈ ਬੜੇ ਛੋਟੇ ਲੈਵਲ ਤੋਂ ਸਟਾਰਟ ਹੋ ਜਾਂਦੀ ਹੈ ਹਰ ਫੈਮਿਲੀ ਦੇ ਵਿੱਚ ਹੁੰਦੀ ਹੈ ਜੇ ਅਸੀਂ ਇਹਨੂੰ ਰੂਟ ਲੈਵਲ ਤੇ ਕੰਮ ਕਰੀਏ ਤਾਂ ਆਈ ਥਿੰਕ ਡੋਮੈਸਟਿਕ ਵਾਇਲੈਂਸ ਹਮੇਸ਼ਾ ਲਈ ਸ਼ਾਇਦ ਰੇਸ ਹੋ ਸਕੇ ਲੋਕਾਂ ਦੀ ਜ਼ਿੰਦਗੀ ਚੋਂ
ਅੱਛਾ ਰਾਮਾ ਸੇਖੋ ਜੀ ਹੁਣ ਤੁਹਾਡੇ ਵੱਲ ਆਉਂਦੇ ਹਾਂ ਇਸ ਸਾਰੀ ਪਰਫਾਰਮੈਂਸ ਦੀ ਸਾਰੀ ਡਿਟੇਲ ਦਾ ਅਸੀਂ ਨਹੀਂ ਲੈਣਾ ਚਾਹਾਂਗੇ ਕਿਉਂਕਿ ਜਿਹੜਾ ਪਰਫਾਰਮੈਂਸ ਦਾ ਜਿਹੜਾ ਲੁਤਫ ਆ ਉਹ ਉੱਥੇ ਜਾ ਕੇ ਹੀ ਸਾਡੇ ਜਿਹੜੇ ਦੋਸਤ ਆ ਉਹ ਮਾਨਣ ਪਰ ਇਹਦੇ ਬਾਰੇ ਕੁਛ ਹੋਰ ਜਿਹੜੀਆਂ ਚੀਜ਼ਾਂ ਕੁਛ ਹੋਰ ਤਜਰਬੇ ਚਾਹੇ ਉਹ ਰਿਹਰਸਲਸ ਨੂੰ ਲੈ ਕੇ ਚਾਹੇ ਆਰਟਿਸਟ ਨੂੰ ਲੈ ਕੇ ਕਿੰਨੀ ਕੁ ਟੀਮ ਆ ਜਿਹੜੀ ਪਾਰਟੀਸਪੇਟ ਕਰ ਰਹੀ ਹੈ ਪੂਰੇ ਨਾਟਕ ਦੇ ਵਿੱਚ
ਸਾਡੇ ਤਕਰੀਬਨ 14 ਕਲਾਕਾਰ ਨੇ
ਜੀ
15 ਕਰੈਕਟਰ ਨੇ ਤੇ 14 ਕਲਾਕਾਰ ਨੇ ਜਿਹੜੇ ਪਾਰਟੀਸਪੇਟ ਕਰ ਰਹੇ ਨੇ ਇਸ ਨਾਟਕ ਦੇ ਵਿੱਚ ਤੇ ਮਤਲਬ ਇਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਇੱਕ ਪਾਰਟ ਹੈਗਾ ਉਹ ਤੇ ਹੈ ਹੀ ਹੈ ਬਟ ਇਹ ਨਾਟਕ ਜਿਹੜਾ ਇੱਕ ਤੁਹਾਨੂੰ ਇੱਕ ਐਸੇ ਸਟੇਜ ਦੇ ਉੱਤੇ ਲੈ ਕੇ ਜਾਂਦਾ ਕਿ ਨੋ ਟੂ ਸੇ ਡੋਮੈਸਟਿਕ ਵਾਇਲੈਂਸ ਮਤਲਬ ਕਿਸ ਤਰ੍ਹਾਂ ਇੱਕ ਲੇਡੀ ਜਿਹੜੀ ਹੈ ਉਹ ਇਹਨਾਂ ਬੁਰਾਈਆਂ ਦੇ ਖਿਲਾਫ ਸਟਰਗਲ ਕਰਦੀ ਹੈ ਤੇ ਖੜੀ ਹੁੰਦੀ ਹੈ ਮਤਲਬ ਉਹ ਇੱਕ ਮੈਸੇਜ ਅਸੀਂ ਇਸ ਨਾਟਕ ਦੇ ਥਰੂ ਮਤਲਬ ਦੇਣਾ ਚਾਹ ਰਹੇ ਹਾਂ ਕਿਉਂਕਿ ਕਹਾਣੀ ਜਿਹੜੀ ਹੈ ਮੈਨੂੰ ਲੱਗਦਾ ਬਹੁਤ ਸਾਰਿਆਂ ਨੇ ਕਹਾਣੀ ਸ਼ਾਇਦ ਇਹ ਪੜ੍ਹੀ ਹੋਏਗੀ ਤੇ ਉਹ ਚੀਜ਼ਾਂ ਨਾਲ ਇੱਕ ਬਾਹਰਲੇ ਮੁਲਕ ਦੇ ਵਿੱਚ ਜੋ ਲੋਕੀ ਜਿਹੜੇ ਨੇ ਜਿਸ ਚੀਜ਼ ਨੂੰ ਫੇਸ ਕਰਦੇ ਨੇ ਉਹ ਚੀਜ਼ਾਂ ਨੂੰ ਬਹੁਤ ਘੱਟ ਦਰਸਾਇਆ ਜਾਂਦਾ ਸਾਹਮਣੇ ਘੱਟ ਆਉਂਦੀਆਂ ਨੇ ਮੋਰ ਓਵਰ ਟੀਮ ਦੀ ਗੱਲ ਰਹੀ ਜਿਹੜੀ ਤੁਸੀਂ ਪੁੱਛੀ ਹੈ
ਜੀ
ਤੇ
ਅਸੀਂ ਬਹੁਤ ਲੱਕੀ ਹਾਂ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਕਿ ਟਾਈਮ ਬਾਏ ਟਾਈਮ ਸਾਡੇ ਨਾਲ ਇੰਨੇ ਵਧੀਆ ਆਰਟਿਸਟ ਤੇ ਇੰਨੇ ਵਧੀਆ ਦਿਲ ਵਾਲੇ ਬੰਦੇ ਜੁੜਦੇ ਰਹੇ ਨੇ ਕਿ ਸਾਨੂੰ ਉਹ ਚੀਜ਼ ਕਦੀ ਮੁਸ਼ਕਿਲ ਨਹੀਂ ਆਈ ਕਿਸੇ ਨੂੰ ਸਿਖਾਉਣ ਦੇ ਵਿੱਚ, ਜਾਂ ਬਿਕੋਜ਼ ਤੁਸੀਂ ਸਿਖਾ ਉੱਥੇ ਸਕਦੇ ਜੇ ਜਿੱਥੇ ਅਗਲਾ ਬੰਦਾ ਸਿੱਖਣਾ ਚਾਹੁੰਦਾ ਹੋਵੇ। ਸੋ ਇਹ ਕਲਾਕਾਰ ਜਿੰਨੇ ਵੀ ਆਏ ਨੇ, ਇਹ ਇਨ੍ਹਾਂ ਚ ਕੋਈ ਐਟੀਟਿਊਡ ਨਹੀਂ ਹੈਗਾ, ਬੜੇ ਡਾਊਨ ਟੂ ਅਰਥ ਪਰਸਨ ਨੇ ਸਾਰੀ ਦੀ ਸਾਰੀ ਟੀਮ। ਸੋ ਸਿੱਖਣਾ ਚਾਹੁੰਦੇ ਨੇ ਤੇ ਜੇ ਸਿੱਖਣਾ ਚਾਹੁੰਦੇ ਨੇ ਤੇ ਫਿਰ ਸਿਖਾਉਣ ਚ ਵੀ ਵਧੀਆ ਲੱਗਦਾ। ਤੇ ਇੱਕ ਕੁਦਰਤ ਵੱਲੋਂ ਸਾਨੂੰ ਬਖਸ਼ਿਸ਼ ਇਹ ਹੋਈ ਕਿ ਇੱਕ ਜਿਸ ਤਰ੍ਹਾਂ ਮੈਂ ਮਨਦੀਪ ਰੰਧਾਵਾ ਦਾ ਜ਼ਿਕਰ ਪਹਿਲਾਂ ਕੀਤਾ ਸੀਗਾ ਕਿ ਉਹ ਸਾਡੇ ਨਾਲ ਜੁੜਿਆ, ਉਹਨੇ ਸਾਡੀ ਹੈਲਪ ਕੀਤੀ, ਤੇ ਇੱਕ ਹੋਰ ਕੁੜੀ ਬਹੁਤ ਹੀ ਟੈਲੈਂਟਡ ਜੋਤ ਗਰੇਵਾਲ, ਉਹ ਸਾਡੇ ਨਾਲ ਜੁੜੀ, ਉਹਨੇ ਸਾਡੀ ਬਹੁਤ ਮਦਦ ਕੀਤੀ। ਉਹ ਬੇਸ਼ੱਕ ਸ਼ਾਰਟ ਵਿਜ਼ਿਟ ਦੇ ਉੱਤੇ ਆਈ ਸਾਡੇ ਸ਼ੋਅ ਤੱਕ, ਉਹ ਨਹੀਂ ਇੱਥੇ ਹੋਏਗੀ, ਉਹਨੇ ਚਲੇ ਜਾਣਾ, ਬਟ ਇਹ ਅਸੀਂ ਕਹਿੰਦੇ ਕੁਦਰਤ ਦੀ ਬਖਸ਼ਿਸ਼ ਹੀ ਹੈ ਸਾਡੇ ਸਾਰਿਆਂ ਦੇ ਉੱਤੇ। ਸ਼ਾਇਦ ਅਸੀਂ ਉਹ ਚੰਗੀ ਨੀਤ ਨਾਲ ਤੁਰੇ ਸੀਗੇ ਤੇ ਉਹ ਚੰਗੇ ਬੰਦੇ ਸਾਡੇ ਨਾਲ ਜੁੜਦੇ ਰਹੇ। ਸੋ ਉਹਨੇ ਸਾਡੀ ਬਹੁਤ ਹੈਲਪ ਕੀਤੀ, ਬਹੁਤ ਬਾਰੀਕੀਆਂ ਟੈਕਨੀਕਸ ਜਿਹੜੀਆਂ ਸਾਨੂੰ ਦੱਸੀਆਂ, ਬਿਕੋਜ਼ ਉਹ ਖੁਦ ਐਕਟਿੰਗ ਐਕਸਪਰਟ ਹੈਗੀ ਹੈ। ਸੋ ਉਹਦੀ ਬਹੁਤ ਸਾਨੂੰ ਹੈਲਪ ਹੋਈ, ਖਾਸ ਕਰਕੇ ਕਈ ਕਰੈਕਟਰਸ ਜਿਹੜੇ ਨੇ ਤੇ ਨਾਇਕਾ ਜਿਹੜੀ ਮੇਨ ਇੱਕ ਕਰੈਕਟਰ ਜਿਹੜਾ ਹੈਗਾ ਉਹਦੇ ਵਾਸਤੇ ਵੀ ਮਿਲੀ। ਮੈਨੂੰ ਵੀ ਥੋੜਾ ਜਿਹਾ ਇਹ ਹੋਇਆ ਕਿ ਬਿਕੋਜ਼ ਮੇਰਾ ਵੀ ਮੈਨੂੰ ਚਾਰ ਚੁਫੇਰੇ ਧਿਆਨ ਦੇਣਾ ਪੈਂਦਾ ਸੀਗਾ ਤੇ ਮੈਨੂੰ ਵੀ ਹੈਲਪਿੰਗ ਹੈਂਡ ਇੱਕ ਹੋ ਗਿਆ ਤੇ ਮੈਨੂੰ ਬਹੁਤ ਮਤਲਬ ਵਧੀਆ ਲੱਗਾ ਉਹ ਚੀਜ਼। ਸੋ ਇਹ ਕੁਦਰਤ ਦੀ ਬਖਸ਼ਿਸ਼ ਹੈ ਤੇ ਲੋਕਾਂ ਦੀਆਂ ਸ਼ਾਇਦ ਦੁਆਵਾਂ ਨੇ ਤੇ ਸਾਡੀ ਟੀਮ ਦੀਆਂ ਉਹ ਗੁੱਡ ਸਪਿਰਿਟਸ ਨੇ ਜਿਹਦੇ ਕਰਕੇ ਸਾਰਾ ਕੁਝ ਵਧੀਆ ਹੋ ਰਿਹਾ
ਜੀ। ਅੱਛਾ ਸਨੀ, ਤੁਸੀਂ ਇਸ ਵੇਲੇ ਜਿੰਨੇ ਵੀ ਦੋਸਤ ਸਾਡੇ ਨਾਲ ਬਣੇ ਹੋਏ ਨੇ ਰੇਡੀਓ ਦੀ ਸਟ੍ਰੀਮਿੰਗ ਦੇ ਜ਼ਰੀਏ ਜਾਂ ਫਿਰ ਫੇਸਬੁੱਕ ਦੇ ਜ਼ਰੀਏ, ਉਹਨਾਂ ਨੂੰ ਨਾਟਕ ਦੇ ਬਾਰੇ ਜੇ ਕੁਛ ਦੱਸਣਾ ਚਾਹੁੰਦੇ ਹੋ, ਕਿਉਂਕਿ ਨਾਟਕ ਦਾ ਸਮਾਂ ਔਰ ਜਿਹੜਾ ਵੈਨਿਊ ਆ ਉਹ ਤਾਂ ਦੱਸਣਾ ਹੀ ਦੱਸਣਾ ਤੁਸੀਂ, ਪਰ ਇਸ ਤੋਂ ਇਲਾਵਾ ਜੇਕਰ ਕੋਈ ਚੀਜ਼ ਇਹੋ ਜਿਹੀ ਜਿਹੜੀ ਤੁਸੀਂ ਮਜਬੂਰ ਕਰੋ ਉਹਨਾਂ ਨੂੰ ਉੱਥੇ ਦੇਖਣ ਦੇ ਲਈ ਆਉਣ ਦੇ ਲਈ, ਉਹ ਜ਼ਰੂਰ ਸਾਂਝੀ ਕਰੋ।
ਹਾਂਜੀ, ਥੈਂਕ ਯੂ ਜੀ, ਬਹੁਤ ਵਧੀਆ ਪੁਆਇੰਟ ਕੁਐਸਚਨ ਵੀ ਹੈ ਜੀ, ਤੇ ਮੈਂ ਦੱਸਣਾ ਵੀ ਚਾਹੁੰਗਾ ਕਿਉਂਕਿ ਇਹ ਨਾਟਕ ਸਿਰਫ ਇੱਕ ਡੋਮੈਸਟਿਕ ਵਾਇਲੈਂਸ ਨਹੀਂ, ਜਿੱਦਾਂ ਪ੍ਰੀਤ ਜੀ ਨੇ ਸ਼ੇਅਰ ਕੀਤਾ, ਇਹਦੇ ਚ ਹੋਰ ਬਹੁਤ ਸਾਰੇ ਪੁਆਇੰਟਸ ਨੇ, ਜਿੱਦਾਂ ਕਿ ਫਰੀਡਮ ਤੇ ਹੈ ਜੀ, ਇੱਕ ਵੁਮਨ ਦੀ ਫਰੀਡਮ, ਤੇ ਅਸੀਂ ਕਦੀ ਸੋਚਦੇ ਨਹੀਂ ਕਿ ਅਸੀਂ ਆਪਣੇ ਘਰ ਆਪਣੇ ਵਾਈਫ ਨੂੰ ਕਿੰਨੀ ਫਰੀਡਮ ਦੇ ਕੇ ਰੱਖਦੇ, ਆਪਣੇ ਮੋਮ ਨੂੰ ਕਿੰਨੀ ਫਰੀਡਮ ਦੇ, ਸਾਡੇ ਪੇਰੈਂਟਸ ਨੇ ਕਿੰਨੀ ਫਰੀਡਮ ਦੇ ਕੇ ਰੱਖੀ ਹੈ। ਤੇ ਹੁਣ ਜਦੋਂ ਮੈਂ ਆਪਣੇ ਘਰ ਦੀ ਗੱਲ ਕਰੂੰਗਾ, ਮੈਂ ਕਿਸੇ ਹੋਰ ਦੀ ਘਰ ਨਹੀਂ ਗੱਲ ਕਰੂੰਗਾ, ਮੈਂ ਆਪਣੇ ਘਰ ਦੀ ਗੱਲ ਕਰਾਂ ਤਾਂ ਮੇਰੇ ਡੈਡ ਟੀਚਿੰਗ ਲਾਈਨ ਸੀਗੇ, ਮੋਮ ਵੀ ਟੀਚਿੰਗ ਲਾਈਨ ਸੀ, ਦੋਨੋਂ ਪੜ੍ਹਾ ਕੇ ਆਉਂਦੇ ਸੀ। ਜਦੋਂ ਘਰ ਆਉਂਦੇ ਸੀ ਤਾਂ ਡੈਡ ਐਕਸਪੈਕਟ ਕਰਦੇ ਸੀ ਕਿ ਮੈਨੂੰ ਚਾਹ ਬਣਾ ਕੇ ਦਿਓ, ਤਾਂ ਮੈਂ ਇੱਕ ਇਹੀ ਗੱਲ ਮੈਂ ਡੈਡ ਨੂੰ ਬਹੁਤ ਵਾਰ ਇੰਡੀਆ ਚ ਵੀ ਕਿਹਾ ਸੀ, ਮੈਂ ਡੈਡ ਤੁਸੀਂ ਕਿਉਂ ਨਹੀਂ ਬਣਾ ਕੇ ਦਿੰਦੇ, ਕਿਉਂਕਿ ਮੋਮ ਵੀ ਕੰਮ ਤੋਂ ਹੀ ਆਏ ਆ, ਤੁਸੀਂ ਵੀ ਆਏ ਹੋ, ਤਾਂ ਇਹ ਚੀਜ਼ਾਂ ਸਾਡੇ ਦਿਮਾਗ ਚ ਹੈਗੀਆਂ ਉੱਥੇ ਕਿ ਅਸੀਂ ਨਹੀਂ, ਅਸੀਂ ਸਿਰਫ ਲੇਡੀਜ਼ ਹੀ ਨਹੀਂ ਕੁਕਿੰਗ ਕਰਨੀ ਆ, ਬੰਦੇ ਨਹੀਂ ਕਰ ਸਕਦੇ, ਇੱਕ ਛੋਟੀ ਜਿਹੀ ਗੱਲ ਹੈ ਜੀ, ਲੇਕਿਨ ਇਹਦੇ ਪਿੱਛੇ ਸਾਨੂੰ ਬਹੁਤ ਕੁਛ ਹੈ। ਜਦੋਂ ਸ਼ੋਪਿੰਗ ਕਰਨੀ ਆ, ਕਦੇ ਬਾਜ਼ਾਰ ਜਾਣਾ, ਤਾਂ ਅਸੀਂ ਸਿਰਫ ਜੈਂਟਸ ਦੇ ਪਿੱਛੇ ਬਹਿ ਕੇ ਜਾਣਾ, ਸਕੂਟਰ ਦੇ ਪਿੱਛੇ ਬਹਿ ਕੇ ਜਾ, ਗੱਡੀ ਦੇ ਨਾਲ ਹੀ ਜਾਣਾ, ਅਦਰਵਾਈਜ਼ ਉਹ ਲੇਡੀਜ਼ ਕੱਲੀਆਂ ਬਾਜ਼ਾਰ ਨਹੀਂ ਜਾ ਸਕਦੀਆਂ, ਮਾਰਕੀਟ ਨਹੀਂ ਜਾ ਸਕਦੀ। ਤੇ ਮਤਲਬ ਸਾਡੀ ਸੋਸਾਇਟੀ ਜਿਹੜਾ ਸਾਡਾ ਕਲਚਰ ਆ, ਉਹਦੇ ਪਿੱਛੇ ਫਰੀਡਮ ਅਸੀਂ ਬਹੁਤ ਘੱਟ ਦੇ ਕੇ ਰੱਖਦੇ ਜੀ। ਤੇ ਜਦੋਂ ਅਸੀਂ ਹੁਣ ਆਸਟ੍ਰੇਲੀਆ ਦੇ ਅਸੀਂ ਗੱਲ ਕਰਦੇ ਵੁਮੈਨ ਇੰਪਾਵਰਮੈਂਟ ਦੀ, ਜਾਂ ਅਸੀਂ ਹੋਰ ਗੱਲਾਂ ਕਰਦੇ, ਹੁਣ ਮੈਂ ਕਈ ਲੋਕ ਉਹ ਵੀ ਦੇਖੇ ਵੁਮੈਨ ਇੰਪਾਵਰਮੈਂਟ ਦੀ ਗੱਲ ਕਰਦੇ ਜਿਹੜੇ ਆਪਣੇ ਵਾਈਫ ਨੂੰ ਜਾਂ ਆਪਣੇ ਪੇਰੈਂਟਸ ਨੂੰ ਚਾਹ ਬਣਾ ਕੇ ਨਹੀਂ ਦਿੰਦੇ ਜੀ, ਹੈਨਾ ਜੀ, ਤਾਂ ਪਹਿਲਾਂ ਆਪਣੇ ਘਰ ਤੁਸੀਂ ਝਾਤੀ ਮਾਰੋ ਜੀ। ਤਾਂ ਮੈਨੂੰ ਤਾਂ ਇਹ ਕਿ ਜਿਹੜੇ ਸਾਡੇ ਕਲਾਕਾਰ ਆ ਜੀ, 19-20 ਕਲਾਕਾਰ ਹੈਗੇ ਜਿਹੜੇ, ਜੇ ਜੇ ਸਾਡੇ ਚੋਂ ਕੋਈ ਏਦਾਂ ਦਾ ਹੈਗਾ ਜੇ ਸਿਰਫ ਆ ਸਟੋਰੀ ਦੇ ਨਾਲ ਉਹਨਾਂ ਦੇ ਘਰ ਚ ਹੀ ਚੇਂਜ ਹੋ
ਜਾਏ,
ਤਾਂ ਸਾਨੂੰ ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਜੀ। ਬਾਕੀ ਜਿਹੜੇ ਆਡੀਅੰਸ ਜਿਨ੍ਹਾਂ ਨੇ ਅਬਜ਼ਰਵ ਕਰਨਾ, ਜਦੋਂ ਕਰੇ ਲੈਂਦੇ ਨੀ, ਨਿਗੋਚਾ ਕੱਢਣ ਵਾਲੇ ਬਹੁਤ ਹੁੰਦੇ ਜੀ, ਤੁਹਾਨੂੰ ਨੈਗੇਟਿਵ ਕਹਿਣ ਵਾਲੇ ਬਹੁਤ ਹੁੰਦੇ ਕਿ ਤੁਸੀਂ ਇਹ ਕਹਿੰਦੇ ਹੋ, ਤੁਸੀਂ ਇਹ ਕਹਿੰਦੇ ਹੋ, ਪਰ ਅਸੀਂ ਹੁਣ ਅਸੀਂ ਤਾਂ ਜੋ ਕਹਿਣਾ ਜੀ ਥੀਏਟਰ ਦੇ ਨਾਲ ਅਸੀਂ ਕਹੀ ਦੇਣਾ ਜੀ। ਬਾਕੀ ਜੀ ਹੋਰ ਆਪਣੇ ਇਹਦੇ ਨਾਲ ਰਿਲੇਟਿਡ ਆ ਜੀ, ਜਿੱਦਾਂ ਇਕੁਐਲਿਟੀ ਦੀ ਗੱਲ ਕਰਾਂ ਜੀ ਮੈਂ, ਉਹੀ ਫਰੀਡਮ ਇਕੁਐਲਿਟੀ, ਹੁਣ ਇਕੁਐਲਿਟੀ ਇੱਥੇ ਆ ਕੇ ਅਸੀਂ ਗੱਲ ਕਰ ਲੈਂਦੇ, ਸਾਨੂੰ ਬਹੁਤ ਵਧੀਆ ਮਿਲ ਜਾਂਦੀ ਹੈ। ਹੁਣ ਤੁਸੀਂ ਰੇਡੀਓ ਸ਼ੋਅ ਚਲਾ ਰਹੇ ਹੋ, ਹੈਨਾ ਜੀ, ਹਸਬੈਂਡ ਤੁਹਾਡੇ ਕੰਮ ਤੇ ਗਏ ਹੋਏ ਆ, ਤਾਂ ਤੁਸੀਂ ਤੁਹਾਡਾ ਇਹ ਚਾਹ ਸੀਗਾ ਸ਼ਾਇਦ, ਤੁਹਾਨੂੰ ਉਹਨਾਂ ਨੇ ਤਾਂ ਫਰੀਡਮ ਦੇ ਦਿੱਤੀ ਕਿ ਨਹੀਂ ਯਾਰ ਚਲੋ, ਹੈਨਾ ਜੀ, ਤਾਂ ਤੁਸੀਂ ਇਕੁਅਲ ਹੋ ਕੇ ਕੰਮ ਕਰ ਰਹੇ ਨਾ। ਤਾਂ ਸਾਡੇ ਆਸਟ੍ਰੇਲੀਆ ਚ ਕੋਈ ਏਦਾਂ ਦੀ ਫੈਮਿਲੀਜ਼ ਵੀ ਹੈਗੀ ਜਿਹੜੇ ਬਿਲਕੁਲ ਏਦਾਂ ਸੋਚਦੇ ਨਹੀਂ ਹੈ ਕਿ ਮੇਰੀ ਵਾਈਫ ਨੂੰ ਕੀ ਪਸੰਦ ਆ ਤੇ ਮੇਰੇ ਹਸਬੈਂਡ ਨੂੰ ਕੀ ਪਸੰਦ ਆ, ਤੇ ਮੈਂ ਇਕੱਲੇ ਔਰਤਾਂ ਦੀ ਗੱਲ ਨਹੀਂ ਕਰਦਾ ਜੀ, ਮੁੰਡੇ ਵੀ ਏਦਾਂ ਦੇ ਹੁੰਦੇ ਬਹੁਤ ਜਿਹੜੇ ਦਬਾਅ ਚ ਰਹਿੰਦੇ ਆ, ਤੇ ਦੋਨੋਂ ਪਾਸੋਂ ਤੀਰ ਚੱਲਦੇ ਜੀ। ਤਾਂ ਫਿਰ ਅਸੀਂ ਵੁਮਨ ਇੰਪਾਵਰਮੈਂਟ ਦੀ ਗੱਲ ਕਰਦੇ, ਤਾਂ ਮਤਲਬ ਇੱਕ ਪੋਜ਼ਿਟਿਵ ਪਾਵਰ ਦੇਈਏ ਤੇ ਜਿਹਦੇ ਨਾਲ ਸਾਰੇ ਇੱਕ ਇਕੁਅਲ ਪਾਸ ਤੇ ਆ, ਅਸੀਂ ਇਨਸਾਨ ਸਮਝੀ ਇੱਕ ਦੂਜੇ ਨੂੰ, ਨਾ ਕਿ ਇੱਕ ਕੁੜੀ ਮੁੰਡਾ ਸਮਝੀ। ਬਾਕੀ ਜੀ ਸਾਡਾ 8 ਤਰੀਕ ਨੂੰ 7 ਤਰੀਕ ਨੂੰ 8 ਤਰੀਕ ਨੂੰ ਐਕਚੁਲੀ ਵੁਮਨਸ ਡੇ ਆ, ਤੇ ਉਸ ਤੋਂ ਰੈਸਟੋਰੈਂਟ
ਜੀ
ਤੇ ਸਾਡਾ ਜਿਹੜਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ ਜੀ 6 ਵਜੇ ਐਂਟਰੀ ਸ਼ੁਰੂ ਹੋ ਜਾਏਗੀ ਤੇ 6:30 ਵਜੇ ਤੋਂ ਸਾਡਾ ਪ੍ਰੋਗਰਾਮ ਐਕਚੁਅਲੀ ਸ਼ੁਰੂ ਹੋ ਜਾਏਗਾ ਫਿਰ ਉਹਦੇ ਵਿੱਚ ਤੁਹਾਨੂੰ ਨਾਟਕ ਤੋਂ ਲੈ ਕੇ ਬਾਕੀ ਹੋਰ ਜਿਹੜੇ ਬੰਦਿਆਂ ਨਾਲ ਤੁਹਾਨੂੰ ਮਿਲਾਵਾਂਗੇ
ਜੀ
ਤੇ ਤੁਹਾਨੂੰ ਹੋਰ ਨੌਲੇਜ ਦੇਵਾਂਗੇ ਕਿ ਅਸੀਂ ਇਸ ਚੀਜ਼ ਤੋਂ ਕਿੱਦਾਂ ਗੋ ਥਰੂ ਹੋ ਸਕਦੇ ਜੀ
ਜੀ ਅੱਛਾ ਰਮਾ ਜੀ ਡੇਅਰਬਿਨ ਆਰਟ ਸੈਂਟਰ ਜਿਵੇਂ ਇਹਨਾਂ ਨੇ ਦੱਸਿਆ ਕਿ ਉੱਥੇ ਇਹ ਪਰਫਾਰਮੈਂਸ ਜਿਹੜੀ ਹੋਣ ਜਾ ਰਹੀ ਹੈ ਫਰੰਗੀਆਂ ਦੀ ਨੂੰ ਤੁਸੀਂ ਇਹਦੇ ਬਾਰੇ ਜਾਣ ਤੋਂ ਪਹਿਲਾਂ ਸਰੋਤਿਆਂ ਨੂੰ ਕੁਛ ਦੱਸਣਾ ਚਾਹੁੰਦੇ
ਹੋ ਹਾਂਜੀ ਹਾਂਜੀ ਬਿਲਕੁਲ ਐਕਚੁਅਲੀ ਜਿਸ ਤਰ੍ਹਾਂ ਗੱਲ ਕੀਤੀ ਕਿ ਵਿਮਨ ਇੰਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਤੇ 8 ਨੂੰ ਵਿਮਨਜ਼ ਇੰਟਰਨੈਸ਼ਨਲ ਵਿਮਨਜ਼ ਡੇ ਹੁੰਦਾ ਤੇ ਸਾਡੀ ਅਸੀਂ ਇਹ ਕਿਹਾ ਕਿ ਅਸੀਂ ਜੇ ਨਾਟਕ ਅਸੀਂ ਉਸ ਥੀਮ ਤੇ ਲੈ ਰਹੇ ਹਾਂ ਤੇ ਕਿਉਂ ਨਾ ਅਸੀਂ ਆਪਣੀ ਸੋਸਾਇਟੀ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਅਜਿਹੀਆਂ ਔਰਤਾਂ ਜਿਹੜੀਆਂ ਆਪਣੇ ਪ੍ਰੋਫੈਸ਼ਨ ਤੋਂ ਇਲਾਵਾ ਆਪਣੇ ਸ਼ੌਂਕ ਨੂੰ ਪਾਲ ਰਹੀਆਂ ਨੇ ਆਪਣੇ ਸ਼ੌਂਕ ਨੂੰ ਲੈ ਕੇ ਤੇ ਕੁਝ ਕੰਮ ਕਰ ਰਹੀਆਂ ਨੇ ਬਹੁਤ ਵਧੀਆ ਤੇ ਉਹਨਾਂ ਨੂੰ ਕਿਉਂ ਨਾ ਸਨਮਾਨਿਤ ਕੀਤਾ ਜਾਏ ਜੇ ਵੁਮਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਐਕਸਪੈਰੀਮੈਂਟਲੀ ਕਿਉਂ ਨਾ ਐਕਸਪੈਰੀਮੈਂਟ ਉਹਦਾ ਕੀਤਾ ਜਾਏ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ ਸੋ ਅਸੀਂ 5 ਐਸੀਆਂ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਉਸ ਦਿਨ ਸਨਮਾਨਿਤ ਕਰਾਂਗੇ ਜਿਹੜੀਆਂ ਕਿ ਆਪਣੇ ਪ੍ਰੋਫੈਸ਼ਨ ਤੋਂ ਇਲਾਵਾ ਐਜ਼ ਏ ਹੌਬੀ ਕੁਝ ਆਪਣੇ ਸ਼ੌਂਕ ਪੂਰੇ ਕਰ ਰਹੀਆਂ ਨੇ ਬਿਨਾਂ ਕਿਸੇ ਸਪੋਰਟ ਦੇ ਤੇ ਆਪਣੇ ਮਤਲਬ ਪੱਲਿਓ ਵੀ ਪੈਸੇ ਖਰਚ ਕਰਕੇ ਤੇ ਉਹ ਆਪਣੇ ਸਮਾਜ ਦੀ ਆਪਣੇ ਲੋਕਾਂ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਨੇ ਸੋ ਐਸੀਆਂ 5 ਔਰਤਾਂ ਨੂੰ ਅਸੀਂ ਉਸ ਦਿਨ ਸਨਮਾਨਿਤ ਵੀ ਕਰਾਂਗੇ
ਬਹੁਤ ਖੂਬ
ਤੇ ਇੱਕ ਮੈਂ ਗੱਲ ਹੋਰ ਪਲੇ ਦੇ ਨਾਲ ਰਿਲੇਟਡ ਮੈਂ ਜ਼ਰੂਰ ਕਹਿਣਾ ਚਾਹਾਂਗੀ ਕਿ 7 ਮਾਰਚ ਨੂੰ 6 ਵਜੇ ਸਟਾਰਟ ਹੋ ਰਿਹਾ ਤੇ ਇਸ ਪਲੇ ਦਾ ਮਿਊਜ਼ਿਕ
ਜੀ
ਬਹੁਤ ਹੀ ਖੂਬਸੂਰਤ ਇਸ ਪਲੇ ਦਾ ਮਿਊਜ਼ਿਕ ਹੈ
ਜੀ
ਜਿਹੜਾ ਮਿਊਜ਼ਿਕ ਤਿਆਰ ਕੀਤਾ ਉਹ ਗਗਨ ਵਡਾਲੀ ਮੁੰਡੇ ਨੇ ਮਿਊਜ਼ਿਕ ਤਿਆਰ ਕੀਤਾ ਇਸ ਪਲੇ ਦਾ ਜਿਹੜਾ ਕਿ ਵਡਾਲੀ ਬ੍ਰਦਰਸ ਦੇ ਨਾਲ ਉਹਨਾਂ ਦਾ ਕੰਪੋਨਿਸਟ ਰਿਹਾ ਉਹਨਾਂ ਦੇ ਨਾਲ ਹੈਲਪ ਕਰਦਾ ਰਿਹਾ ਮੁੰਡਾ ਤੇ ਉਹਨੇ ਇਹਦਾ ਮਿਊਜ਼ਿਕ ਤਿਆਰ ਕੀਤਾ ਤੇ ਸੁਮੀਤ ਢਿੱਲੋਂ ਜਿਹਦੀ ਬਹੁਤ ਹੀ ਖੂਬਸੂਰਤ ਆਵਾਜ਼ ਹੈ ਰੂਹ ਨੂੰ ਟੁੰਬਦੀ ਆਵਾਜ਼ ਉਸ ਕੁੜੀ ਦੀ ਹੈ ਉਹਨੇ ਇਹਦੇ ਵਿੱਚ ਗਾਣੇ ਗਾਏ ਨੇ ਸੋ ਇਹ ਬਹੁਤ ਇੱਕ ਪੈਕੇਜ ਆਪਣੇ ਆਪ ਦੇ ਵਿੱਚ ਇੱਕ ਨਾਟਕ ਇੱਕ ਬਹੁਤ ਹੀ ਖੂਬਸੂਰਤ ਪੈਕੇਜ ਹੋਏਗਾ ਤੇ ਲੋਕੀ ਇਸ ਨੂੰ ਜ਼ਰੂਰ ਪਸੰਦ ਕਰਨਗੇ ਸੰਜੀਦਾ ਮਸਲੇ ਵੀ ਹੈਗੇ ਨੇ ਕੁਝ ਕਾਮੇਡੀ ਵੀ ਵਿੱਚ ਡਾਇਲੋਗਸ ਦੇ ਥਰੂ ਹੈਗੀ ਹੈ ਕੁਝ ਬੋਲਡ ਡਾਇਲੋਗਸ ਵੀ ਹੈਗੇ ਨੇ ਕੁਝ ਗਾਲਾਂ ਵੀ ਹੈਗੀਆਂ ਨੇ ਬਟ ਉਹ ਉਸ ਕਰੈਕਟਰ ਦੀ ਉਸ ਕਹਾਣੀ ਦੀ ਉਸ ਸਿਚੁਏਸ਼ਨ ਦੀ ਮੰਗ ਹੈਗੀ ਹੈ
ਜੀ ਸੋ ਬਹੁਤ ਹੀ ਖੂਬਸੂਰਤ ਸੁਮੇਲ ਇਸ ਨੂੰ ਕਿਹਾ ਜਾ ਸਕਦਾ ਫਰੰਗੀਆਂ ਦੀ ਨੂੰਹ ਨੂੰ ਸਾਡੇ ਕੋਲ ਕੁਝ ਸਵਾਲ ਵੀ ਆ ਰਹੇ ਨੇ ਟਿਕਟਸ ਨੂੰ ਲੈ ਕੇ ਸੋ ਉਹ ਜ਼ਰੂਰ ਦੱਸੋ ਕਿ ਜਿਹੜੇ ਉੱਥੇ ਦੇਖਣ ਆਉਣਾ ਚਾਹੁੰਦੇ ਆ ਟਿਕਟਾਂ ਕਿੱਥੋਂ ਲੈਣ ਕੀ ਲਿੰਕਸ ਹੋ ਸਕਦੇ ਆ
ਹਾਂਜੀ ਟਿਕਟਸ ਜਿਹੜੀਆਂ ਨੇ ਉਹਨਾਂ ਦਾ ਲਿੰਕ ਸਾਨੂੰ ਮਿਲ ਗਿਆ ਕੱਲ ਤੋਂ ਆਨਲਾਈਨ ਲਿੰਕ ਜਿਹੜਾ ਉਹ ਪ੍ਰੋਵਾਈਡ ਹੋ ਜਾਏਗਾ ਸਭ ਨੂੰ ਤੇ $15 ਦੀ ਟਿਕਟ ਹੈ
ਜੀ
ਤੇ ਕੱਲ ਤੋਂ ਜਿੰਨੇ ਵੀ ਚਾਹਵਾਨ ਦਰਸ਼ਕ ਨੇ ਉਹ ਆਪਣੀ ਟਿਕਟ ਜਿਹੜੀ ਆ ਉਹ ਖਰੀਦ ਸਕਦੇ ਨੇ ਅਸੀਂ ਆਪਣੇ ਪੇਜ ਦੇ ਉੱਤੇ ਫੇਸਬੁੱਕ ਦੇ ਜ਼ਰੀਏ ਅਸੀਂ ਉਹਨਾਂ
ਦਾ ਇਵੈਂਟ ਦੇ ਉੱਤੇ
ਅਸੀਂ ਉਹਨਾਂ ਦਾ ਲਿੰਕ ਦੇ ਦੂੰਗੇ ਟਿਕਟ
ਸੋ ਦੋਸਤੋ ਰੰਗਮੰਚਕਾਰੀ ਦਾ ਜਿਹੜਾ ਫੇਸਬੁੱਕ ਪੇਜ ਹੈ ਤੁਸੀਂ ਉਸ ਨੂੰ ਜ਼ਰੂਰ ਫਾਲੋ ਕਰੋ ਔਰ ਉਸ ਪੇਜ ਦੇ ਉੱਤੇ ਜਿਹੜਾ ਲਿੰਕ ਹੈ ਉਹ ਪਾ ਦਿੱਤਾ ਜਾਏਗਾ ਔਰ ਤੁਸੀਂ ਉੱਥੋਂ ਜਿਹੜੀਆਂ ਆਪਣੀਆਂ ਟਿਕਟਸ ਆ ਉਹ ਖਰੀਦ ਸਕਦੇ ਹੋ ਤੇ ਰਮਾ ਜੀ ਬੜਾ ਚੰਗਾ ਲੱਗਿਆ ਤੁਹਾਡੀ ਇਸ ਸਾਰੀ ਪੇਸ਼ਕਾਰੀ ਦੀ ਤਿਆਰੀ ਦੇ ਬਾਰੇ ਅਜੇ ਜਾਣਿਆ ਹੈ ਦੇਖ ਕੇ ਹੋਰ ਵੀ ਜ਼ਿਆਦਾ ਚੰਗਾ ਲੱਗੇਗਾ ਇਹਦੀ ਅਸੀਂ ਆਸ ਵੀ ਕਰਦੇ ਹਾਂ ਸੋ ਪ੍ਰੀਤ ਜੀ ਤੁਸੀਂ ਜਾਣ ਤੋਂ ਪਹਿਲਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜ਼ਰੂਰ
ਜੀ ਜਿੱਦਾਂ ਮੈਂ ਪਹਿਲੇ ਗੱਲ ਕੀਤੀ ਕਿ ਡੋਮੈਸਟਿਕ ਵਾਇਲੈਂਸ ਤੇ ਤੇ ਇਹ ਪਲੇ ਹੈਗਾ ਹੀ ਹੈ ਬਟ ਮੇਨਲੀ ਉਹ ਨਹੀਂ ਹੈ ਬਹੁਤ ਸਾਰੇ ਐਲੀਮੈਂਟਸ ਹੈ ਬਹੁਤ ਸਾਰੇ ਰੰਗ ਤੁਸੀਂ ਦੇਖੋਗੇ ਇੱਕ ਪਲੇ ਦੇ ਵਿੱਚ ਹੀ ਜਿੱਦਾਂ ਮੈਮ ਨੇ ਮੈਂਸ਼ਨ ਕੀਤਾ ਕਿ ਕਾਮੇਡੀ ਵੀ ਹੈ ਵਿੱਚ ਥੋੜਾ ਬੋਲਡ ਵੀ ਹੈ ਸਭ ਕੁਛ ਹੈ ਐਕਚੁਅਲੀ ਕਹਿੰਦੇ ਨੇ ਕਿ ਜਿੱਦਾਂ ਔਰਤ ਦੀ ਬੇਬਾਕੀ ਅਸੀਂ ਵਿਮੈਨ ਇੰਪਾਵਰਮੈਂਟ ਦੀ ਗੱਲ ਜ਼ਰੂਰ ਕਰਦੇ ਹਾਂ ਬਟ ਔਰਤ ਦੀ ਬੇਬਾਕੀ ਨੂੰ ਅੱਜ ਵੀ ਨਹੀਂ ਉਨੀ ਖੁੱਲ ਮਿਲਦੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਰਦ ਨਹੀਂ ਬਰਦਾਸ਼ਤ ਕਰਦੇ ਇੱਕ ਔਰਤ ਵੀ ਦੂਜੀ ਔਰਤ ਦੀ ਬੇਬਾਕੀ ਨਹੀਂ ਬਰਦਾਸ਼ਤ ਕਰਦੀ ਉਹ ਵੀ ਇਸ ਨਾਟਕ ਦੇ ਰਾਹੀਂ ਅਸੀਂ ਦਰਸਾ ਰਹੇ ਹੈਗੇ ਆ ਕਿ ਔਰਤਾਂ ਨੂੰ ਕਈ ਵਾਰੀ ਅੱਗੇ ਜਾਣ ਵਾਸਤੇ ਸਭ ਤੋਂ ਵੱਡੀ ਹਿੰਡਰੈਂਸ ਹੀ ਔਰਤਾਂ ਤੋਂ ਹੁੰਦੀ ਹੈ ਉਹ ਵੀ ਇਸ ਨਾਟਕ ਦਾ ਇੱਕ ਹਿੱਸਾ ਹੈ
ਠੀਕ
ਸੋ ਉਹ ਵੀ ਇੱਕ ਰੰਗ ਹੈ ਇਸ ਨਾਟਕ ਦਾ
ਜੀ ਜੀ ਬਿਲਕੁਲ ਸੋ ਲਓ ਜੀ ਸਾਡੇ ਸੁਣਨ ਵਾਲੇ ਜਿਹੜੇ ਆ ਮੈਨੂੰ ਲੱਗਦਾ ਵੀ ਜ਼ਰੂਰ ਜਾਣ ਗਏ ਹੋਣਗੇ ਫਰੰਗੀਆਂ ਦੀ ਨੂੰ 7 ਮਾਰਚ ਨੂੰ ਹੋਣ ਜਾ ਰਿਹਾ ਡੇਅਰਬਿਨ ਆਰਟ ਸੈਂਟਰ ਪ੍ਰੈਸਟਨ ਵਿਖੇ ਸੋ ਦੋਸਤੋ ਤੁਸੀਂ ਜ਼ਰੂਰ ਪਹੁੰਚੋ ਔਰ ਅਸੀਂ ਸਾਰੀ ਰੰਗਮੰਚਕਾਰੀ ਟੀਮ ਨੂੰ ਵੀ ਵਧਾਈ ਦਿੰਨੇ ਆ ਕਿ ਤੁਸੀਂ ਇਹੋ ਜਿਹੇ ਐਫਰਟਸ ਜਿਹੜੇ ਉਹ ਕਰਦੇ ਹੋ ਇਹੋ ਜਿਹੀਆਂ ਕੋਸ਼ਿਸ਼ਾਂ ਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਮੈਲਬਨ ਦੇ ਵਿੱਚ ਸਿਰਜ ਰਹੇ ਹੋ ਤੁਸੀਂ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ ਔਰ ਸਾਡੇ ਹਰਮਨ ਰੇਡੀਓ ਦੀ ਟੀਮ ਵੱਲੋਂ ਅਸੀਂ ਸ਼ੁਭੇਚਾਵਾਂ ਵੀ ਤੁਹਾਨੂੰ ਪੇਸ਼ ਕਰਦੇ ਹਾਂ ਤੇ ਆਉਣ ਵਾਲੀ 7 ਮਾਰਚ ਦੇ ਲਈ ਬਹੁਤ ਬਹੁਤ ਸ਼ੁਭੇਚਾਵਾਂ। ਸ਼ੁਕਰੀਆ। ਸੋ ਇਹ ਸੀ ਜੀ ਰੰਗਮੰਚਕਾਰੀ ਦੀ ਟੀਮ ਜਿਨ੍ਹਾਂ ਨੇ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਾਟਕ ਫਿਰੰਗੀਆਂ ਦੀ ਨੂੰਹ ਲੈ ਕੇ ਆ ਰਹੇ ਨੇ ਉਹਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਸਨ। ਤੇ ਦੋਸਤੋ ਇਸ ਜਾਣਕਾਰੀ ਦੇ ਨਾਲ ਹੀ ਅੱਜ ਦੇ ਜਿਹੜੇ ਪ੍ਰੋਗਰਾਮ ਦਾ ਸਮਾਂ ਹੈ ਨਾ ਉਹ ਵੀ ਖਤਮ ਹੋ ਰਿਹਾ। ਸੋ ਸਮੇਂ ਹੱਥੋਂ ਸਾਨੂੰ ਮਜਬੂਰ ਹੋਣਾ ਪੈਂਦਾ ਤੇ ਇਸ ਕਰਕੇ ਪ੍ਰੋਗਰਾਮ ਦਾ ਵੀ ਜਿਹੜਾ ਸਮਾਂ ਆ ਉਹ ਸੰਪਾਨਿਆ ਸਾਨੂੰ ਹੁਣ ਇੱਥੇ ਇਹ ਪ੍ਰੋਗਰਾਮ ਰੋਕਣਾ ਪੈਣਾ। ਪਰ ਸਾਡੇ ਨਾਲ ਮੌਲੀ ਜੋਹਲ ਹੋਰਾਂ ਨੇ ਸਾਂਝ ਪਾਈ ਸੀ ਆਰਿਫ ਲੋਹਾਰ ਹੋਰਾਂ ਦੀ ਆਵਾਜ਼ ਦੇ ਵਿੱਚ, ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ। ਸੋ ਉਹ ਗੀਤ ਨਾਲ ਮੈਂ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਛੱਡ ਕੇ ਜਾ ਰਹੀ ਹਾਂ। ਮੈਨੂੰ ਔਰ ਸਾਡੀ ਰੰਗਮੰਚਕਾਰੀ ਦੀ ਟੀਮ ਨੂੰ ਵੀ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਦੋਸਤੋ ਹਰਮਨ।
ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿਲਫੁਲ ਐਜੂਕੇਸ਼ਨ ਹਾਸਿਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi sun rahe ho apna Harman Radio. 24 ghante, 7 din, Australia da pehla Punjabi radio. Harman Radio. 24 ghante, 7 din.
ਬਾਪੂ ਨੂੰ ਐਸ਼ ਕਰਾਉਣੀ ਆ,
ਬਾਪੂ ਨੂੰ ਐਸ਼ ਕਰਾਉਣੀ ਆ।